ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਂ ਜਨਜੀਤ ਸੇਖੋਂ ਹਾਜ਼ਰ ਹਾਂ ਸਾਡੇ ਸਾਰੇ ਹੀ ਦੁਨੀਆ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਪ੍ਰੋਗਰਾਮ ਲਹਿਰਾਂ। ਸੋ ਸਭ ਤੋਂ ਪਹਿਲਾਂ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਫਤਿਹ ਸਾਂਝੀ ਕਰਦੇ ਹਾਂ ਜੀ। ਸੋ ਸਾਡੇ ਸਾਰੇ ਹੀ ਦੁਨੀਆ ਭਰ ਦੇ ਸਰੋਤਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਅੱਜ ਤਰੀਕ ਹੈ 22 ਜੂਨ 2020 ਤੇ ਦਿਨ ਹੈ ਸੋਮਵਾਰ ਤੇ ਨਾਨਕਸ਼ਾਹੀ ਮਿਤੀ ਹੈ 9 ਹਾੜ। ਸੋ ਬਹੁਤ ਹੀ ਮੈਲਬਨ ਦੀ ਖੂਬਸੂਰਤ ਸਵੇਰ, ਸਰਦੀ ਆਪਣੇ ਜਾਹੋ ਜਹਾਲ ਤੇ ਹੈ ਤੇ ਪੰਛੀ ਚਹਿ ਚਹਾ ਰਹੇ ਹੈ ਤੇ ਠੰਡੀ ਠੰਡੀ ਜਿਹੜੀ ਹਵਾ ਹੈਗੀ ਹੈ ਉਹ ਸੀਨੇ ਦੇ ਵਿੱਚ ਦੀ ਲੰਘ ਰਹੀ ਹੈ। ਸੋ ਆਓ ਸਭ ਤੋਂ ਪਹਿਲਾਂ ਆਪਾਂ ਥੋੜੀ ਸਮੇਂ ਤੇ ਝਾਤੀ ਮਾਰ ਲਈਏ। ਸੋ ਇਸ ਵਕਤ ਮੈਲਬਨ ਦਾ ਸਮਾਂ ਜੀ 8:02 ਦਾ ਸਮਾਂ ਹੋਇਆ। ਸਿਡਨੀ ਵਿੱਚ ਇਸ ਵਕਤ 8:02 ਦਾ ਸਮਾਂ ਹੋਇਆ। ਐਡਲੇਡ ਇਸ ਵਕਤ 7:32, ਬ੍ਰਿਸਬਨ ਦੇ ਵਿੱਚ ਇਸ ਵਕਤ 8:03 ਦਾ ਸਮਾਂ, ਪਰਥ 6:03 ਅਤੇ ਡਾਰਵਿਨ 7:33 ਦਾ ਸਮਾਂ। ਸੋ ਇਹ ਸੀ ਸਮੇਂ ਤੇ ਇੱਥੇ ਝਾਤੀ ਤੇ ਆਓ ਆਪਾਂ ਚੱਲੀਏ ਆਪਣੇ ਦੇਸ਼ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਸੋ ਅੰਮ੍ਰਿਤਸਰ ਵਿਖੇ ਇਸ ਵਕਤ ਅੰਮ੍ਰਿਤ ਵੇਲਾ 3:33 ਦਾ ਸਮਾਂ ਹੋਇਆ। ਇਹ ਸੀ ਥੋੜੀ ਸਮੇਂ ਤੇ ਝਾਤੀ ਤੇ ਆਓ ਥੋੜੀ ਆਪਾਂ ਵੈਦਰ ਤੇ ਵੀ ਝਾਤੀ ਮਾਰ ਲਈਏ। ਸੋ ਇਸ ਵਕਤ ਮੈਲਬਨ ਦੇ ਵਿੱਚ 9 ਡਿਗਰੀ ਤਾਪਮਾਨ ਹੈ ਤੇ ਵੱਧ ਤੋਂ ਵੱਧ 13 ਡਿਗਰੀ ਹੋਣ ਦੀ ਸੰਭਾਵਨਾ। ਐਡਲੇਡ ਦੇ ਵਿੱਚ ਇਸ ਵਕਤ 11 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 13 ਡਿਗਰੀ ਹੋਣ ਦੀ ਸੰਭਾਵਨਾ ਹੈ। ਬ੍ਰਿਸਬਨ ਦੇ ਵਿੱਚ ਇਸ ਵਕਤ 14 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 21 ਡਿਗਰੀ ਹੋਣ ਦੀ ਸੰਭਾਵਨਾ। ਸਿਡਨੀ ਦੇ ਵਿੱਚ ਇਸ ਵਕਤ 11 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 16 ਡਿਗਰੀ ਹੋਣ ਦੀ ਸੰਭਾਵਨਾ ਹੈ। ਪਰਥ ਦੇ ਵਿੱਚ ਇਸ ਵਕਤ 18 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 21 ਡਿਗਰੀ ਹੋਣ ਦੀ ਸੰਭਾਵਨਾ ਹੈ। ਡਾਰਵਿਨ ਦੇ ਵਿੱਚ ਇਸ ਵਕਤ 21 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 32 ਡਿਗਰੀ ਹੋਣ ਦੀ ਸੰਭਾਵਨਾ ਹੈ। ਅਸੀਂ ਆਪਣੇ ਦੇਸ਼ ਪੰਜਾਬ ਅੰਮ੍ਰਿਤਸਰ ਦਾ ਇਸ ਵਕਤ ਦਾ ਤਾਪਮਾਨ 27 ਡਿਗਰੀ ਹੈ ਅਤੇ ਵੱਧ ਤੋਂ ਵੱਧ 48 ਡਿਗਰੀ ਹੋਣ ਦੀ ਸੰਭਾਵਨਾ। ਸੋ ਆਸਟ੍ਰੇਲੀਆ ਦੇ ਵਿੱਚ ਠੰਡ ਪੂਰੀ ਜਾਹੋ ਜਹਾਲ ਤੇ ਹੈ ਅਤੇ ਦੇਸ਼ ਪੰਜਾਬ ਸਾਡੇ ਅੰਮ੍ਰਿਤਸਰ ਸਾਹਿਬ ਦੇ ਤਾਪਮਾਨ ਦੇ ਮੁਤਾਬਕ ਗਰਮੀ ਜਾਹੋ ਜਹਾਲ ਤੇ ਹੈ। ਸੋ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਕਿ ਅੱਜ ਮਿਤੀ 9 ਹਾੜ ਹੈ, ਜੇਠ ਅਤੇ ਹਾੜ ਦੀ ਗਰਮੀ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੀ ਗਰਮੀ ਹੁੰਦੀ ਹੈ। ਸੋ ਕੁਦਰਤ ਦੇ ਬਣਾਏ ਹੋਏ ਨਿਯਮਾਂ ਦੇ ਮੁਤਾਬਕ ਕਿਤੇ ਠੰਡ ਤੇ ਕਿਤੇ ਗਰਮੀ, ਸੋ ਇਹਦੀਆਂ ਬਣਾਈਆਂ ਹੋਈਆਂ ਰੁੱਤਾਂ ਹੈ। ਸੋ ਅਸੀਂ ਉਹਨਾਂ ਰੁੱਤਾਂ ਦਾ ਆਨੰਦ ਮਾਣਦੇ ਹਾਂ। ਸੋ ਇਹ ਤਾਂ ਸੀ ਸਾਡੀ ਸਮੇਂ ਦੇ ਨਾਲ ਨਾਲ ਵੈਦਰ ਤੇ ਝਾਤੀ ਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਉਡੀਕ ਹੋਵੇਗੀ ਗੀਤ ਸੰਗੀਤ ਦੀ। ਤੇ ਆਓ ਸਭ ਤੋਂ ਪਹਿਲਾਂ ਅਸੀਂ ਆਪਣੇ ਨਾਨਕ ਪਾਤਸ਼ਾਹ ਦੇ ਸਨਮੁਖ ਹੋ ਕੇ ਇੱਕ ਧਾਰਮਿਕ ਗੀਤ ਸੁਣਦੇ ਆ, ਜਿਹੜਾ ਕਿ ਨਾਨਕ ਪਾਤਸ਼ਾਹ ਦੇ ਨਾਲ ਨਾਲ ਆਪਣੇ ਮਾਂ ਬਾਪ ਨੂੰ ਵੀ ਸਮਰਪਿਤ ਹੈ ਕਿ ਅਗਰ ਅਸੀਂ ਇਹਨਾਂ ਦੀ ਸੇਵਾ ਕਰਦੇ ਹਾਂ ਤੇ ਇਹਨਾਂ ਦੇ ਵਿੱਚੋਂ ਵੀ ਸਾਨੂੰ ਆਪਣਾ ਜਿਹੜਾ ਹੈਗਾ ਰਹਿਬਰ ਗੁਰੂ ਜਿਹੜੇ ਹੈਗੇ ਆ ਉਹਨਾਂ ਦੇ ਵੀ ਦਰਸ਼ਨ ਦੀਦਾਰੇ ਹੁੰਦੇ ਆ। ਸੋ ਆਓ ਸੁਣਦੇ ਆ ਇੱਕ ਧਾਰਮਿਕ ਗੀਤ।
ਮੇਰੀ ਬੇਬੇ ਫੁੱਲ ਗੁਲਾਬ ਦਾ ਜਿਹੜੀ ਦੁੱਖ ਨਾ ਦੱਸਦੀ, ਆਵਦਾ ਮੇਰਾ ਹਰ ਇੱਕ ਦੁਖੀ ਜਾਣਦੀ ਏ, ਇਹਨੂੰ ਪਤਾ ਮੇਰੇ ਹਰ ਖਾਬ ਦਾ। ਮੇਰੇ ਦਿਲ ਦੀ ਰਾਣੀ ਤਾਂ ਹੀ ਏ ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ ਮਾਹੀ ਏ ਮੇਰਾ ਬਾਬਾ ਨਾਨਕ ਮੇਰੀ ਫਿਕਰਾਂ ਦਾ ਜਿਹਨੂੰ ਫਿਕਰ ਬੜਾ ਮੇਰੇ, ਫਿਕਰਾਂ ਦਾ ਬਾਹਰੋਂ ਤਾਂ ਕੰਡਿਆਂ ਵਰਗਾ ਏ ਪਰ ਪਿਆਰ ਅੰਦਰੋਂ ਕਰਦਾ ਏ, ਮੇਰਾ ਮਾੜਾ ਹੋਣ ਤੋਂ ਡਰਦਾ ਏ। ਰੱਬ ਵਰਗੇ ਲੱਗਣੇ ਆਪੇ ਨੇ ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ ਮਾਪੇ ਨੇ ਮੇਰਾ ਬਾਬਾ ਨਾਨਕ ਮਾਪੇ ਨੇ ਮੇਰਾ ਬਾਬਾ ਨਾਨਕ। ਬਾਪੂ ਨਾ ਜਿੱਥੇ ਨਾਲ ਹੋਵੇ ਫਾਇਦਾ ਕੀ ਉਹਨਾਂ ਰਾਵਾਂ ਦਾ, ਵਿਕ ਕੇ ਵੀ ਕੁਲਸ਼ਾਨ ਕੋਈ ਨਾ ਦੇ ਸਕਦਾ ਮੁੱਲ ਮਾਵਾਂ ਦਾ।
ਗੁਲਸ਼ਾਨ ਸੰਧੂ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਗੀਤ ਕਿ ਮੇਰੀ ਬੇਬੇ ਫੁੱਲ ਗੁਲਾਬ ਦਾ, ਜਿੱਥੇ ਮਾਂ ਦਾ ਇਹਨਾਂ ਨੇ ਇੱਥੇ ਜ਼ਿਕਰ ਕੀਤਾ ਕਿ ਮੇਰੀ ਮਾਂ ਇੱਕ ਗੁਲਾਬ ਦਾ ਫੁੱਲ ਹੈ ਤੇ ਉੱਥੇ ਇਹਨਾਂ ਨੇ ਪਿਓ ਨੂੰ ਵੀ ਯਾਦ ਕੀਤਾ। ਸੋ ਵਾਕਈ ਅਗਰ ਅਸੀਂ ਆਪਣੇ ਮਾਂ ਬਾਪ ਦੀ ਦਿਲੋਂ ਸੇਵਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਔਖਿਆਂ ਸੌਖਿਆਂ ਸਮਿਆਂ ਦੇ ਵਿੱਚ ਸਾਨੂੰ ਪਾਲ ਪਲੋਸ ਕੇ ਵੱਡਾ ਕੀਤਾ ਹੁੰਦਾ, ਮਾਂ ਦੀਆਂ ਖਵਾਈਆਂ ਹੋਈਆਂ ਚੂਰੀਆਂ ਚਾਹੇ ਉਹ ਆਪ ਭੁੱਖੀ ਰਹਿੰਦੀ ਹੈ ਤੇ ਸਾਨੂੰ ਚੂਰੀਆਂ ਖਵਾਉਂਦੀ ਹੈ, ਚਾਹੇ ਉਹ ਆਪ ਗਿੱਲੇ ਬਿਸਤਰੇ ਤੇ ਸੌਂਦੀ ਹੈ ਤੇ ਸਾਨੂੰ ਸੁੱਕੇ ਤੇ ਪਾਉਂਦੀ ਹੈ, ਉੱਥੇ ਸਾਡਾ ਜਿਹੜਾ ਬਾਪੂ ਹੈ ਉਹਦਾ ਵੀ ਕਿਸੇ ਥਾਂ ਤੇ ਕੋਈ ਸਾਡੇ ਤੇ ਕਰਜ਼ ਘੱਟ ਨਹੀਂ ਹੁੰਦਾ। ਉਹ ਆਪਣੇ ਪਿੰਡੇ ਤੇ ਤੱਤੀਆਂ ਜਿਹੜੀਆਂ ਹਵਾਵਾਂ ਉਹਨਾਂ ਆਪਦੇ ਪਿੰਡੇ ਤੇ ਸੇਕਦਾ, ਪਰ ਸਾਨੂੰ ਕਦੇ ਵੀ ਜਿਹੜੀ ਉਹਦੀ ਧੁੱਪ ਹੈਗੀ ਹੈ ਉਹ ਸਾਨੂੰ ਮਹਿਸੂਸ ਨਹੀਂ ਹੋਣ ਦਿੰਦਾ, ਉਹਦੀ ਗਰਮੀ ਸਾਨੂੰ ਮਹਿਸੂਸ ਨਹੀਂ ਹੁੰਦਾ। ਸੋ ਇਹ ਸਾਰੀਆਂ ਤੱਤੀਆਂ ਠੰਡੀਆਂ ਹਵਾਵਾਂ ਉਹ ਆਪਣੇ ਪਿੰਡੇ ਤੇ ਹੰਡਾਉਂਦਾ। ਸੋ ਅਗਰ ਜਿਹੜੇ ਬੱਚੇ ਆ ਮਾਂ ਬਾਪ ਦੇ ਬੱਚੇ ਆ ਉਹ ਆਪਣੇ ਮਾਂ ਬਾਪ ਦੀ ਦਿਲੋਂ ਸੇਵਾ ਕਰਨ, ਉਹਨਾਂ ਦਾ ਸਤਿਕਾਰ ਕਰਨ, ਉਹਨਾਂ ਦੀ ਇੱਜ਼ਤ ਕਰਨ, ਉਹਨਾਂ ਨੂੰ ਪਿਆਰ ਕਰਨ, ਤਾਂ ਵਾਕਈ ਉਹਨਾਂ ਦੇ ਵਿੱਚੋਂ ਉਹਨਾਂ ਦੀ ਜਿਹੜੀ ਸੇਵਾ ਭਾਵਨਾ ਹੈਗੀ ਹੈ ਉਹ ਜਿਹੜੀ ਹੈਗੀ ਹੈ ਨਾਨਕ, ਜਿਵੇਂ ਆਪਾਂ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਦੇ ਹੈਗੇ ਆ ਤੇ ਉਹਨਾਂ ਦੇ ਵਿੱਚੋਂ ਵੀ ਉਹ ਜਿਹੜਾ ਹੈਗਾ ਨਾਨਕ ਗੁਰੂ ਨਾਨਕ ਪਾਤਸ਼ਾਹ ਪ੍ਰਗਟ ਹੁੰਦੇ ਹੈਗੇ ਆ। ਸੋ ਸਾਨੂੰ ਸਾਰਿਆਂ ਨੂੰ ਆਪਣੇ ਮਾਂ ਬਾਪ ਦਾ ਜਿਹੜਾ ਹੈਗਾ ਬਹੁਤ ਸਤਿਕਾਰ ਕਰਨਾ ਚਾਹੀਦਾ, ਉਹਨਾਂ ਨੂੰ ਪਿਆਰ ਕਰਨਾ ਚਾਹੀਦਾ, ਕਿਉਂਕਿ ਇਹਨਾਂ ਦੇ ਜਿਹੜੇ ਕਰਜ਼ੇ ਹੈਗੇ ਆ ਉਹ ਅਸੀਂ ਕਦੇ ਵੀ ਨਹੀਂ ਮੋੜ ਸਕਦੇ। ਸੋ ਕਈ ਥਾਵਾਂ ਤੇ ਕੀ ਹੁੰਦਾ ਕਿ ਸਾਡਾ ਜਿਹੜਾ ਬਾਪ ਹੈ ਉਹ ਸਾਨੂੰ ਕਰਜ਼ੇ ਲੈ ਕੇ ਪੜਾਉਂਦਾ, ਔਖੀਆਂ ਸੌਖੀਆਂ ਤੰਗੀਆਂ ਪੇਸ਼ੀਆਂ ਕੱਢਦਾ ਹੈਗਾ। ਕਹਿੰਦੇ ਮਾਂ ਮਰਦੀ ਤਾਂ ਸ਼ਾਮ ਮਰ ਜਾਂਦੀ, ਸਾਹਾਂ ਵਿੱਚ ਹੌਂਕੇ ਭਰ ਜਾਂਦੀ, ਹੱਸਦੀ ਵੱਸਦੀ ਦੁਨੀਆਂ ਲੋਕੋ ਲੱਗਦੀ ਵਾਂਗ ਉਜਾੜਾਂ, ਬਾਪ ਦੇ ਮਰਿਆ ਮਰਦੀਆਂ ਨੇ ਸਭ ਐਸ਼ ਬਹਾਰਾਂ। ਸੋ ਵਾਕਈ ਜਿੱਥੇ ਇੱਕ ਮਾਂ ਦਾ ਇੱਕ ਬਹੁਤ ਵੱਡਾ ਰੋਲ ਹੈ ਉੱਥੇ ਉਹਦੇ ਨਾਲ ਨਾਲ ਜਿਹੜਾ ਬਾਪ ਦਾ ਉਹ ਉਸ ਤੋਂ ਵੀ ਵੱਡਾ ਰੋਲ ਹੈ ਕਿ ਸਾਡੀਆਂ ਜਿਹੜੀਆਂ ਐਸ਼ ਬਹਾਰਾਂ ਹੈਗੀਆਂ ਉਹ ਬਾਪ ਦੇ ਨਾਲ ਹੀ ਖਤਮ ਹੋ ਜਾਂਦੀਆਂ ਹੈਗੀਆਂ। ਪਿਓ ਦੇ ਹੁੰਦੇ ਸਾਨੂੰ ਬੇਫਿਕਰੀ ਹੁੰਦੀ ਹੈਗੀ, ਅਸੀਂ ਪਿਓ ਦੀ ਉਂਗਲ ਫੜ ਕੇ ਚੱਲਦੇ ਹਾਂ, ਤੇ ਸਾਨੂੰ ਲੱਗਦਾ ਕਿ ਅਸੀਂ ਕਦੇ ਵੀ ਥੱਲੇ ਨਹੀਂ ਡਿੱਗ ਸਕਦੇ, ਸਾਡੇ ਮਗਰ ਜਿਹੜਾ ਹੈਗਾ ਸਾਡਾ ਸਾਨੂੰ ਬਾਪ ਲੱਗਦਾ ਸਾਡੇ ਨਾਲ ਖੜਾ, ਸਾਡੀ ਉਂਗਲ ਫੜ ਕੇ ਖੜਾ, ਸੋ ਸਾਨੂੰ ਉਹ ਕਦੇ ਵੀ ਨਹੀਂ ਡਿੱਗਣ ਦੇਊਗਾ। ਸੋ ਆ ਪਿੱਛੇ ਜੇ ਇੱਕ ਦੋ ਦਿਨ ਪਹਿਲਾਂ ਅਸੀਂ ਫਾਦਰਸ ਜਿਹੜਾ ਡੇ ਹੈਗਾ ਸਾਰੀ ਦੁਨੀਆ ਦੇ ਵਿੱਚ ਮਨਾਇਆ, ਸੋ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਜਿਹੜੇ ਦਿਨ ਹੈਗੇ ਆ ਆਪਾਂ ਕਹਿੰਦੇ ਹਾਂ ਫਾਦਰ ਡੇ, ਇੱਕ ਦਿਨ ਵਾਸਤੇ ਬੱਚੇ ਕੀ ਹੁੰਦੇ ਆ ਆਪਣਾ ਫਾਦਰ ਨੂੰ ਗਿਫਟ ਦਿੰਦੇ ਹੈਗੇ ਆ, ਉਹਨਾਂ ਨੂੰ ਵਧੀਆ ਵਧੀਆ ਖਾਣੇ ਖਵਾਉਂਦੇ ਆ, ਉਹਨਾਂ ਨੂੰ ਘੁਮਾਉਂਦੇ ਫਰਾਉਂਦੇ ਆ, ਉਹਨਾਂ ਨਾਲ ਟਾਈਮ ਸਪੈਂਡ ਕਰਦੇ ਆ। ਸੋ ਸਾਰੀ ਦੁਨੀਆਂ ਦੇ ਵਿੱਚ ਜਿਹੜਾ ਫਾਦਰ ਡੇ ਮਨਾਇਆ ਜਾਂਦਾ, ਸੋ ਕਿਤੇ ਫਾਦਰ ਡੇ, ਕਿਤੇ ਮਦਰ ਡੇ, ਕਿਤੇ ਟੀਚਰ ਡੇ, ਅਲੱਗ ਅਲੱਗ ਦਿਨ ਬਣਾਏ ਹੈਗੇ ਆ ਤੇ ਉਹ ਜਿਹੜੇ ਦਿਨ ਹੈਗੇ ਆ ਉਹਨਾਂ ਨੂੰ ਡੈਡੀਕੇਟਡ ਹੁੰਦੇ ਹੈਗੇ ਆ। ਸੋ ਮੇਰਾ ਜਿਹੜਾ ਇੱਥੇ ਨਿੱਜੀ ਮੰਨਣਾ ਇਹ ਹੈਗਾ ਕਿ ਇਹ ਜਿਹੜੇ ਡੇ ਹੈਗੇ ਆ ਇਹ ਸਿਰਫ ਸਾਨੂੰ ਇੱਕ ਦਿਨ ਵਾਸਤੇ ਨਹੀਂ ਮਨਾਉਣੇ ਚਾਹੀਦੇ, ਇਹ ਹਮੇਸ਼ਾ ਵਾਸਤੇ ਹੀ ਸਾਨੂੰ ਜਿਹੜੇ ਇਹ ਦਿਨ ਮਨਾਉਣੇ ਚਾਹੀਦੇ ਆ। ਸਾਡੇ ਵਾਸਤੇ ਰੋਜ਼ ਜਿਹੜਾ ਹੈਗਾ ਉਹ ਫਾਦਰ ਡੇ ਹੋਣਾ ਚਾਹੀਦਾ, ਰੋਜ਼ ਸਾਡੇ ਵਾਸਤੇ ਮਦਰ ਡੇ ਹੋਣਾ ਚਾਹੀਦਾ, ਰੋਜ਼ ਸਾਡੇ ਵਾਸਤੇ ਇੱਕ ਟੀਚਰ ਡੇ ਹੋਣਾ ਚਾਹੀਦਾ। ਸੋ ਇੱਕ ਦਿਨ ਦੇ ਨਾਲ ਸਾਡੇ ਜਿਹੜੇ ਫਰਜ਼ ਹੈਗੇ ਆ ਉਹ ਪੂਰੇ ਨਹੀਂ ਹੋ ਜਾਂਦੇ। ਸੋ ਇਹ ਸਾਰੇ ਜਿਹੜੇ ਦਿਨ ਹੈਗੇ ਆ ਇਹ ਸਾਡੇ ਵਾਸਤੇ ਰੋਜ਼ ਨਵਾਂ ਦਿਨ ਹੈ, ਰੋਜ਼ ਸਾਡਾ ਹਰ ਰੋਜ਼ ਮਾਂ ਬਾਪ ਦਾ ਸਤਿਕਾਰ, ਉਹਨਾਂ ਨੂੰ ਪਿਆਰ, ਉਹਨਾਂ ਦੀ ਰਿਸਪੈਕਟ, ਉਹਨਾਂ ਦੀ ਕੇਅਰ ਸਾਡੇ ਲਈ ਕਰਨੀ ਬਣਦੀ ਹੈਗੀ ਹੈ। ਸੋ ਇਹ ਤਾਂ ਆਪਾਂ ਗੱਲ ਕਰ ਰਹੇ ਸੀਗੇ ਆਪਣੇ ਦੁਨਿਆਵੀ ਮਾਂ ਬਾਪ ਦੇ, ਅੱਗੇ ਜਾ ਕੇ ਜਿਹੜੇ ਸਾਡੇ ਸਾਰੀ ਕੌਮ ਦੇ ਬਾਪੂ ਹੈਗੇ ਦਸ਼ਮੇਸ਼ ਪਿਤਾ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। ਸੋ ਸਾਡਾ ਜਿਹੜਾ ਪਿਓ ਹੈ, ਸਾਡਾ ਜਿਹੜਾ ਬਾਪੂ ਹੈ, ਉਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਹੈ। ਸਾਡੀ ਸਾਰੀ ਕੌਮੀਅਤ ਦੇ ਜਿਹੜੇ ਫਾਦਰ ਹੈਗੇ ਆ ਉਹ ਦਸ਼ਮੇਸ਼ ਪਿਤਾ। ਸੋ ਉਹਨਾਂ ਦਾ ਦਿੱਤਾ ਦੇਣ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਸੋ ਇਹੋ ਜਿਹਾ ਜਿਹੜਾ ਵਿਲੱਖਣ ਪਿਓ, ਇਹੋ ਜਿਹਾ ਵਿਲੱਖਣ ਬਾਪੂ ਦੀ ਜਿਹੜੀ ਮਿਸਾਲ ਹੈਗੀ ਆ ਸਾਰੀ ਦੁਨੀਆ ਦੇ ਵਿੱਚ ਨਹੀਂ ਮਿਲ ਸਕਦੀ, ਜਿਸ ਨੇ ਕਿ ਆਪਣੇ ਪੁੱਤਰ ਸਾਡੀ ਕੌਮ ਤੋਂ ਸਾਡੇ ਸਿਰ ਤੋਂ ਉੱਪਰੋਂ ਵਾਰ ਦਿੱਤੇ, ਤੇ ਵਾਰਨ ਤੋਂ ਮਗਰੋਂ ਵੀ ਉਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈਗਾ। ਸੋ ਅਸੀਂ ਇੰਨੇ ਬੇਗੈਰਤ ਹੋ ਗਏ ਕਿ ਜਿਸ ਬਾਪੂ ਨੇ ਸਾਰਾ ਕੁਛ ਸਾਡੇ ਤੋਂ ਆਪਦੇ ਪੁੱਤਰ ਵਾਰ ਦਿੱਤੇ, ਆਪਣਾ ਜਿਹੜਾ ਪਿਓ ਵਾਰ ਦਿੱਤਾ, ਆਪਣਾ ਸਾਰਾ ਪਰਿਵਾਰ ਵਾਰ ਦਿੱਤਾ, ਤੇ ਵਾਰਨ ਤੋਂ ਮਗਰੋਂ ਵੀ ਉਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਤੇ ਉਸ ਪੰਥ ਖਾਲਸੇ ਤੋਂ ਨਿਆਰਾ ਜਾਂਦਾ। ਸੋ ਇਹੋ ਜਿਹਾ ਜਿਹੜਾ ਫਾਦਰ, ਇਹੋ ਜਿਹਾ ਜਿਹੜਾ ਪਿਓ, ਉਹਨੂੰ ਅਸੀਂ ਕਿੱਥੋਂ ਭੁੱਲ ਸਕਦੇ ਹਾਂ। ਜੇ ਸਾਨੂੰ ਕੋਈ ਮਾੜੀ ਮੋਟੀ ਸਾਡੀ ਕਿਸੇ ਥਾਂ ਤੇ ਮਦਦ ਕਰਦਾ, ਹੈਲਪ ਕਰਦਾ, ਉਹਨੂੰ ਅਸੀਂ ਹਮੇਸ਼ਾ ਜਿਹੜਾ ਹੈਗਾ ਯਾਦ ਰੱਖਦੇ ਹੈਗੇ ਹਾਂ। ਸੋ ਇਹ ਸਾਡਾ ਜਿਹੜਾ ਪਿਓ ਹੈ, ਜਿਹਦੇ ਸਾਡੇ ਤੇ ਬਹੁਤ ਵੱਡੇ ਵੱਡੇ ਕਰਜ਼ ਆ, ਜਿਹਨੇ ਇੱਕ ਅਦੁੱਤੀ ਉਦੁੱਤੀਆਂ ਮਿਸਾਲਾਂ ਕਾਇਮ ਕੀਤੀਆਂ, ਅਦੁੱਤੀਆਂ ਐਗਜ਼ਾਮਪਲਾਂ ਕਾਇਮ ਕੀਤੀਆਂ ਹੈਗੀਆਂ। ਸੋ ਉਸ ਜਿਹੜਾ ਹੈਗਾ ਬਾਪੂ, ਉਹਨੂੰ ਸਾਨੂੰ ਹਮੇਸ਼ਾ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ। ਪਰ ਸਾਡੀ ਇਹ ਜਿਹੜੀ ਬਦਕਿਸਮਤੀ ਆ ਕਿ ਅਸੀਂ ਇਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ, ਦਿੱਤੀਆਂ ਹੋਈਆਂ ਜਿਹੜੇ ਸਾਡੇ ਕਰਜ਼ ਆ, ਉਹਨਾਂ ਨੂੰ ਅਸੀਂ ਕਾਫੀ ਹੱਦ ਤੱਕ ਭੁਲਾ ਚੁੱਕੇ ਹਾਂ। ਕਹਿੰਦੇ ਆ ਸਮਾਂ ਜਿਹੜਾ ਹੈਗਾ ਜਦੋਂ ਜਾਗੋ ਉਦੋਂ ਹੀ ਸਵੇਰਾ, ਸਾਡੇ ਜਿਹੜੇ ਬਾਪੂ ਆ ਉਹ ਹਮੇਸ਼ਾ ਸਾਨੂੰ ਬਖਸ਼ਣ ਯੋਗ ਹੈ, ਹਮੇਸ਼ਾ ਸਾਡੀਆਂ ਭੁੱਲਾਂ ਬਖਸ਼ਦਾ, ਹਰ ਇੱਕ ਦੁੱਖ ਸੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਆ ਕੇ ਖੜਦਾ। ਤੇ ਸੋ ਜਿਵੇਂ ਕਹਿੰਦੇ ਆ ਪਿਓ ਆ, ਪਿਓ ਹਮੇਸ਼ਾ ਸਾਨੂੰ ਪੁੱਤ ਨੂੰ ਲੱਗਦਾ ਕਿ ਮੇਰੇ ਮਗਰ ਮੇਰਾ ਪਿਓ ਖੜਾ, ਮੈਂ ਬੇਫਿਕਰ ਹੋ ਕੇ ਚੱਲ ਸਕਦਾ। ਸੋ ਇਸ ਬਾਪੂ ਦਾ, ਇਸ ਫਾਦਰ ਦਾ ਅਸੀਂ ਕਦੇ ਵੀ ਜਿਹੜਾ ਕਰਜ਼ ਉਹ ਭੁਲਾ ਨਹੀਂ ਸਕਦੇ, ਤੇ ਇਹ ਹਮੇਸ਼ਾ ਸਾਡੇ ਅੰਗ ਸੰਗ ਸਾਡੇ ਨਾਲ ਖੜਾ, ਅੰਗ ਸੰਗ ਸਾਡੇ ਸਹਾਈ ਹੁੰਦਾ, ਹਰ ਥਾਂ ਤੇ ਸਾਡੀ ਆਪ ਵਰਤਦਾ ਹੈਗਾ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਮਾਣਾਂਗੇ। ਇੱਕ ਵਿਲੱਖਣ ਆਵਾਜ਼ ਦੇ ਵਿੱਚ ਮੈਂ ਬਹੁਤ ਕੋਸ਼ਿਸ਼ ਕੀਤੀ ਉਸ ਇਨਸਾਨ ਦਾ ਨਾਂ ਲੱਭਣ ਦੀ, ਪਰ ਮੈਨੂੰ ਉਹਨਾਂ ਦਾ ਨਾਂ ਨਹੀਂ ਲੱਭ ਸਕਿਆ। ਪਰ ਮੈਨੂੰ ਇੰਨਾ ਕੁ ਪਤਾ ਹੈ ਕਿ ਉਹ ਜਿਹੜੇ ਹੈਗੇ ਆ ਕੀਰਤਨੀਏ ਸਿੰਘ ਵੀ ਹੈਗੇ ਆ, ਉਹਨਾਂ ਨੇ ਇੱਕ ਬੜਾ ਹੀ ਵਿਲੱਖਣ ਗੀਤ ਗਾਇਆ ਹੈਗਾ, ਮੈਂ ਪਾਪਾਂ ਦੇ ਵਿੱਚ ਗਰਕ ਗਈ ਮੇਰਾ ਸੀਨਾ ਰਿਹਾ ਏ ਕੰਬ। ਸੋ ਇਸ ਬਾਪੂ ਨੇ ਬੜਾ ਹੀ ਖੂਬਸੂਰਤ ਜਿਹੜੇ ਸਾਡੀ ਧਰਤੀ ਤੇ ਇਸ ਵੇਲੇ ਪਾਪ ਹੋ ਰਹੇ ਹੈਗੇ ਆ, ਅਲੱਗ ਅਲੱਗ ਤਰੀਕੇ ਦੇ ਨਾਲ ਇਸ ਧਰਤੀ ਨੂੰ ਟੁੰਬਿਆ ਜਾ ਰਿਹਾ ਹੈਗਾ, ਚਾਹੇ ਉਹ ਭ੍ਰਿਸ਼ਟਾਚਾਰ ਦਾ ਬੋਲਬਾਲਾ, ਚਾਹੇ ਉਹ ਚੋਰੀਆਂ, ਚਾਹੇ ਠੱਗੀਆਂ ਹੈਗੀਆਂ, ਉਹਨਾਂ ਦੀ ਜਿਹੜੀ ਦਾਸਤਾਨ ਹੈਗੀ ਹੈ ਬੜੇ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਗਾਈ ਹੈਗੀ ਹੈ। ਸੋ ਸਭ ਤੋਂ ਪਹਿਲਾਂ ਤਾਂ ਸਲਿਊਟ ਹੈ ਮੇਰਾ ਇਸ ਸਾਡੇ ਬਜ਼ੁਰਗ ਨੂੰ, ਸਾਡੇ ਬਾਪੂ ਜੀ ਨੂੰ, ਜਿਨ੍ਹਾਂ ਨੇ ਕਿ ਬੜੀ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਇਹ ਗੀਤ ਗਾਇਆ। ਸੋ ਲਓ ਆਓ ਆਪਾਂ ਸੁਣਦੇ ਹਾਂ। ਮੈਂ ਪਾਪਾਂ ਦੇ ਵਿੱਚ ਗਰਕ ਗਈ, ਮੇਰਾ ਸੀਨਾ ਰਿਹਾ ਇਹ ਕੰਮ।
ਓ ਮੈਂ ਪਾਪਾਂ ਦੇ ਵਿੱਚ ਗਰਕ ਗਈ, ਮੇਰਾ ਸੀਨਾ ਰਿਹਾ ਏ ਕੰਬ। ਓ ਮੈਥੋਂ ਹੋਰ ਨੀ ਸਿਆ ਜਾਮਦਾ, ਮੈਂ ਗਈ ਦਾਤਿਆ ਹੰਬ। ਮੈਨੂੰ ਨਾ ਕਬਰਾਂ ਨਾ ਕੋਠੀਆਂ, ਨਾ ਚੰਗੇ ਲੱਗਣ ਸਤੰਬ। ਓ ਜੇ ਹੁਕਮ ਕਰੇ ਮੇਰੇ ਦਾਤਿਆ, ਕਿਤੇ ਉੱਡ ਜਾ ਲਾ ਕੇ ਖੰਬ।
ਬੜਾ ਹੀ ਖੂਬਸੂਰਤ ਗੀਤ ਬਾਪੂ ਜੀ ਨੇ ਗਾਇਆ, ਜਿਹਦੇ ਵਿੱਚ ਸਾਡੀ ਜਿਹੜੀ ਧਰਤੀ ਮਾਂ ਦਾ ਜਿਹੜਾ ਦਰਦ ਹੈਗਾ ਬਹੁਤ ਦਿਲੋਂ ਬਿਆਨ ਕੀਤਾ, ਤੇ ਇਹਦੇ ਨਾਲ ਹੀ ਇਹਨਾਂ ਨੇ ਸਾਨੂੰ ਸਾਡਾ ਅੱਧਾ ਜਿਹੜਾ ਘਰ ਹੈ, ਅੱਧਾ ਪੰਜਾਬ ਪਾਕਿਸਤਾਨ ਦੇ ਵਿੱਚ ਸਾਡੇ ਰਹਿ ਗਿਆ, ਉੱਥੋਂ ਦੇ ਸਿੰਗਰਾਂ ਦੀ ਯਾਦ ਤਾਜ਼ੀ ਕਰਾਤੀ, ਕਿ ਉਹਨਾਂ ਦੇ ਜਿਹੜੇ ਬੋਲ ਹੈ, ਉਹਨਾਂ ਦੀ ਜਿਹੜੀ ਆਵਾਜ਼ ਹੈ, ਉਹਦਾ ਵੀ ਇੱਕ ਵਿਲੱਖਣ ਹੀ ਅੰਦਾਜ਼ ਹੈ। ਉਹ ਸਾਡੇ ਭਰਾ ਉੱਥੋਂ ਦੇ, ਉਸ ਜਿਹੜੀਆਂ ਇਹ ਕੰਡਿਆਲੀਆਂ ਤਾਰਾਂ ਹੈ, ਉਹਨਾਂ ਨੇ ਸਾਡੇ ਘਰਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਤਾ। ਸੋ ਮੈਂ ਆਮ ਗੱਲ ਕਰਦਾ ਹੁੰਦਾ ਕਿ ਕੁਦਰਤ ਨੇ ਸਾਨੂੰ ਕਦੇ ਵੀ, ਪਰਮਾਤਮਾ ਨੇ ਸਾਨੂੰ ਕਦੇ ਵੀ ਕਿਸੇ ਚੀਜ਼ ਦੀ, ਤੇ ਉਹਨੇ ਸਾਨੂੰ ਇੱਕ ਬਹੁਤ ਹੀ ਸੋਹਣੀ ਤੇ ਖੂਬਸੂਰਤ ਧਰਤੀ ਦਿੱਤੀ, ਉੱਥੇ ਬਹੁਤ ਹੀ ਜਿਹੜਾ ਸਾਨੂੰ ਮਿਹਨਤੀ ਮਿਹਨਤਕਸ਼ ਲੋਕ ਦਿੱਤੇ ਤੇ ਉਹਦੇ ਨਾਲ ਬੜਾ ਵਧੀਆ ਇੱਕ ਅਮੀਰ ਵਿਰਸਾ ਦਿੱਤਾ, ਕਲਚਰ ਦਿੱਤਾ। ਸੋ ਆਪਾਂ ਜਿੱਥੇ ਵੀ ਝਾਤੀ ਮਾਰ ਲਈਏ ਤੇ ਕੁਦਰਤ ਨੇ ਸਾਨੂੰ ਪਰਮਾਤਮਾ ਨੇ ਸਾਨੂੰ ਕਿਸੇ ਥਾਂ ਦੀ ਕੋਈ ਕਮੀ ਨਹੀਂ ਛੱਡੀ, ਚਾਹੇ ਧਰਤੀ ਹੋਵੇ, ਚਾਹੇ ਪੌਣ ਪਾਣੀ ਹੋਣ, ਚਾਹੇ ਇੱਥੋਂ ਦੀਆਂ ਰੁੱਤਾਂ ਹੋਣ। ਸੋ ਹਰ ਇੱਕ ਥਾਂ ਤੇ ਸਾਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ, ਪਰ ਇਹਦੇ ਨਾਲ ਸਾਡੀ ਜਿਹੜੀ ਸਭ ਤੋਂ ਵੱਡੀ ਤ੍ਰਾਸਦੀ ਰਹੀ ਹੈਗੀ ਆ ਉਹ ਸਾਡੀ ਇੱਕ ਮਾੜੀ ਲੀਡਰਸ਼ਿਪ, ਜਿਹਦੇ ਕਰਕੇ ਅਸੀਂ ਇੱਕ ਬਹੁਤ ਵੱਡਾ ਸੰਤਾਪ ਹੰਢਾ ਰਹੇ ਹਾਂ। ਸੋ ਇਸ ਦੇ ਸੰਦਰਭ ਦੇ ਵਿੱਚ ਹੀ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਾਂਗੇ ਇਸ ਬੜੇ ਹੀ ਨਿਧੜਕ ਲੀਡਰ ਸੁਖਪਾਲ ਸਿੰਘ ਖਹਿਰਾ ਦੇ ਨਾਲ, ਜੋ ਕਿ ਆਪਣੇ ਇੱਕ ਵੱਖਰੇ ਅੰਦਾਜ਼ ਦੇ ਵਿੱਚ ਇੱਕ ਬੜੇ ਲੌਜੀਕਲੀ ਜਿਹੜੀ ਹੈਗੀ ਕੋਈ ਵੀ ਗੱਲ ਨੂੰ ਰੱਖਦੇ ਹੈਗੇ ਆ। ਸੋ ਇਹਨਾਂ ਦੇ ਨਾਲ ਅਸੀਂ ਅੱਗੇ ਜਾ ਕੇ ਅੱਜ ਦੀ ਇੱਕ ਖਾਸ ਮੁਲਾਕਾਤ ਪੰਜਾਬ ਦੇ ਰਿਲੇਟਡ ਕਰਾਂਗੇ ਕਿ ਸਾਡੇ ਪੰਜਾਬ ਦੇ ਕੀ ਇਸ਼ੂ ਹੈਗੇ ਆ ਤੇ ਉਹਨਾਂ ਦਾ ਜਿਹੜਾ ਕੀ ਹੱਲ ਹੋ ਸਕਦੇ ਹੈਗੇ, ਜਾਂ ਸਾਡੇ ਪੰਜਾਬ ਨੂੰ ਕਿਹੋ ਜਿਹੀਆਂ ਸਰਕਾਰਾਂ ਦੀ, ਕਿਹੋ ਜਿਹੇ ਸਾਡੇ ਜਿਹੜੇ ਲੀਡਰ ਹੈਗੇ ਆ ਉਹਨਾਂ ਦੀ ਜ਼ਰੂਰਤ ਹੈਗੀ ਆ। ਸੋ ਅੱਜ ਦੀ ਸਾਡੀ ਜਿਹੜੀ ਮੁਲਾਕਾਤ ਹੈਗੀ ਆ ਸੋ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਰਹੇਗੀ। ਸੋ ਇਹਨਾਂ ਦੇ ਨਾਲ ਹੀ ਆਪਾਂ ਗੱਲ ਕਰ ਰਹੇ ਸੀਗੇ ਇਹ ਖੂਬਸੂਰਤ ਰੁੱਤਾਂ ਦੀ, ਇਸ ਪੰਜਾਬ ਦੀਆਂ ਰੁੱਤਾਂ ਦੀ। ਸੋ ਇੱਕ ਜਿਹੜਾ ਪੰਜਾਬ ਹੈਗਾ ਸਾਡਾ ਉਹ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਵੱਸਦਾ ਹੈ, ਜਿਹਦੇ ਆਪਾਂ ਗੱਲ ਕਰ ਰਹੇ ਸੀ ਦੋ ਟੋਟੇ ਨਾ ਕੰਡਿਆਲੀਆਂ ਤਾਰਾਂ ਨੇ ਕਰਦੇ ਆ, ਤੇ ਇੱਕ ਪੰਜਾਬ ਸਾਰੀ ਜਿਹੜੀ ਦੁਨੀਆਂ ਦੇ ਵਿੱਚ ਵਸਣ ਲੱਗ ਪਿਆ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਹਿੰਦੇ ਕਿਹਾ ਸੀਗਾ ਕਿ ਵਸਦੇ ਰਹੋ ਤੇ ਉੱਜੜ ਜਾਓ, ਤੇ ਵਸਦੇ ਉਹਨਾਂ ਨੂੰ ਕਿਹਾ ਸੀਗਾ ਜਿਹੜੇ ਮਾੜੇ ਲੋਕ ਸੀਗੇ ਕਿ ਤੁਸੀਂ ਵਸਦੇ ਰਹੋ, ਤੁਸੀਂ ਇੱਕ ਥਾਂ ਤੇ ਬੈਠੇ ਰਹੋ, ਅਗਰ ਤੁਸੀਂ ਦੂਜੀਆਂ ਥਾਵਾਂ ਤੇ ਜਾਓਗੇ ਤਾਂ ਉੱਥੇ ਵੀ ਤੁਸੀਂ ਮਾਹੌਲ ਜਿਹੜਾ ਹੈਗਾ ਖਰਾਬ ਕਰੋਗੇ, ਤੇ ਉੱਜੜਦੇ ਰਹੋ ਉਹਨਾਂ ਲੋਕਾਂ ਨੂੰ ਕਿਹਾ ਸੀ ਜਿਹੜੇ ਕਿ ਬਹੁਤ ਵਧੀਆ ਲੋਕ ਚੰਗੇ ਇਨਸਾਨ ਸੀਗੇ, ਉਹਨਾਂ ਨੂੰ ਉੱਜੜਦੇ ਕਿਹਾ ਸੀ ਕਿ ਤੁਸੀਂ ਅਲੱਗ ਅਲੱਗ ਥਾਵਾਂ ਤੇ ਜਾਓਗੇ ਤੇ ਉੱਥੋਂ ਦੀ ਵੀ ਜਿਹੜੀ ਦੁਨੀਆਂ ਹੈਗੀ ਆ ਉਹਨੂੰ ਖੁਸ਼ਹਾਲ ਬਣਾਓਗੇ। ਸੋ ਅੱਜ ਜੇ ਆਪਾਂ ਗੱਲ ਕਰੀਏ ਸਾਡੇ ਪੰਜਾਬੀ ਵੀਰ ਸਾਰੀ ਦੁਨੀਆਂ ਦੇ ਵਿੱਚ ਜਿਹੜੇ ਫੈਲੇ ਹੋਏ ਹੈਗੇ ਆ, ਸੋ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਿੱਥੇ ਜਿੱਥੇ ਵੀ ਸਾਡੀ ਇਹ ਕੌਮ ਦੇ ਵੀਰ ਗਏ ਹੈਗੇ ਆ ਉੱਥੇ ਉੱਥੇ ਉੱਥੋਂ ਦੀਆਂ ਸਰਕਾਰਾਂ ਨੇ ਸਾਡੀ ਜਿਹੜੀ ਕੌਮ ਨੂੰ ਬੜੀ ਵੱਡੀ ਮਾਨਤਾ ਦਿੱਤੀ ਹੈ। ਚਾਹੇ ਪਿੱਛੇ ਜੇ ਮੈਂ ਦੇਖ ਰਿਹਾ ਸੀਗਾ ਕਿ ਇੰਗਲੈਂਡ ਦੇ ਵਿੱਚ ਉੱਥੋਂ ਦੀ ਜਿਹੜੀ ਬ੍ਰਿਟਿਸ਼ ਗੌਰਮੈਂਟ ਹੈਗੀ ਆ ਉਹਨੇ ਸ੍ਰੀ ਸਾਹਿਬ ਪਹਿਨਣ ਦੀ ਇਜਾਜ਼ਤ ਦਿੱਤੀ ਹੈਗੀ ਹੈ। ਸੋ ਅੱਜ ਜੇ ਆਪਾਂ ਗੱਲ ਕਰਦੇ ਹਾਂ ਚਾਹੇ ਇੰਗਲੈਂਡ ਦੀ ਗੌਰਮੈਂਟ ਹੈਗੀ ਆ, ਚਾਹੇ ਆਸਟ੍ਰੇਲੀਆ ਦੀ ਗੌਰਮੈਂਟ ਆ, ਚਾਹੇ ਅਮੈਰੀਕਾ ਦੀ ਹੈ, ਚਾਹੇ ਕੈਨੇਡਾ ਦੀ ਗੌਰਮੈਂਟ ਆ, ਅੱਜ ਇੱਥੋਂ ਦੀਆਂ ਚਾਹੇ ਨਿਊਜ਼ੀਲੈਂਡ ਦੀ ਗੌਰਮੈਂਟ ਆ, ਅੱਜ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਉਹ ਸਾਡੀ ਕੌਮ ਨੂੰ, ਸਾਡੀ ਸਿੱਖ ਕੌਮ ਨੂੰ ਬੜੀ ਹੀ ਦਿਲੋਂ ਸਤਿਕਾਰ ਭਾਵਨਾ ਦੇ ਨਾਲ ਰਿਸਪੈਕਟ ਦਿੰਦੀ ਆ। ਸਾਰਿਆਂ ਨੇ ਆਪਣੇ ਆਪਣੀਆਂ ਪਾਰਲੀਮੈਂਟਸ ਦੇ ਵਿੱਚ ਸਾਡੀ ਜਿਹੜੀ ਸੇਵਾ ਭਾਵਨਾ ਨੂੰ ਸਮਰਪਿਤ ਗੁਰੂ ਨਾਨਕ ਪਾਤਸ਼ਾਹ ਤੋਂ ਸਾਡੇ ਵਿੱਚ ਲੰਗਰ ਦੀ ਭਾਵਨਾ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ, ਚਾਹੇ ਲੋੜਵੰਦਾਂ ਨੂੰ ਮਦਦ ਦੇਣ ਦੀ ਭਾਵਨਾ ਹੈਗੀ ਆ, ਅੱਜ ਸਾਡੇ ਵੀਰਾਂ ਨੇ ਆਪਣੇ ਦੁਨੀਆਂ ਦੇ ਵਿੱਚ ਜਿਹੜੇ ਇਹ ਹੈਗੇ ਝੰਡੇ ਗੱਡੇ ਆ, ਇਹ ਕੰਮ ਕਾਰ ਦੇ ਨਾਲ ਆ ਜਿਹੜੇ ਅਸੀਂ ਦੁਨਿਆਵੀ ਕੰਮ ਕਰਦੇ ਹੈਗੇ ਹਾਂ, ਦੁਨਿਆਵੀ ਕੰਮਾਂ ਧੰਦਿਆਂ ਦੇ ਨਾਲ ਨਾਲ ਜਿਹੜੇ ਸੇਵਾ ਕਾਰਜ ਹੈਗੇ ਆ ਉਹਨਾਂ ਤੋਂ ਵੀ ਕਦੇ ਸਾਡੇ ਵੀਰ ਇਹ ਪਿੱਛੇ ਨਹੀਂ ਹਟੇ। ਪਿੱਛੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਜਦੋਂ ਇੱਥੇ ਗਰਮੀਆਂ ਦੇ ਵਿੱਚ ਅੱਧਾਂ ਲੱਗੀਆਂ ਤਾਂ ਉੱਥੇ ਵੀ ਸਾਡੇ ਜਿਹੜੇ ਵੀਰ ਸੀਗੇ ਉਹ ਕਦੇ ਪਿੱਛੇ ਨਹੀਂ ਹਟੇ। ਤੇ ਚਾਹੇ ਅੱਜ ਜਿਹੜਾ ਕੋਰੋਨਾ ਦੀ ਮਹਾਂਬਿਮਾਰੀ ਸਾਰੀ ਦੁਨੀਆਂ ਦੇ ਵਿੱਚ ਫੈਲੀ ਹੋਈ ਹੈ, ਤੇ ਉਸ ਥਾਂ ਤੇ ਵੀ ਇਹਨਾਂ ਜਿਹੜੇ ਸਾਡੇ ਵੀਰਾਂ ਨੇ ਲੰਗਰਾਂ ਦੀਆਂ ਕਮੀਆਂ ਘਾਟਾਂ ਨਹੀਂ ਛੱਡੀਆਂ। ਇਹੋ ਜਿਹੇ ਵੇਲੇ ਕਹਿੰਦੇ ਆਪਣੇ ਵੀ ਸਾਥ ਛੱਡ ਜਾਂਦੇ ਹੈਗੇ ਆ, ਆਪਣੇ ਵੀ ਨਾਲ ਖੜਨੋਂ ਹਟ ਜਾਂਦੇ ਆ ਕਿ ਇਹੋ ਜਿਹੀ ਕਿਤੇ ਬਿਮਾਰੀ ਸਾਨੂੰ ਅੱਗੇ ਸ਼ਹੂਦਤੀ ਸਾਨੂੰ ਨਾਲ ਨਾ ਲੱਗ ਜਾਵੇ। ਪਰ ਉਸ ਗੁਰੂ ਨਾਨਕ ਪਾਤਸ਼ਾਹ, ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਿਹੜੇ ਯੋਧੇ ਹੈਗੇ ਆ ਉਹ ਹਮੇਸ਼ਾ ਮਤਲਬ ਤਤਪਰ ਰਹਿੰਦੇ ਹੈਗੇ ਆ। ਸੋ ਇਸੇ ਕਰਕੇ ਸਾਡੀ ਜਿਹੜੀ ਕੌਮ ਨੂੰ ਸਾਰੀ ਦੁਨੀਆਂ ਦੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਸਲਿਊਟ ਮਾਰਦੀਆਂ ਹੈਗੀਆਂ, ਸਿਜਦਾ ਕਰਦੀਆਂ ਹੈਗੀਆਂ। ਸੋ ਇਸ ਥਾਂ ਤੇ ਜਾ ਕੇ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਹੈਗਾ ਕਿ ਅਸੀਂ ਉਸ ਦਸ਼ਮੇਸ਼ ਪਿਤਾ ਦੇ ਜਿਹੜੇ ਹੈਗੇ ਆ ਵਾਲੀ ਹੈਗੇ ਆ, ਅਸੀਂ ਉਹਦੇ ਜਿਹੜੇ ਵਾਰਸ ਹੈਗੇ ਆ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਲੈਂਦੇ ਚੱਲਾਂਗੇ। ਸੋ ਅਗਲੀ ਮੇਰੀ ਜਿਹੜੀ ਮੁਰਾਦ ਹੈਗੀ ਆ ਰਾਜ ਕਾਕੜਾ। ਰਾਜ ਕਾਕੜਾ ਨੇ ਵੀ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਈ ਵੀ ਹੈਗੀ ਆ। ਕਹਿੰਦੇ ਆ ਕਿ ਕੁਛ ਆਮ ਤੌਰ ਤੇ ਕਹਿ ਦਿੰਦੇ ਆ ਕਿ ਜਿਹੜੇ ਸਰੋਤੇ ਹੈਗੇ ਆ ਉਹ ਇੱਕ ਮਸਾਲੇ ਵਾਲੇ ਗੀਤ ਹੀ ਸੁਣਦੇ ਆ, ਇਸ ਤਰ੍ਹਾਂ ਦੇ ਗੀਤ ਸੁਣਦੇ ਆ, ਚਾਹੇ ਉਹ ਅੱਜ ਦੀਆਂ ਜਿਹੜੀਆਂ ਮੁਟਿਆਰਾਂ ਹੈਗੀਆਂ ਜਾਂ ਅੱਜ ਦਾ ਜਿਹੜਾ ਨੌਜਵਾਨ ਹੈਗਾ ਜਿਹੜਾ ਆਪਣੇ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਰਿਹਾ, ਤੇ ਜਾਂ ਜਿਹੜੇ ਨੌਜਵਾਨ ਹੈਗੇ ਗੈਂਗਸਟਰ ਬਣ ਰਹੇ ਆ। ਸੋ ਬਹੁਤ ਜਿਹੜੇ ਸਿੰਗਰ ਹੈਗੇ ਉਹ ਕਹਿੰਦੇ ਅਸੀਂ ਕੀ ਕਰੀਏ ਕਿ ਸਰੋਤੇ ਇਹੋ ਜਿਹੇ ਗੀਤ ਸੁਣਦੇ ਤੇ ਸਾਨੂੰ ਉਹ ਗਾਉਣੇ ਪੈਂਦੇ ਆ। ਨਹੀਂ, ਰਾਜ ਕਾਕੜੇ ਵਰਗੇ, ਪੰਮਾ ਡੂਮੇ ਵਾਲੀ ਵਰਗੇ, ਡਾਕਟਰ ਸਤਿੰਦਰ ਸਰਤਾਜ ਵਰਗੇ, ਹਰਿੰਦਰ ਸੰਧੂ ਵਰਗੇ ਬਹੁਤ ਇਹੋ ਜਿਹੇ ਸਿੰਗਰ ਹੈਗੇ ਆ ਜਿਹੜੇ ਇੱਕ ਸਾਫ਼ ਸੁਥਰੀ ਜਿਹੜੀ ਗਾਇਕੀ ਹੈਗੀ ਆ ਉਹ ਲੈ ਕੇ ਆਉਂਦੇ ਆ, ਤੇ ਨਾਲ ਦੇ ਨਾਲ ਉਸ ਗਾਇਕੀ ਦੇ ਰੂਬਰੂ ਸਾਡੀ ਜਿਹੜੀ ਅੰਦਰ ਦੀ ਭਾਵਨਾ ਹੈਗੀ ਆ ਉਹ ਉਜਾਗਰ ਕਰਦੇ ਆ, ਪੇਸ਼ ਕਰਦੇ ਆ। ਸੋ ਰਾਜ ਕਾਕੜਾ ਇੱਕ ਜਿਹੜੀ ਕਿਸਾਨ ਦੀ ਮਨੋਦਸ਼ਾ, ਅੱਜ ਦੇ ਜਿਹੜੇ ਪੰਜਾਬ ਦਾ ਕਿਸਾਨ ਹੈਗਾ ਉਸ ਤੇ ਕਿਸ ਤਰੀਕੇ ਦੇ ਨਾਲ ਹਮਲੇ ਹੋ ਰਹੇ ਹੈਗੇ ਆ, ਕਿਸਾਨੀ ਨੂੰ ਖਤਮ ਕਰਨ ਵਾਸਤੇ, ਮਾਰਨ ਵਾਸਤੇ, ਸਾਡੇ ਪੰਜਾਬ ਨੂੰ, ਸਾਡੀ ਪੰਜਾਬੀਅਤ ਨੂੰ ਖਤਮ ਕਰਨ ਵਾਸਤੇ ਜਿਹੜੇ ਹੈਗੇ ਕਿਸ ਤਰੀਕੇ ਦੇ ਨਾਲ ਸਾਨੂੰ ਖਤਮ ਕੀਤਾ ਜਾ ਰਿਹਾ, ਉਸ ਨੂੰ ਇਹਨਾਂ ਨੇ ਆਪਣੇ ਗੀਤ ਦੇ ਵਿੱਚ ਕਲਮਬੰਦ ਕਰਕੇ ਗਾਇਆ। ਉਹ ਸੁਣਦੇ ਰਾਜ ਕਾਕੜਾ ਦੀ ਆਵਾਜ਼ ਦੇ ਵਿੱਚ ਇਹ ਪੰਜਾਬੀ ਗੀਤ।
ਤੇਰੇ ਹੱਕ ਚ ਨਾ ਬੋਲਦੇ ਕਿਸਾਨਾਂ ਇਹ ਤੱਥ, ਉਹਨਾਂ ਫਸਲਾਂ ਖਰੀਦਣੋ ਵੀ ਖਿੱਚ ਲੈਣੇ ਹੱਥ, ਅੱਖਾਂ ਖੋਲ ਤੂੰ ਵੀ ਤੱਕ ਦਿਸੀ ਜਾਵੇ ਪਰ ਤੱਕ ਲਾਈ ਬੈਠਾ ਏ ਵਪਾਰੀ ਤੇ ਜ਼ਮੀਨ ਉੱਤੇ ਅੱਖ, ਗੱਲਬਾਤ ਸਰਕਾਰਾਂ ਕਿੱਥੇ ਲੈਂਦੀਆਂ ਨੇ ਸਾਰਾ, ਭੱਜੀ ਤੇਰੇ ਵਾਲੇ ਆਉਂਦੀ ਏ ਅਡਾਨੀਆਂ ਦੀ ਧਾਰ, ਜਾਂਦੇ ਕਰਜ਼ੇ ਨਾ ਲਾਹੇ ਰਹਿ ਗਏ ਤੇਰੇ ਜੋਗੇ ਫਾਹੇ, ਜਾਂਦੇ ਪਾਸੇ ਡੇਰਾ ਤੇਰੇ ਦੂਜੇ ਪਾਸੇ ਠੇਕਾ, ਹੁਣ ਰਲ ਮਿਲ ਚੋਰਾਂ ਲਈਆਂ ਹੱਥ ਵਿੱਚ ਡੋਰਾਂ, ਹੁਣ ਰਲ ਮਿਲ ਚੋਰਾਂ ਲਈਆਂ ਹੱਥ ਵਿੱਚ ਡੋਰਾਂ, ਚੁੰਮਾ ਮੱਚੀਆਂ ਵੱਲੇ ਕਾਰੋਬਾਰ ਦੀਆਂ, ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ ਸਕੀਮਾਂ ਸਰਕਾਰ ਦੀਆਂ, ਸਰਕਾਰ ਦੀਆਂ ਕੱਦ ਜਾਣਦਾ ਪਿਆਲੇ ਗਏ ਨੇ ਸਬਰਾਂ ਦੇ ਪਾਰੇ ਅੰਨ ਦਾ ਤੇ ਆ, ਤੂੰ ਏਦਾਂ ਖੁਦ ਕਸ਼ੀਆਂ ਨਾ ਕਰ, ਹੋਰ ਕਿੰਨਾ ਚਿਰ ਸਹਿਣਾ ਤੈਨੂੰ ਜਾਗਣਾ ਹੀ ਪੈਣਾ, ਹੁਣ ਹੋਣੀਆਂ ਲੜਾਈਆਂ ਯਾਰ ਪਾਰ ਦੀਆਂ,
ਸਕੀਮਾਂ ਸਰਕਾਰ ਦੀਆਂ, ਤੈਨੂੰ ਰੋਟੀ ਜੋਗਾ ਵੀ ਨੀ ਚੱਟਾ ਛੱਡਣਾ, ਸਕੀਮਾਂ ਸਰਕਾਰ ਦੀਆਂ।
ਤੈਨੂੰ ਰੋਟੀ ਖਾਣ ਜੋਗਾ ਵੀ ਨਹੀਂ ਛੱਡਣਾ, ਜੱਟਾ ਸਕੀਮਾਂ ਸਰਕਾਰ ਦੀਆਂ। ਵਾਕੇ ਬਿਲਕੁਲ ਸਹੀ ਸ਼ਬਦਾਂ ਦੇ ਵਿੱਚ, ਸਹੀ ਗੀਤ ਦੇ ਵਿੱਚ ਬਿਆਨ ਕੀਤਾ ਰਾਜ ਕਾਕੜੇ ਨੇ। ਉਹ ਕਿਸਾਨ, ਉਹ ਸਾਡੇ ਦੇਸ਼ ਪੰਜਾਬ ਦਾ ਕਿਸਾਨ ਜਿਹੜਾ ਸਾਰੇ ਇੰਡੀਆ ਦਾ ਢਿੱਡ ਭਰਦਾ, ਤੇ ਉਸ ਦੀ ਅੱਜ ਇਹ ਹਾਲਤ ਹੋ ਗਈ ਹੈ ਕਿ ਉਸ ਨੂੰ ਸਰਕਾਰ ਜਿਉਣ ਜੋਗਾ ਵੀ ਨਹੀਂ ਛੱਡ ਰਹੀ। ਸੋ ਚਾਹੇ ਜਿਵੇਂ ਇਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਅਡਾਨੀ ਬਦਾਨੀ ਪ੍ਰਧਾਨੀ ਹੈਗੇ ਆ, ਇਹ ਤਾਂ ਸਾਡੇ ਸਿਰ ਤੇ ਆ ਕੇ ਚੜ ਗਏ ਆ, ਸਾਡੀਆਂ ਜ਼ਮੀਨਾਂ ਇਹਨਾਂ ਨੇ ਖਰੀਦਣੀਆਂ, ਤੇ ਸਾਡੀਆਂ ਜ਼ਮੀਨਾਂ ਦੇ ਵਿੱਚ ਅਸੀਂ ਆਪ ਇਹਨਾਂ ਦੇ ਅੱਗੇ ਜਿਹੜੇ ਨੌਕਰ ਹੈਗੇ ਆ ਉਹ ਬਣ ਕੇ ਕੰਮ ਕਰਾਂਗੇ। ਸੋ ਬੜੀ ਚਲਾਕੀ ਦੇ ਨਾਲ ਇਹ ਜਿਹੜੇ ਲੋਕ ਜਿਹੜੇ ਹੈਗੀਆਂ ਸਰਕਾਰਾਂ ਹੈਗੀਆਂ, ਇਹ ਸਾਡੇ ਕੋਲੋਂ ਸਾਡੀਆਂ ਜ਼ਮੀਨਾਂ ਖਰੀਦ ਕੇ ਹੀ ਸਾਨੂੰ ਸਾਡੇ ਕੋਲੋਂ ਹੀ ਇਹਨਾਂ ਨੇ ਮੁਜ਼ਾਹਰੇ ਬਣਾ ਕੇ ਨੌਕਰ ਬਣਾ ਕੇ ਉੱਥੇ ਕੰਮ ਕਰਨਾ। ਜੱਟ ਅੱਜ ਕਰੇਗੀ ਤਾਂ ਕੀ ਕਰੇ? ਹਰ ਇੱਕ ਚੀਜ਼ ਦੇ ਵਾਕੇ ਦੋ ਪਹਿਲੂ ਹੁੰਦੇ ਆ, ਦੋ ਪੱਖ ਹੁੰਦੇ ਹੈਗੇ ਆ। ਇੱਕ ਪੱਖ ਤਾਂ ਵਾਕੇ ਇਹ ਹੈ ਕਿ ਜਿਹੜੀਆਂ ਸਰਕਾਰਾਂ ਨੇ ਸਾਨੂੰ ਬਚਾ ਕੇ ਰੱਖਣਾ, ਜੋ ਸਾਡੇ ਉਹਨਾਂ ਦੇ ਫਰਜ਼ ਬਣਦੇ ਹੈਗੇ ਆ, ਉਹਨਾਂ ਦੇ ਮੁਤਾਬਕ ਸਾਡਾ ਧਿਆਨ ਕਰਨਾ, ਸਾਡੀ ਕੇਅਰ ਕਰਨੀ ਆ। ਪਰ ਇਹ ਤਾਂ ਸਾਨੂੰ ਹੀ ਲੁੱਟਣ ਤੇ ਲੱਗੇ ਹੋਏ ਆ। ਅੱਜ ਜੇ ਅਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ, ਸਾਡੀ ਆਪਦੀ ਜਿਹੜੀ ਜ਼ਮੀਨ ਹੈਗੀ ਆ ਉਸ ਨੂੰ ਪਾਣੀ ਦੀ ਜ਼ਰੂਰਤ ਹੈਗੀ ਹੈ, ਤੇ ਸਾਡਾ ਆਪਦਾ ਜਿਹੜਾ ਪਾਣੀ ਆ ਉਹ ਦੂਜੀਆਂ ਸਟੇਟਾਂ ਚ ਜਾ ਰਿਹਾ। ਹਰ ਇੱਕ ਆਪਾਂ ਜਿਵੇਂ ਸਟੇਟ ਦੀ ਗੱਲ ਕਰਦੇ ਹੈਗੇ ਆ ਕਿ ਉਸ ਲਾਅ ਦੇ ਮੁਤਾਬਕ ਜੋ ਵੀ ਕੁਦਰਤ ਨੇ ਜਿਸ ਸਟੇਟ ਨੂੰ ਦਿੱਤਾ, ਜੇ ਕਿਸੇ ਸਟੇਟ ਨੂੰ ਜੰਗਲ ਦਿੱਤੇ ਆ ਤੇ ਜੰਗਲਾਂ ਤੇ ਉਹ ਸਟੇਟ ਦਾ ਹੱਕ ਹੈ, ਜੇ ਕਿਸੇ ਸਟੇਟ ਨੂੰ ਪੱਥਰ ਦਿੱਤਾ ਤਾਂ ਪੱਥਰਾਂ ਤੇ ਉਹਦਾ ਹੱਕ ਹੈ, ਜੇ ਕਿਸੇ ਸਟੇਟ ਨੂੰ ਕੋਲਾ ਦਿੱਤਾ ਤਾਂ ਕੋਲਾ ਉਹਦੇ ਤੇ ਹੱਕ ਹੈ। ਪਰ ਸਾਡਾ ਕੱਲਾ ਪੰਜਾਬ ਸਾਡੀ ਤ੍ਰਾਸਦੀ ਹੈ ਕਿ ਸਾਡੇ ਸਾਨੂੰ ਜਿਹੜਾ ਕੁਦਰਤ ਨੇ ਜਿਹੜਾ ਪਾਣੀ ਦਿੱਤਾ ਤੇ ਪਰ ਸਾਡਾ ਪਾਣੀ ਤੇ ਸਾਡਾ ਕੋਈ ਹੱਕ ਨਹੀਂ। ਜਿਹੜਾ ਸਾਡੇ ਕੋਲ ਪਾਣੀ ਆ ਰਿਹਾ ਸਾਡੀ ਸਟੇਟ ਦੇ ਵਿੱਚ ਆ ਰਿਹਾ ਉਹਦਾ ਕੋਈ ਹੱਕ ਨਹੀਂ, ਜਿਹੜੇ ਦੂਜੀਆਂ ਸਟੇਟਾਂ ਦੇ ਵਿੱਚ ਆ ਉਹਨਾਂ ਦਾ ਉਹਦੇ ਤੇ ਹੱਕ ਹੈ। ਸੋ ਅੱਜ ਸਾਡੀ ਜਿਹੜੀ ਧਰਤੀ ਹੈਗੀ ਆ, ਸਾਡੀ ਜਿਹੜੀ ਜ਼ਮੀਨ ਹੈਗੀ ਆ, ਇਹਦੇ ਥੱਲੋਂ ਵੀ ਪਾਣੀ ਖਤਮ ਹੋ ਰਿਹਾ ਤੇ ਸਾਡਾ ਜਿਹੜਾ ਬਣਦਾ ਪਾਣੀ ਆ ਉਹ ਵੀ ਸਾਡੇ ਕੋਲੋਂ ਲੁੱਟ ਕੇ ਦੂਜੀਆਂ ਸਟੇਟਾਂ ਨੂੰ ਦਿੱਤਾ ਜਾ ਰਿਹਾ। ਸੋ ਇੱਥੇ ਆਪਾਂ ਗੱਲ ਕਰੀਏ ਤੇ ਜੀ ਸਰਕਾਰਾਂ ਇਹਨਾਂ ਨੇ ਆਪਣੇ ਜਿਹੜੇ ਫਰਜ਼ ਆ ਉਹ ਨਿਭਾਏ ਨਹੀਂ, ਬਲਕਿ ਜਾਣ ਬੁੱਝ ਕੇ ਸਾਨੂੰ ਉਹਨਾਂ ਪਾਰਟਾਂ ਤੇ ਲੁੱਟਿਆ। ਇਸ ਦੇਸ਼ ਪੰਜਾਬ ਨੇ ਜਿੱਥੇ ਸਾਰੇ ਦੇਸ਼ ਦੀ ਰਾਖੀ ਕੀਤੀ ਆ ਤੇ ਇਹ ਇਹਨਾਂ ਨੇ ਸਾਨੂੰ ਉਸ ਥਾਂ ਤੇ ਲੁੱਟਿਆ ਕੁੱਟਿਆ। ਸਾਡੇ ਇੱਕ ਪਾਸੇ ਜੇ ਆਪਾਂ ਗੱਲ ਕਰਦੇ ਹਾਂ ਜੈ ਜਵਾਨ ਜੈ ਕਿਸਾਨ, ਜਿੱਥੇ ਸਾਡੇ ਜਿਹੜੇ ਜਵਾਨ ਆ ਸਰਹੱਦਾਂ ਤੇ ਗਰਮੀਆਂ ਦੇ ਵਿੱਚ, ਠੰਡਾਂ ਦੇ ਵਿੱਚ, ਬਰਸਾਂ ਦੇ ਵਿੱਚ, ਜੇ ਆਮ ਇਨਸਾਨ ਦਾ ਜਿਹੜਾ ਸਾਹ ਲੈਣਾ ਵੀ ਔਖਾ, ਉੱਥੇ ਜਿਉਣਾ ਵੀ ਔਖਾ, ਉਹ ਸਰਹੱਦਾਂ ਤੇ ਸਾਡੀਆਂ ਰਾਖੀਆਂ ਕਰਦੇ ਆ। ਤੇ ਜਿਹੜਾ ਸਾਡਾ ਕਿਸਾਨ ਹੈ ਇਹ ਜੇਠ ਹਾੜ੍ਹ ਦੀਆਂ ਰੁੱਤਾਂ ਦੇ ਵਿੱਚ ਤੇ ਉਧਰੋਂ ਐਨ ਕੜਕ ਦੀਆਂ ਜਿਹੜੀਆਂ ਠੰਡੀਆਂ ਰਾਤਾਂ ਦੇ ਵਿੱਚ ਅੰਨ ਪੈਦਾ ਕਰਕੇ ਸਾਰੀ ਇੰਡੀਆ ਦਾ ਜਿਹੜਾ ਢਿੱਡ ਭਰਦਾ। ਸੋ ਦੋਨਾਂ ਥਾਵਾਂ ਤੇ ਸਾਨੂੰ ਮਾਰ ਪੈ ਰਹੀ ਆ। ਅੱਜ ਅਸੀਂ ਦੇਖ ਰਹੇ ਹਾਂ ਕਿ ਚਾਈਨਾ ਦੇ ਜਿਹੜੇ ਬਾਰਡਰ ਤੇ ਜੋ ਪੰਜਾਬ ਇੰਡੀਆ ਦਾ ਇਸ਼ੂ ਜਿਹੜਾ ਚੱਲ ਰਿਹਾ ਉਹਦੇ ਵਿੱਚ ਸਾਡੇ 20 ਜਿਹੜੇ ਜਵਾਨ ਸੀ ਇੰਡੀਆ ਦੇ ਉਹ ਮਾਰੇ ਗਏ, ਜਿਨ੍ਹਾਂ ਦੇ ਵਿੱਚੋਂ ਸਾਡੇ 4 ਜਵਾਨ ਸਾਡੇ ਪੰਜਾਬ ਦੇ ਸੀਗੇ। ਸੋ ਇਹ ਸਰਕਾਰਾਂ ਦੀਆਂ ਗਲਤ ਪਾਲਿਸੀਆਂ, ਸੋ ਇਹਨਾਂ ਨੂੰ ਬੈਠਣ ਨੂੰ ਕੁਛ ਨਹੀਂ ਮਹਿਸੂਸ ਹੁੰਦਾ, ਇਹਨਾਂ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਕਰਕੇ ਹਰ ਥਾਂ ਤੇ ਅਸੀਂ ਮਾਰੇ ਜਾ ਰਹੇ ਹਾਂ, ਅਸੀਂ ਲੁੱਟੇ ਜਾ ਰਹੇ ਹਾਂ, ਅਸੀਂ ਕੁੱਟੇ ਜਾ ਰਹੇ ਹਾਂ। ਸੋ ਸਰਕਾਰਾਂ ਤਾਂ ਆਪਣੇ ਬਿਜ਼ਨਸ ਕਰ ਰਹੀਆਂ, ਬਿਜ਼ਨਸਮੈਨ ਲੋਕਾਂ ਦੇ ਨਾਲ ਰਲ ਕੇ ਹੈਗੀਆਂ, ਇਹ ਇਹਨਾਂ ਨੂੰ ਪਤਾ ਕਿ ਚਾਹੇ ਸਾਡੀਆਂ ਉਹ ਆਪਣੀਆਂ ਸਾਡੀ ਸਟੇਟ ਦੀਆਂ ਸਰਕਾਰਾਂ, ਚਾਹੇ ਸਾਡੀ ਇੰਡੀਆ ਦੀਆਂ ਸਰਕਾਰਾਂ, ਇਹ ਜਿਸ ਕਿਸੇ ਤਰੀਕੇ ਦੇ ਨਾਲ ਵੀ ਪੈਸਾ ਇਕੱਠਾ ਕਰਕੇ ਤੇ ਇਹਨਾਂ ਦਾ ਮਕਸਦ ਹੁੰਦਾ ਕਿ ਆਪਾਂ ਇਲੈਕਸ਼ਨਾਂ ਜਿੱਤਣੀਆਂ ਹੈਗੀਆਂ, ਤੇ ਉਹਦੇ ਵਿੱਚ ਜਿਹੜੀ ਸਾਡੀ ਜਨਤਾ ਹੈਗੀ ਆ, ਮਾਸੂਮ ਭੋਲੀ ਭਾਲੀ ਜਨਤਾ, ਉਹ ਪਿਸਦੀ ਆ। ਇਹ ਲੋਕ ਸਾਨੂੰ ਮੂਰਖ ਬਣਾ ਕੇ, ਸਾਨੂੰ ਬੇਵਕੂਫ ਬਣਾ ਕੇ, ਸਾਡੇ ਹੀ ਸਿਰ ਤੇ ਇਹ ਰਾਜ ਕਰੀ ਜਾਂਦੇ ਆ। ਸੋ ਅੱਜ ਜੇ ਆਪਾਂ ਪੰਜਾਬ ਦੇ ਕਿਸਾਨ ਦੀ ਗੱਲ ਕਰਦੇ ਹਾਂ ਤੇ ਸਾਡੇ ਜਿਹੜੇ ਬਣਦੇ ਬੁਨਿਆਦੀ ਹੱਕ ਆ, ਜਿਹੜੀਆਂ ਸਾਰੀਆਂ ਚੀਜ਼ਾਂ ਸਾਨੂੰ ਕੁਦਰਤ ਨੇ ਦਿੱਤੀਆਂ ਹੈਗੀਆਂ, ਉਹ ਵੀ ਸਾਡੇ ਕੋਲੋਂ ਖੋਹ ਕੇ ਫਿਰ ਵੀ ਸਾਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਤੇ ਸਾਡੀ ਅੱਜ ਇਹ ਤ੍ਰਾਸਦੀ ਬਣ ਚੁੱਕੀ ਹੈ, ਸਾਡੀ ਇਹ ਹਾਲਤ ਬਣ ਚੁੱਕੀ ਹੈ ਕਿ ਸਾਨੂੰ ਆਪਣੀਆਂ ਜਿਹੜੀਆਂ ਜ਼ਮੀਨਾਂ ਹੈਗੀਆਂ ਜਿਹਨੂੰ ਅਸੀਂ ਇੱਕ ਮਾਂ ਦਾ ਰੁਤਬਾ ਦਿੰਦੇ ਹਾਂ ਉਹ ਵੀ ਸਾਨੂੰ ਵੇਚਣੀਆਂ ਪੈ ਰਹੀਆਂ। ਜੇ ਕਿਸੇ ਥਾਂ ਤੇ ਸਰਕਾਰਾਂ ਦੇ ਰੋਲ ਆ ਤਾਂ ਕਿਸੇ ਤਾਂ ਕਿਸੇ ਥਾਂ ਤੇ ਸਾਡੀਆਂ ਚ ਵੀ ਕੁਛ ਗਲਤੀਆਂ ਹੈਗੀਆਂ। ਅਸੀਂ ਆਪਣੀਆਂ ਅੱਜ ਖਰਚੇ ਆ ਉਹ ਇੰਨੇ ਕੁ ਵਧਾ ਲਏ ਆ, ਅਸੀਂ ਕੋਠੀਆਂ ਬਣਾਉਣ ਜਾ ਰਹੇ ਹਾਂ, ਅਸੀਂ ਗੱਡੀਆਂ ਵੱਡੀਆਂ ਵੱਡੀਆਂ ਮਹਿੰਗੀਆਂ ਗੱਡੀਆਂ ਲੈ ਰਹੇ ਹਾਂ, ਅਸੀਂ ਖੇਤਾਂ ਦੇ ਵਿੱਚ ਜਿਹੜੇ ਕੰਮ ਕਰਨੇ ਆ ਉਹ ਛੱਡ ਤੇ ਹੈਗੇ ਆ, ਅਸੀਂ ਦੂਜੇ ਜਿਹੜੇ ਮਜ਼ਦੂਰ ਹੈਗੇ ਆ ਜਿਹੜੇ ਉਹਨਾਂ ਤੇ ਅਸੀਂ ਡਿਪੈਂਡੈਂਟ ਹੋ ਗਏ ਹਾਂ। ਸੋ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਜੇ ਕਹੀਏ ਤਾਂ ਸਾਡੇ ਵਿੱਚ ਵੀ ਜਿਹੜੀਆਂ ਗਲਤੀਆਂ ਹੈਗੀਆਂ ਤੇ ਸਾਡੀਆਂ ਇਹਨਾਂ ਚੀਜ਼ਾਂ ਦਾ ਹੀ ਨਜਾਇਜ਼ ਫਾਇਦਾ ਜਿਹੜੀਆਂ ਸਾਡੀਆਂ ਸਰਕਾਰਾਂ ਉਠਾਉਂਦੀਆਂ ਹੈਗੀਆਂ। ਸੋ ਸਾਨੂੰ ਇਹਨਾਂ ਥਾਵਾਂ ਤੇ ਸੁਚੇਤ ਹੋਣ ਦੀ ਲੋੜ ਆ। ਪਹਿਲਾਂ ਤਾਂ ਆਪਾਂ ਗੱਲ ਕਰਦੇ ਸੀ ਕਿ ਸਾਡੀ ਮਾਂ, ਸਾਡੀ ਧਰਤੀ ਮਾਂ ਜਿਹੜਾ ਸਾਡਾ ਉਸ ਨੂੰ ਜਿਹੜੀ ਪਾਣੀ ਦੀ ਜ਼ਰੂਰਤ ਹੈਗੀ ਆ, ਉਹ ਪਾਣੀ ਵੀ ਸਾਡੇ ਕੋਲੋਂ ਜਿਹੜਾ ਹੈਗਾ ਉਹ ਧਰਤੀ ਦੇ ਅੰਦਰ ਵੀ ਖਤਮ ਹੋ ਗਿਆ ਤੇ ਜਿਹੜਾ ਸਾਡੇ ਕੋਲ ਉੱਪਰ ਪਾਣੀ ਸੀ ਉਹ ਵੀ ਸਾਡੇ ਕੋਲ ਨਹੀਂ ਹੈਗਾ। ਤੇ ਉਹਦੇ ਨਾਲ ਨਾਲ ਅਸੀਂ ਇਸੇ ਮਾਂ ਨੂੰ ਆਪਣੇ ਜਿਹੜੇ ਹੈਗੇ ਜ਼ਹਿਰ ਦੇ ਟੀਕੇ ਲਾਉਣੇ ਆ, ਇੰਨਾ ਪੈਸਟੀਸਾਈਡ ਅਸੀਂ ਇਹਦੇ ਵਿੱਚ ਪਾਉਣੇ ਆ। ਗੁਰੂ ਪਾਤਸ਼ਾਹ ਨੇ ਜਿਹੜਾ ਪਾਣੀ ਆ, ਜਿਹੜੀ ਹਵਾ, ਜਿਹੜੀ ਧਰਤੀ ਆ, ਕਿੱਡਾ ਵੱਡਾ ਇਹਦਾ ਰੁਤਬਾ ਦਿੱਤਾ ਸੀ। ਧਰਤੀ ਸਾਡੀ ਮਾਂ, ਤੇ ਅੱਜ ਅਸੀਂ ਆਪਣੇ ਇਹਨਾਂ ਗਲਤੀਆਂ ਕਰਕੇ ਅਸੀਂ ਆਪਣੀ ਮਾਂ ਨੂੰ ਵੇਚਣ ਲਈ ਮਜਬੂਰ ਹੋ ਰਹੇ ਹਾਂ, ਵੇਚਣ ਲਈ ਮਜਬੂਰ ਹੀ ਹੋਇਆ ਜਾਂਦਾ। ਸੋ ਇਹ ਜਿਹੜੇ ਚਲਾਕ ਲੋਕ ਹੈਗੇ ਆ, ਇਹ ਵੱਡੀਆਂ ਜਿਹੜੇ ਬਿਜ਼ਨਸਮੈਨ ਹੈਗੇ, ਵੱਡੀਆਂ ਕੰਪਨੀਆਂ ਦੇ ਰੂਪ ਦੇ ਵਿੱਚ ਸਾਡੀਆਂ ਇਹ ਧਰਤੀ ਮਾਂ, ਇਹਨਾਂ ਨੇ ਇਹ ਮਾਂ ਸਾਡੇ ਕੋਲੋਂ ਖਰੀਦ ਕੇ ਤੇ ਸਾਡੇ ਕੋਲੋਂ ਹੀ ਅਸੀਂ ਉੱਥੇ ਕੰਮ ਕਰਵਾਉਣਾ। ਤੇ ਸੋਚ ਕੇ ਦੇਖਿਓ, ਜਦੋਂ ਅਸੀਂ ਆਪਣੇ ਘਰ ਦੇ ਵਿੱਚ ਖੋ ਕੇ ਵੀ ਇੱਕ ਕਿਰਾਏਦਾਰ ਦੇ ਤੌਰ ਤੇ ਰਹਿੰਦੇ ਹੋਵਾਂਗੇ। ਸੋ ਸਾਨੂੰ ਅੱਜ ਵੀ ਸੁਚੇਤ ਹੋਣ ਦੀ ਜ਼ਰੂਰਤ ਹੈ, ਸਾਨੂੰ ਅੱਜ ਲੋੜ ਆ ਅਸੀਂ ਹੱਥੀਂ ਕੰਮ ਕਰਨਾ ਸ਼ੁਰੂ ਕਰੀਏ। ਸਾਨੂੰ ਅੱਜ ਜ਼ਰੂਰਤ ਹੈ ਕਿ ਅਸੀਂ ਚੰਗੀਆਂ ਸਰਕਾਰਾਂ, ਚੰਗੇ ਲੋਕਾਂ ਦੀ ਚੋਣ ਕਰੀਏ ਤਾਂ ਜੋ ਉਹ ਆਪਣੇ ਬਣਦੇ ਫਰਜ਼ ਅਦਾ ਕਰਨ। ਸੋ ਇਹ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਲੈਂਦੇ ਰਵਾਂਗੇ। ਆਓ ਆਪਾਂ ਅਗਲਾ ਗੀਤ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੂੰ ਦਿੱਲੀਏ ਬੜਾ ਕਹਿਰ ਕਮਾਇਆ ਵਿੱਚ ਕਰਾਸੀ ਦੇ ਸੁਣਦੇ ਹਾਂ, ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ।
ਅਸੀਂ ਚਰਖੜੀਆਂ ਤੇ ਚੜ ਗਏ, ਅਸੀਂ ਆਰਿਆਂ ਥੱਲੇ ਖੜ ਗਏ, ਅਸੀਂ ਚਰਖੜੀਆਂ ਤੇ ਚੜ ਗਏ, ਅਸੀਂ ਆਰਿਆਂ ਥੱਲੇ ਖੜ ਗਏ, ਅਸੀਂ ਤਖਤ ਬਚਾਇਆ ਤੇਰਾ, ਅਸੀਂ ਤਖਤ ਬਚਾਇਆ ਤੇਰਾ, ਰੱਸੇ ਚੁੰਮ ਚੁੰਮ ਫਾਂਸੀ ਦੇ, ਕਮਾਇਆ
एहसान भुलाते क्यों एहसान भुलाते तू उस सचखंड वासी दे
ਬੜਾ ਕਹਿਰ ਕਮਾਇਆ ਵਿੱਚ 84 ਦੇ ਵਾਕੇ ਬਿਲਕੁਲ ਸਹੀ ਕਿਹਾ ਰਵਿੰਦਰ ਗਰੇਵਾਲ ਨੇ ਆਪਾਂ ਗੱਲ ਕਰ ਰਹੇ ਸੀ ਕਿ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਾਡੇ ਜਿਹੜੇ ਪੁਰਖਿਆਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਘਰੋਂ ਘਰਾਂ ਦੇ ਵਿੱਚ ਜਿਹੜੇ ਤਸੀਹੇ ਝੱਲੇ ਮਾਨਸਿਕ ਤੇ ਸਰੀਰਕ ਤੌਰ ਤੇ ਇਹ ਤਸੀਹੇ ਝੱਲੇ ਸੋ ਜਦੋਂ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਦੇਸ਼ ਨੂੰ ਆਜ਼ਾਦ ਕਰਾਉਣ ਦੇ ਪਿੱਛੇ ਸਾਰੇ ਇੰਡੀਆ ਤੋਂ ਵੱਧ ਸਾਡੀਆਂ 87% ਕੁਰਬਾਨੀਆਂ ਰਹੀਆਂ ਪਰ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸਭ ਤੋਂ ਪਹਿਲਾਂ ਸਾਡੇ ਤੇ ਪੰਜਾਬ ਤੇ ਪਾਣੀਆਂ ਦਾ ਹਮਲਾ ਕੀਤਾ ਗਿਆ ਕਿ ਕਿਹੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਜਾਵੇ ਸੋ ਇਹ ਜਿਹੜੀ ਦਿੱਲੀ ਦੀ ਸਰਕਾਰ ਦਾ ਸਾਡੇ ਤੇ ਸਭ ਤੋਂ ਪਹਿਲਾਂ ਹਮਲਾ ਸੀ ਹਮਲੇ ਤਾਂ ਉਸ ਤੋਂ ਪਹਿਲਾਂ ਵੀ ਸਾਡੇ ਤੇ ਬਹੁਤ ਹੋਏ ਚਾਹੇ ਦਿੱਲੀ ਦੇ ਵਿੱਚ ਬੈਠ ਕੇ ਮੁਗਲ ਸਰਕਾਰਾਂ ਉਸ ਵੇਲੇ ਦੀਆਂ ਸੀਗੀਆਂ ਉਹਨਾਂ ਨੇ ਹਮਲੇ ਕੀਤੇ ਤੇ ਚਾਹੇ ਉਸ ਵੇਲੇ ਜਿਹੜੀ ਅੰਗਰੇਜ਼ ਹਕੂਮਤ ਅੰਗਰੇਜ਼ ਸਰਕਾਰ ਸੀ ਉਹਨੇ ਵੀ ਹਮਲੇ ਕੀਤੇ ਪਰ ਕਹਿੰਦੇ ਆ ਕਿ ਜਦੋਂ ਕੋਈ ਦੁਸ਼ਮਣ ਹਮਲਾ ਕਰਦਾ ਤੇ ਦੁਸ਼ਮਣ ਦਾ ਓਨਾ ਦਰਦ ਮਹਿਸੂਸ ਨਹੀਂ ਹੁੰਦਾ ਤੇ ਦਰਦ ਸਭ ਤੋਂ ਵੱਧ ਉਦੋਂ ਮਹਿਸੂਸ ਹੁੰਦਾ ਜਦੋਂ ਸਾਡੇ ਆਪਣੇ ਹਮਲਾ ਕਰਦੇ ਆ ਜਿਨ੍ਹਾਂ ਦੇ ਪਿੱਛੇ ਅਸੀਂ ਕਿੰਨਾ ਕੁਛ ਕੀਤਾ ਹੋਇਆ ਹੁੰਦਾ ਸੋ ਸਭ ਤੋਂ ਪਹਿਲਾਂ ਸਾਡੇ ਤੇ ਪੰਜਾਬ ਤੇ ਸਾਡੇ ਤੇ ਜਿਹੜਾ ਹਮਲਾ ਕੀਤਾ ਉਹ ਸੀ ਸਾਡੇ ਤੇ ਪਾਣੀਆਂ ਦਾ ਹਮਲਾ ਤੇ ਉਸ ਤੋਂ ਮਗਰੋਂ ਆਪਾਂ ਆਮ ਹੀ ਦੇਖਦੇ ਹੈਗੇ ਹਾਂ ਕਿ ਸਾਡੇ ਆਪਣੇ ਅਸੀਂ ਦੇਖਦੇ ਹਾਂ ਕਿ ਸਾਡੀ ਕੌਮ ਤੇ ਪੰਜਾਬੀ ਸੂਬੇ ਵਾਸਤੇ ਸਾਡੇ ਤੇ ਇੱਕ ਵੱਡੇ ਹਮਲੇ ਹੋਏ ਤੇ ਉਸ ਤੋਂ ਮਗਰੋਂ ਸੰਨ ਜਿਹੜਾ 84 ਦਾ ਇੱਕ ਐਡਾ ਵੱਡਾ ਹਮਲਾ ਕੀਤਾ ਗਿਆ ਤੇ ਨਸਲ ਕੁਸ਼ੀ ਦਾ ਸਾਡੇ ਤੇ ਹਮਲਾ ਕੀਤਾ ਗਿਆ ਦੇਖੋ ਇਸ ਦੇਸ਼ ਦੇ ਲਈ ਅਸੀਂ ਕੀ ਕੁਛ ਕੀਤਾ ਤੇ ਸਾਨੂੰ ਉਸ ਦੇ ਅਵਜ਼ਾਨੇ ਦੇ ਵਿੱਚ ਕੀ ਦਿੱਲੀ ਦੀ ਸਰਕਾਰ ਨੇ ਦਿੱਤਾ ਜੂਨ 84 ਕਹਿੰਦੇ ਹੁਣ ਸਾਨੂੰ ਭੁੱਲ ਜਾਣਾ ਚਾਹੀਦਾ ਅਸੀਂ ਕਿਵੇਂ ਇਸ ਜੂਨ 84 ਨੂੰ ਭੁੱਲੀਏ ਜਿਸ ਦੇ ਵਿੱਚ ਮਹੀਨਿਆਂ ਦੇ ਬੱਚੇ ਵੀ ਸ਼ਹੀਦ ਹੋਏ ਪਿੱਛੇ ਜੇ ਮੈਂ ਇੱਕ ਸੋਸ਼ਲ ਮੀਡੀਆ ਤੇ ਇੰਟਰਵਿਊ ਦੇਖ ਰਿਹਾ ਸੀ ਕਿ ਇੱਕ ਜਿਹੜੀ ਬੱਚੇ ਦੀ ਮਾਂ ਹੈ ਉਹ ਬਲਿਊ ਸਟਾਰ ਆਪਰੇਸ਼ਨ ਦੇ ਟਾਈਮ ਸ਼ਹੀਦ ਹੋਈ ਵੀ ਸੀ ਤੇ ਜਿਹੜਾ ਬੱਚਾ ਸੀਗਾ ਉਹ ਉਹਨੂੰ ਪਤਾ ਨੀ ਸੀ ਮੇਰੀ ਮਾਂ ਜਿਹੜੀ ਹੈਗੀ ਆ ਸ਼ਹੀਦ ਹੋ ਚੁੱਕੀ ਆ ਤੇ ਉਹ ਉਹਦੇ ਆਲੇ ਦੁਆਲੇ ਖੇਡ ਰਿਹਾ ਸੀ ਤੇ ਨਾਲੇ ਰੋ ਰਿਹਾ ਸੀ ਤੇ ਇੱਕ ਫੌਜੀ ਨੇ ਕਹਿੰਦੇ ਉਹਨੂੰ ਉੱਥੋਂ ਲੱਤ ਤੋਂ ਫੜਿਆ ਤੇ ਲੱਤ ਤੋਂ ਫੜ ਕੇ ਕੰਧ ਦੇ ਨਾਲ ਪਟਕਾ ਕੇ ਮਾਰਿਆ ਸੋ ਦੇਖੋ ਇਹਨਾਂ ਲੋਕਾਂ ਨੂੰ ਦਰਦ ਨੀ ਆਇਆ ਸਾਡੇ ਕੋਲੋਂ ਕਿਸੇ ਗੱਡੀ ਦੇ ਥੱਲੇ ਅਣਜਾਣ ਪੁਣੇ ਦੇ ਵਿੱਚ ਵੀ ਕੋਈ ਜਾਨਵਰ ਮਰ ਗਏ ਤਾਂ ਅਸੀਂ ਕਿੰਨੀ ਦੇਰ ਰਸਤੇ ਦੇ ਵਿੱਚ ਸੈੱਟ ਨਹੀਂ ਹੁੰਦੇ ਤੇ ਅਗਰ ਅਸੀਂ 84 ਦੀ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਕਰਦੇ ਹਾਂ ਤੇ ਇਹ ਕੀ ਗਿਣੀ ਮਿੱਚੀ ਸਾਜਿਸ਼ ਦੇ ਨਾਲ ਨਹੀਂ ਕੀਤਾ ਗਿਆ ਦਰਬਾਰ ਸਾਹਿਬ ਦੇ ਵਿੱਚ ਤਾਂ ਇਹਨਾਂ ਦੇ ਕੋਲ ਇੱਕ ਇਹ ਐਕਸਕਿਊਜ਼ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉੱਥੇ ਸੀ ਤੇ ਸਾਨੂੰ ਉਹ ਹਮਲਾ ਕਰਨਾ ਪਿਆ ਤੇ ਜਿਹੜੇ ਬਾਕੀ ਹੋਰ ਹੜਤਾਲੀ ਗੁਰਧਾਮ ਸੀਗੇ ਉੱਥੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਹੀਂ ਸੀਗੇ ਸੋ ਫਿਰ ਉੱਥੇ ਉਹ ਹਮਲੇ ਕਿਉਂ ਕੀਤੇ ਗਏ ਦੂਜੀ ਗੱਲ ਜੇ ਇਹ ਠੀਕ ਆ ਹਮਲਾ ਕਰਨਾ ਹੀ ਸੀ ਤਾਂ ਕੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਦਿਨ ਹੀ ਸਿਲੈਕਟ ਕੀਤਾ ਗਿਆ ਉਸ ਲਈ ਬਥੇਰੇ ਤਰੀਕੇ ਹੁੰਦੇ ਆ ਬਥੇਰੀਆਂ ਵਿਧੀਆਂ ਹੁੰਦੀਆਂ ਹੈਗੀਆਂ ਪਰ ਇੱਕ ਇਹ ਯੋਜਨਾਬੱਧ ਤਰੀਕੇ ਦੇ ਨਾਲ ਇਹ ਚੀਜ਼ ਕੀਤੀ ਗਈ ਕਹਿੰਦੇ ਆ ਇਹ ਤਕਰੀਬਨ ਇਹਦੀ ਜਿਹੜੀ ਰਿਹਰਸਲ ਦੇ ਲਈ ਵੱਖ ਵੱਖ ਦੋ ਤਿੰਨ ਥਾਵਾਂ ਤੇ ਇਹਦੀ ਰਿਹਰਸਲ ਦੇ ਲਈ ਇੱਕ ਮਾਡਲ ਤਿਆਰ ਕੀਤੇ ਗਏ ਤੇ ਉੱਥੇ ਇਸਦੀ ਰਿਹਰਸਲ ਕੀਤੀ ਗਈ ਕਿ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕਿਸ ਤਰੀਕੇ ਦੇ ਨਾਲ ਕਰਨਾ ਸੋ ਜਿਹੜੀ ਇੱਕ ਜਿਹੜੀ ਪ੍ਰੈਕਟਿਸ ਹੈਗੀ ਆ ਉਹ ਤਕਰੀਬਨ ਸਾਲ ਦੋ ਸਾਲ ਪਹਿਲਾਂ ਉਹ ਪ੍ਰੈਕਟਿਸ ਕੀਤੀ ਜਾਂਦੀ ਆ ਤੇ ਫਿਰ ਇਹਨੂੰ ਆਪਾਂ ਅਚਾਨਕ ਥੋੜੀ ਕਵਾਂਗੇ ਸੋ ਇਹ ਸਾਰੀਆਂ ਚੀਜ਼ਾਂ ਇੱਕ ਯੋਜਨਾਬੱਧ ਤਰੀਕੇ ਦੇ ਰਾਹੀਂ ਕੀਤੀਆਂ ਗਈਆਂ ਜੇ ਦਿਨ ਡਿਸਾਈਡ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਤੇ ਉਹ ਵੀ ਯੋਜਨਾਬੱਧ ਤਰੀਕੇ ਦੇ ਨਾਲ ਹੀ ਕੀਤਾ ਗਿਆ ਇਸ ਕੌਮ ਨੂੰ ਸਬਕ ਸਿਖਾਉਣ ਵਾਸਤੇ ਕੀਤਾ ਗਿਆ ਸੋ ਇਹ ਜਿਹੜੀ ਨਸਲਕੁਸ਼ੀ ਕੀਤੀ ਗਈ ਇਹ ਜਿਹੜੀ ਕਤਲੋ ਗਾਰਤ ਕੀਤੀ ਗਈ ਇਹ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਕੀਤੀ ਗਈ ਇਹਨਾਂ ਲੋਕਾਂ ਦਾ ਇਹਨਾਂ ਜਿਹੜੀਆਂ ਸਰਕਾਰਾਂ ਹੈਗੀਆਂ ਇਹਨਾਂ ਦਾ ਕਿੱਥੇ ਭਲਾ ਹੋਊਗਾ ਤੁਸੀਂ ਉਹਨਾਂ ਉਸ ਕੌਮ ਨੂੰ ਲੁੱਟ ਰਹੇ ਹੋ ਉਸ ਕੌਮ ਨੂੰ ਤੁਸੀਂ ਮਾਰ ਰਹੇ ਹੋ ਜਿਹੜੀ ਕੌਮ ਨੇ ਆਪਣੀ ਹਿੱਕ ਤੇ ਗੋਲੀਆਂ ਪਹਿਲਾਂ ਖਾਧੀਆਂ ਤੁਹਾਨੂੰ ਬਚਾਉਣ ਵਾਸਤੇ ਤੇ ਉਸ ਤੋਂ ਮਗਰੋਂ ਦਿੱਲੀ ਦੇ ਵਿੱਚ ਉਸ ਦੇਸ਼ ਦੀ ਰਾਜਧਾਨੀ ਦੇ ਵਿੱਚ ਕਿੰਨੇ ਦਿਨ ਕਤਲੋਗਾਰ ਚ ਚੱਲਦੀ ਆ ਕਿੰਨੇ ਦਿਨ ਕਤਲੋਗਾਰ ਚ ਚੱਲਦੀ ਹੈ ਕਿੰਨੀਆਂ ਮਾਵਾਂ ਧੀਆਂ ਭੈਣਾਂ ਦੀਆਂ ਬੇਪਤੀਆਂ ਕੀਤੀਆਂ ਜਾਂਦੀਆਂ ਕਿੰਨੇ ਲੋਕਾਂ ਨੂੰ ਜਿਹੜੇ ਆਦਮੀ ਹੈਗੇ ਆ ਬੱਚੇ ਹੈਗੇ ਉਹਨਾਂ ਨੂੰ ਗਲਾਂ ਚ ਪੈਰ ਪਾ ਕੇ ਸਾੜਿਆ ਜਾਂਦਾ ਇਹ ਉਹਨਾਂ ਨੂੰ ਸਾੜਿਆ ਜਾਂਦਾ ਉਹਨਾਂ ਨੂੰ ਮਾਰਿਆ ਜਾਂਦਾ ਜਿਸ ਕੌਮ ਨੇ ਆਪਦੀ ਹਿੱਕ ਤੇ ਗੋਲੀਆਂ ਤੁਹਾਡੇ ਲਈ ਖਾਧੀਆਂ ਇਹ ਫਾਂਸੀਆਂ ਦੇ ਰਸਤੇ ਉਹਨਾਂ ਨੇ ਚੁੰਮ ਕੇ ਆਪਦੇ ਗਲਾਂ ਦੇ ਵਿੱਚ ਪਾਏ ਆ ਕਿ ਸਰਕਾਰੀ ਤੂੰ ਸਾਨੂੰ ਇਹ ਅਫਸਾਨੇ ਦੇ ਰਹੀ ਆ ਇਹ ਅਸੀਂ 84 ਅਸੀਂ ਕਿਸ ਤਰੀਕੇ ਦੇ ਨਾਲ ਭੁੱਲ ਜਾਈਏ ਇਸ ਨੂੰ ਅਸੀਂ ਕਿਸ ਗੱਲ ਦੇ ਨਾਲ ਭੁੱਲ ਜਾਈਏ ਤੁਸੀਂ ਸਾਡੇ ਸਰਵ ਉੱਚ ਜਿਹੜਾ ਸਾਡਾ ਸੰਸਥਾਨ ਹੈ ਉਸ ਤੇ ਤੁਸੀਂ ਕੋਈ ਹੱਦ ਹੀ ਨੀ ਛੱਡੀ ਪਰ ਇਹ ਲੋਕ ਸ਼ਾਇਦ ਭੁੱਲ ਗਏ ਆ ਕਿ ਜਿਹੜੇ ਮੀਰ ਮੰਨੂ ਵਰਗੇ ਸੀਗੇ ਜਿਨ੍ਹਾਂ ਨੇ ਸਿਰਾਂ ਦੇ ਵੀ ਮੁੱਲ ਪਾਤੇ ਸੀ ਇਹ ਕੌਮ ਉਦੋਂ ਨੀ ਸੀ ਖਤਮ ਹੋਈ ਇਹ ਤੁਹਾਡੇ ਨਾਲ ਕਿੱਥੋਂ ਖਤਮ ਹੋਈ ਅੱਜ ਵੀ ਆਪਾਂ ਗੱਲ ਕਰਦੇ ਹਾਂ ਕੋਈ ਪੰਜਾਬ ਦੇ ਵਿੱਚ ਨੀ ਕੋਈ ਇੰਡੀਆ ਦੇ ਵਿੱਚ ਨੀ ਇਸ ਕੌਮ ਨੇ ਸਾਰੀ ਦੁਨੀਆਂ ਦੇ ਵਿੱਚ ਆਪਣੇ ਝੰਡੇ ਗੱਡਤੇ ਆ ਸਾਰੀ ਦੁਨੀਆਂ ਦੇ ਵਿੱਚ ਖਾਲਸਾ ਪੰਥ ਦੇ ਜਿਹੜੇ ਨਿਸ਼ਾਨ ਝੂਕਦੇ ਆ ਸੋ ਇਸ ਨੂੰ ਜਿਹੜੀ ਕੌਮ ਹੈਗੀ ਆ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਜਿਹੜੀ ਅਸੀਂ ਗੱਲ 84 ਦੀ ਰਵਿੰਦਰ ਗਰੇਵਾਲ ਨੇ ਕੀਤੀ ਆ ਕਿ ਇਹ ਵਾਕਈ ਹੂਬ ਹੂ ਇਹਨਾਂ ਨੇ ਸੱਚ ਬਿਆਨ ਕੀਤਾ ਅਸੀਂ ਇਹਨਾਂ ਲਈ ਕੀ ਕੀਤਾ ਤੇ ਜਿਹੜੀ ਇਹ ਸਰਕਾਰਾਂ ਹੈਗੀਆਂ ਇਹਨੇ ਸਾਡੇ ਲਈ ਕੀ ਕੀਤਾ ਤੇ ਕੀ ਕਰ ਰਹੀਆਂ ਸਰਕਾਰਾਂ ਦੇ ਜਿਹੜੇ ਚਿਹਰੇ ਮੋਹਰੇ ਚੇਂਜ ਹੁੰਦੇ ਆ ਪਤਾ ਨੀ ਕੀ ਇਹਨਾਂ ਨੂੰ ਸਾਡੇ ਸਾਡੀ ਕੌਮ ਦੇ ਨਾਲ ਇਹਨਾਂ ਦੇ ਮਨ ਦੇ ਅੰਦਰ ਇਹਨਾਂ ਦੇ ਦਿਲ ਦੇ ਅੰਦਰ ਇੱਕ ਨਫ਼ਰਤ ਭਰੀ ਵੀ ਹੁੰਦੀ ਆ ਸੋ ਕਿਸੇ ਵੀਰ ਨੇ ਲਿਖਿਆ ਸੀ ਕਿ ਅਗਰ ਇੰਡੀਆ ਦੇ ਲਈ ਅਸੀਂ ਕੁਰਬਾਨ ਹੁੰਦੇ ਹਾਂ ਤਾਂ ਅਸੀਂ ਦੇਸ਼ ਭਗਤ ਅਸੀਂ ਇੰਡੀਆ ਦੇ ਲਈ ਕਿਸੇ ਥਾਂ ਤੇ ਆਪਣੀਆਂ ਜਾਨਾਂ ਵਾਰਦੇ ਹਾਂ ਅਸੀਂ ਹੀਰੋ ਅਸੀਂ ਆਪਣੇ ਲਈ ਮੰਗਦੇ ਹਾਂ, ਆਪਣਾ ਹੱਕ ਮੰਗਦੇ ਹਾਂ, ਅਸੀਂ ਅੱਤਵਾਦੀ। ਇੱਕ ਦੇਸ਼ ਦੇ ਵਿੱਚ ਦੋਹਰੇ ਮਾਪਦੰਡ, ਕਿ ਸਾਡੀ ਇੱਕ ਬਦਕਿਸਮਤੀ ਵੀ ਕਹਿ ਸਕਦੇ ਹਾਂ ਕਿ ਸਾਡੇ ਆਪਣੇ ਆਪਣੇ ਲੀਡਰ ਉਹਨਾਂ ਨੇ ਵੀ ਆਪਣੇ ਛੋਟੇ ਛੋਟੇ ਮਫਾਦਾਂ ਪਿੱਛੇ, ਛੋਟੇ ਛੋਟੇ ਲਾਲਚਾਂ ਦੇ ਪਿੱਛੇ ਜੋ ਵੀ ਸਾਡਾ ਵੱਡੇ ਤੋਂ ਵੱਡਾ ਨੁਕਸਾਨ ਕਰ ਸਕਦੇ ਸੀ ਕੀਤਾ। ਤੇ ਉਹ ਭੁੱਲ ਗਏ ਜਿਨ੍ਹਾਂ ਦੀ ਆਪਾਂ ਅੱਜ ਗੱਲ ਕਰ ਰਹੇ ਸੀ, ਸਾਡਾ ਬਾਪੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਤੋਂ ਸਾਰਾ ਆਪਣਾ ਪਰਿਵਾਰ ਵਾਰਤਾ, ਜਿਹਨੂੰ ਫਖਰ ਹੁੰਦਾ ਸੀ ਜਿਹੜਾ ਕਿ ਇਹ ਜਿਹੜੀ ਮੇਰੀ ਕੌਮ ਹੈ, ਇਹ ਮੇਰੇ ਜਿਹੜੇ ਬੱਚੇ ਹੈਗੇ ਆ, ਇਹ ਰਹਿੰਦੀ ਦੁਨੀਆਂ ਤੱਕ ਇਹਦਾ ਨਿਆਰਾ ਪੰਥ ਖਾਲਸਾ ਰਹੂਗਾ। ਪਰ ਸਾਡੇ ਇਹ ਜਿਹੜੇ ਮਾੜੀ ਸਾਡੀ ਜਿਹੜੀ ਲੀਡਰਸ਼ਿਪ ਹੈ, ਸਾਡੇ ਜਿਹੜੇ ਮਾੜੇ ਲੋਕ ਆ, ਉਹਨਾਂ ਨੇ ਤਾਂ ਹੱਦ ਹੀ ਪਕਾ ਦੀ। ਸਾਡਾ ਵੱਧ ਤੋਂ ਵੱਧ ਜਿੱਥੇ ਵੀ ਹੋ ਸਕਦਾ ਸੀ ਨੁਕਸਾਨ ਕਰ ਸਕਦੇ ਸੀ, ਇਹਨਾਂ ਨੇ ਵੀ ਕੀਤਾ। ਦਿੱਲੀ ਦੇ ਗੋਡੇ ਦੇ ਨਾਲ ਜਾ ਕੇ ਲੱਗਦੇ ਰਹੇ, ਦਿੱਲੀ ਦੇ ਜਾ ਕੇ ਉਹਨਾਂ ਲੀਡਰਾਂ ਦੇ ਪੈਰ ਫੜਦੇ ਰਹੇ। ਇਸ ਦੇਸ਼ ਲਈ ਅਸੀਂ ਬਹੁਤ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਬਹੁਤ ਕੁਛ ਵਾਰਿਆ, ਪਰ ਦਿੱਲੀ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਕਹਿੰਦੇ ਆ ਉਹ ਪਰਮਾਤਮਾ, ਉਹ ਵਾਹਿਗੁਰੂ ਆ, ਉਹਦੀ ਜਿਹੜੀ ਚੱਕੀ ਆ ਉਹ ਚੱਲਦੀ ਤਾਂ ਹੌਲੀ ਆ ਪਰ ਪੀਸਦੀ ਬਹੁਤ ਬਰੀਕ ਆ। ਸੋ ਉਹਦੀ ਜਿਹੜੀ ਕਚਹਿਰੀ ਦੇ ਵਿੱਚ ਵੀ ਫੈਸਲੇ ਹੁੰਦੇ ਆ। ਸੋ ਥੋੜਾ ਮੈਂ 84 ਨੂੰ ਲੈ ਕੇ ਭਾਵੁਕ ਹੋ ਗਿਆ ਸੀ। ਆਓ ਸੁਣਦੇ ਹਾਂ ਆਪਾਂ ਪਰਿੰਦਰ ਸੰਧੂ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ ਪੰਜਾਬ ਨੂੰ ਬਿਆਨ ਕਰਦਾ। ਸੁਣਦੇ ਹਾਂ ਪਰਿੰਦਰ ਸਿੰਘ।
ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਦਾ ਪਾਣੀ, ਹਵਾ ਤੇ ਸੋਚ ਸਭ ਕੁਝ ਗੰਧਲਾ ਹੋ ਚੁੱਕਿਆ। ਪੰਜਾਬ ਦੇ ਕੁਝ ਪਿੰਡਾਂ ਤੇ ਪੰਛੀ ਝਾਤ ਮਾਰਦਿਆਂ ਸੇਖੋਂ ਜੰਡ ਵਾਲੇ ਨੇ ਕੀ ਲਿਖਿਆ, ਹਰਿੰਦਰ ਸੰਧੂ ਤੇ ਸਾਥੀਆਂ ਦੀ ਜ਼ਬਾਨੋਂ ਹੈ, ਕਿਉਂ ਸੁਣੋ ਬਈ। ਭੈਣ ਨਾਰਾ ਮੁਟਿਆਰਾ ਗੱਗਰੇ ਤੇ ਸਲਵਾਰਾ, ਜਿਵੇਂ ਮੂਨਾ ਦੀਆਂ ਡਾਰਾ, ਖੁਸ਼ ਹੋਣ ਤੱਕ ਕੇ ਜਾਂਦੀਆਂ ਸੀ ਸਿਰਾਂ ਉੱਤੇ ਘੜੇ ਚੱਕ ਕੇ। ਸਾਹੋ ਸੁਖਾਨੰਦ ਜੀ ਦਾ ਪਈ
ਹਰ ਕੰਮ ਵਿੱਚ ਵੱਧ ਕੇ ਚਲਾਕੀ ਪਈ ਹਰ ਕੰਮ ਵਿੱਚ ਵੱਧ ਕੇ ਚਲਾਕੀ ਪਈ
ਪੱਗ ਦਾ ਪਧੌਣ ਦੇਣਾ ਦਾਦਾ ਟੁੱਟੀ ਮੋੜ ਪੈਣਾ ਚੈਰ ਸਿੱਖਾਂ ਵਾਲਾ ਦੇਣਾ ਖੱਖਰ ਪਰਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਐਲ ਛਾਂਗਾ ਮੰਮ ਕੋਟ ਮੋਠਾ ਵਾਲੀ ਤੇ ਮਲੋਟ ਕਿਸ਼ਨਪੁਰਾ ਧਰਮ ਕੋਟ ਚੌਂਕੀ ਮਾਣ ਪੂਦੜੀ ਫਿਰ ਦੀਪ ਮਾਰੀ ਪੱਜੀ ਵਾਂਗ ਲੂੰਬੜੀ
ਫਿਰ ਦੀਪ ਮਾਰੀ ਪੱਜੀ ਵਾਂਗ ਲੂੰਬੜੀ ਫਿਰ ਦੀਪ ਮਾਰੀ ਪੱਜੀ ਵਾਂਗ ਲੂੰਬੜੀ
ਮੰਗਾ ਦਾ ਗੁਰੂ ਬਗੇਲਾ ਤੇ ਸਨੇਤ ਸਹੀ ਤੋਂ ਬੇਲਾ ਮਖੂ ਪੱਤਰੀ ਤੇ ਜੇਲਾ ਖਰੜ ਮਰਿੰਡੇ ਦਾ ਹਰਮਲ ਧੂਆਂ ਛੱਡਦਾ ਬਠਿੰਡੇ ਦਾ
ਹਰਮਲ ਧੂਆਂ ਛੱਡਦਾ ਬਠਿੰਡੇ ਦਾ ਹਰਮਲ ਧੂਆਂ ਛੱਡਦਾ ਬਠਿੰਡੇ ਦਾ
ਮਿੱਟੂ ਮਾਣ ਤੇ ਮਰਾਣ ਬੱਲੂ ਵਾਲਾ ਤੇ ਬਲਾੜ ਕੀ ਹਠਾਣ ਤੇ ਉਤਾੜ ਲੋਕ ਪੱਕੇ ਹਿੰਟਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਉਡਾਬ ਕਿੰਗਰਾ ਤੇ ਪਿੰਡੀ ਵੀਰੇ ਵਾਲਾ ਪੋ ਵਿੰਡੀ ਕੀ ਕਰੇ ਲਖਤ ਪਿੰਡੀ ਤਿਆਰ ਹੁੰਦੇ ਰਿਹਾ ਨਾ
ਹਰਿੰਦਰ ਸੰਧੂ ਜੋ ਕਿ ਹਮੇਸ਼ਾ ਹੀ ਇੱਕ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਕਿ ਪੰਜਾਬ ਦੇ ਪਾਣੀ ਦੇ ਬਾਰੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਬਿਆਨ ਕੀਤਾ ਕਿ ਸਾਡੇ ਜਿਹੜੇ ਪਿੰਡਾਂ ਦੇ ਜਿਹੜੇ ਪਾਣੀ ਹੈਗੇ ਆ ਉਹ ਕਿਹੜੇ ਕਿਹੜੇ ਤਰੀਕੇ ਦੇ ਨਾਲ ਖਰਾਬ ਹੋ ਚੁੱਕੇ ਆ ਸੋ ਸਰਕਾਰਾਂ ਦੇ ਨਾਲ ਨਾਲ ਕਿਸੇ ਥਾਂ ਤੇ ਸਾਡੀਆਂ ਵੀ ਬਹੁਤ ਵੱਡੀਆਂ ਗਲਤੀਆਂ ਹੈਗੀਆਂ ਜਿਹਦੇ ਕਰਕੇ ਅਸੀਂ ਵੀ ਉਹਨਾਂ ਦਾ ਜਿਹੜਾ ਸੰਤਾਪ ਭੋਗ ਰਹੇ ਹਾਂ ਸੋ ਸਾਨੂੰ ਜਿੱਥੇ ਜਿੱਥੇ ਹੋ ਸਕਦਾ ਸਾਨੂੰ ਆਪਣੇ ਵਿੱਚ ਇਹਦੀਆਂ ਕਮੀਆਂ ਪੇਸ਼ੀਆਂ ਦੂਰ ਕਰਨੀਆਂ ਚਾਹੀਦੀਆਂ ਸੋ ਇਹ ਗੀਤ ਸੰਗੀਤ ਦਾ ਜਿਹੜਾ ਸੀਗਾ ਚੱਲਦਾ ਰਹੂਗਾ ਤੇ ਆਓ ਆਪਾਂ ਹੁਣ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਸਰਦਾਰ ਸੁਖਪਾਲ ਸਿੰਘ ਖਹਿਰਾ ਜੋ ਕਿ ਆਪਣੀ ਜਾਨ ਪਹਿਚਾਣ ਦੇ ਮਥਾਜ ਨੇ ਇਹਨਾਂ ਨੂੰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੇ ਦੁਨੀਆਂ ਭਰ ਦੇ ਵਿੱਚ ਇੱਕ ਵਿਲੱਖਣ ਸ਼ਖਸੀਅਤ ਦੇ ਤੌਰ ਤੇ ਲੀਡਰ ਦੇ ਤੌਰ ਤੇ ਜਾਣਿਆ ਜਾਂਦਾ ਸੋ ਸੁਖਪਾਲ ਸਿੰਘ ਖਹਿਰਾ ਇੱਕ ਬਹੁਤ ਹੀ ਡਾਇਨਾਮਿਕ ਪਰਸਨੈਲਿਟੀ ਦੇ ਤੌਰ ਤੇ ਇਹ ਉਭਰੇ ਆ ਸੋ ਆਪਾਂ ਆਮ ਹੀ ਦੇਖਦੇ ਹਾਂ ਕਿ ਇਹ ਜਦੋਂ ਵੀ ਕੋਈ ਗੱਲਬਾਤ ਕਰਦੇ ਆ ਬੜੇ ਲੌਜੀਕਲੀ ਵਿਦ ਫੈਕਟ ਐਂਡ ਫਿਗਰ ਦੇ ਨਾਲ ਇਹ ਗੱਲਬਾਤ ਕਰਦੇ ਆ ਸੋ ਇਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਵਿਰੋਧੀ ਧਿਰ ਦੇ ਵਿੱਚ ਰਹਿੰਦੇ ਹੋਏ ਵੀ ਜਿਹੜੀਆਂ ਮੌਜੂਦਾ ਸਰਕਾਰ ਤੇ ਪਿਛਲੀ ਸਰਕਾਰ ਸੀ ਉਹਨਾਂ ਨੂੰ ਬੜੇ ਆੜੇ ਹੱਥੀ ਲਿਆ ਹੈਗਾ ਸੋ ਹਰ ਇੱਕ ਗੱਲ ਨੂੰ ਜਿਹੜਾ ਹੈਗਾ ਸਿੱਧੇ ਜੇ ਸਪਸ਼ਟ ਤਰੀਕੇ ਦੇ ਨਾਲ ਵਿਦ ਫੈਕਟ ਉਸ ਨੂੰ ਪਬਲਿਕ ਦੇ ਕੋਲ ਲੈ ਕੇ ਜਾਣਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਲੀਡਰ ਦੇ ਵਿੱਚ ਦੇਖਦੇ ਹੈਗੇ ਹਾਂ ਕਿ ਅਗਰ ਕਿਸੇ ਥਾਂ ਤੇ ਕੋਈ ਗਲਤੀ ਵੀ ਹੁੰਦੀ ਹੈ ਤੇ ਉਹਨੂੰ ਥੋੜਾ ਜਿਹਾ ਨਾ ਤਰੋੜ ਮਰੋੜ ਕੇ ਬਿਆਨ ਦਿੱਤਾ ਜਾਂਦਾ ਹੈਗਾ। ਮੇਰੇ ਕਹਿਣ ਦਾ ਮਤਲਬ ਕਿ ਕਿਸੇ ਗਲਤੀ ਨੂੰ ਵੀ ਉਹ ਅਕਸੈਪਟ ਨਹੀਂ ਕਰਦੇ, ਤੇ ਇਹਨਾਂ ਦੇ ਵਿੱਚ ਜਿਹੜੀ ਮੈਨੂੰ ਸਭ ਤੋਂ ਵੱਡੀ ਗੱਲ ਇਹ ਲੱਗਦੀ ਹੈ ਕਿ ਅਗਰ ਇਹਨਾਂ ਦੇ ਕੋਲੋਂ ਕਿਸੇ ਥਾਂ ਤੇ ਕੋਈ ਗਲਤੀ ਹੁੰਦੀ ਹੈ ਤੇ ਉਹਨਾਂ ਨੂੰ ਬੜੇ ਕਲੀਅਰ ਕੱਟ ਸ਼ਬਦਾਂ ਦੇ ਨਾਲ ਇਹ ਅਕਸੈਪਟ ਕਰਦੇ ਆ ਕਿ ਹਾਂ ਇਹ ਜਿਹੜੀ ਚੀਜ਼ ਮੈਥੋਂ ਇਹ ਹੋਈ ਆ। ਸੋ ਇਹਨਾਂ ਦੀ ਕਿਸੇ ਵੀ ਜਿਹੜੀ ਗੱਲਬਾਤ ਦੇ ਵਿੱਚ ਕਦੇ ਮਤਲਬ ਜਿਹੜਾ ਉਹ ਇਸ ਤਰ੍ਹਾਂ ਨੀ ਲੱਗਿਆ ਕਿ ਉਸ ਨੂੰ ਤਰੋੜ ਮੋੜ ਕੇ ਪੇਸ਼ ਕੀਤਾ ਜਾਵੇ। ਸੋ ਇਹਨਾਂ ਦੀ ਜਿਹੜੀ ਪਰਸਨੈਲਿਟੀ ਹੈਗੀ ਆ ਉਹ ਇਹ ਸਾਰੀਆਂ ਚੀਜ਼ਾਂ ਤੋਂ ਜਿਹੜੀ ਝਲਕ ਮਾਰਦੀ ਆ। ਸੋ ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸੋ ਸਰਦਾਰ ਸਤਪਾਲ ਸਿੰਘ ਖਹਿਰਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਰਮਨ ਰੇਡੀਓ ਤੇ। ਤੁਹਾਨੂੰ ਦੁਨੀਆਂ ਭਰ ਦੇ ਜਿਹੜੇ ਸਰੋਤੇ ਹੈਗੇ ਆ ਸੁਣ ਰਹੇ ਆ, ਪਰ ਇੱਥੇ ਮੈਂ ਨਾਲ ਦੀ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਥੋੜੀ ਜਿਹੀ ਸਾਨੂੰ ਅੱਜ ਜਿਹੜੀ ਹੈਗੀ ਨੈਟਵਰਕ ਦੀ ਪ੍ਰੋਬਲਮ ਹੈਗੀ ਹੈ, ਤੇ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਇਹਦੀ ਦਿੱਕਤ ਨਾ ਆਵੇ, ਪਰ ਹੋ ਸਕਦਾ ਸ਼ੁਰੂ ਵਿੱਚ ਥੋੜੀ ਜਿਹੀ ਨੈਟਵਰਕ ਦੀ ਪ੍ਰੋਬਲਮ ਆਵੇ, ਉਸ ਕਰਕੇ ਮੈਂ ਤੁਹਾਡੇ ਸਾਰੇ ਸਰੋਤਿਆਂ ਤੋਂ ਮਾਫ਼ੀ ਮੰਗਦਾ। ਸੋ ਖਹਿਰਾ ਸਾਹਿਬ, ਆਪਾਂ ਗੱਲ ਕਰਦੇ ਹਾਂ ਨੌਨ ਪੰਜਾਬੀ ਪਾਪੂਲੇਸ਼ਨ ਬਾਰੇ, ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ?
ਬਹੁਤ ਸਾਰੀ ਨੌਨ ਪੰਜਾਬੀ ਪਾਪੂਲੇਸ਼ਨ ਆਲਰੇਡੀ ਪੰਜਾਬ ਵਿੱਚ ਵੱਧ ਚੁੱਕੀ ਆ, ਪ੍ਰੋਪਰਟੀ ਲੈ ਚੁੱਕੇ ਨੇ, ਵੋਟਰ ਬਣ ਚੁੱਕੇ ਨੇ, ਔਰ ਇਹ ਤਾਦਾਦ ਆਪਣੀ ਟੋਟਲ ਪੰਜਾਬ ਦੀ ਪਾਪੂਲੇਸ਼ਨ ਅਪਰੋਕਸੀਮੇਟਲੀ 3.5 ਕਰੋੜ ਆ। ਮੇਰੀ ਆਪਣੀ ਅਸੈਸਮੈਂਟ ਆ ਕਿ ਇਸ ਵਕਤ ਤੱਕ ਪੰਜਾਬ ਤੋਂ 60 ਲੱਖ ਬੰਦਾ ਮਾਈਗ੍ਰੇਟ ਕਰ ਚੁੱਕਾ ਵਾ ਕੁਛ ਟਾਕਿਆਂ ਤੋਂ। ਉਹ 60 ਲੱਖ ਜਦੋਂ ਜਾਂਦਾ ਉਹਦਾ ਜਿਹੜਾ ਖਲਾਓ ਆ ਉਹ ਭਰਨ ਲਈ ਜਦੋਂ ਬਾਹਰੋਂ ਆਣ ਕੇ ਲੋਕ, ਚਲੋ 60 ਲੱਖ ਤਾਂ ਨਹੀਂ ਆਏ ਹੋਣਗੇ, ਲੇਕਿਨ 15-20 ਲੱਖ ਪਾਪੂਲੇਸ਼ਨ ਨੌਨ ਪੰਜਾਬੀ ਆਲਰੇਡੀ ਪੰਜਾਬ ਦੇ ਵਿੱਚ ਆ ਚੁੱਕੀ ਹੈ। ਇੱਕ ਤਾਂ ਡੈਮੋਗ੍ਰਾਫਿਕ ਸਿਚੁਏਸ਼ਨ ਬਹੁਤ ਚੇਂਜ ਹੋਵੇਗੀ, ਦੂਜਾ ਸਾਡੀ ਟੋਟਲ ਬੈਂਕਰਪਸੀ ਹੋ ਰਹੀ ਆ। ਮਤਲਬ ਤੁਸੀਂ ਜਿਹੜਾ ਇਹ ਕਿਹਾ ਕਿ ਸਟੱਡੀ ਵੀਜ਼ਾ ਤੇ ਜਦੋਂ ਜਾਂਦਾ ਬੱਚਾ ਉਹ ਆਲਮੋਸਟ 20-25 ਲੱਖ ਰੁਪਏ ਨਾਲ ਲੈ ਕੇ ਜਾਂਦਾ, ਔਰ ਉਹਦੇ ਤੇ ਪਹਿਲਾਂ ਵੀ ਇਨਵੈਸਟਮੈਂਟ ਹੋਈ ਹੁੰਦੀ ਸਟੇਟ ਦੀ, ਉਹਨੂੰ ਉਹਦੀ ਐਜੂਕੇਸ਼ਨ ਤੇ ਉਹਦੇ ਹੈਲਥ ਕੇਅਰ ਤੇ ਪੈਸੇ ਲੱਗੇ ਹੁੰਦੇ ਸਟੇਟ ਦੇ। ਸੋ ਕੈਨੇਡਾ ਜਾਂ ਆਸਟ੍ਰੇਲੀਆ ਨੂੰ ਇੱਕ ਬਣਿਆ ਬਣਾਇਆ ਇੱਕ ਰੈਡੀ ਸਟੱਡੀ ਇੱਕ ਹਿਊਮਨ ਰਿਸੋਰਸ ਮਿਲ ਰਿਹਾ ਜਿਹੜਾ ਰੀਜਨੇਬਲੀ ਪੜ੍ਹਿਆ ਲਿਖਿਆ ਵੀ ਆ, ਜਿਹੜਾ ਉਹਨਾਂ ਦੇ ਦੇਸ਼ ਵਾਸਤੇ ਹੁਣ ਆਉਣ ਵਾਲੇ 35-40 ਸਾਲ ਕੰਮ ਕਰੇਗਾ। ਸਾਡਾ ਮਾਈਨਸ ਹੋ ਗਿਆ, ਉੱਧਰ ਪਲੱਸ ਹੋ ਗਿਆ। ਔਰ ਦੂਜਾ ਹੈਗਾ ਕਿ ਸਾਰਾ ਕੁਛ ਇਸ ਲਈ ਹੋ ਰਿਹਾ ਕਿਉਂਕਿ ਪੰਜਾਬ ਦਾ ਜਿਹੜਾ ਯੂਥ ਹੈਗਾ ਉਹ ਟੋਟਲੀ ਡਿਸਲੂਜਨਡ ਆ, ਹੋਪਲੈਸ ਸਿਚੁਏਸ਼ਨ ਨਹੀਂ ਹੋ ਜਾਂਦੀ ਤਾਂ ਉਹ ਅਗਲਾ ਘਰ ਛੱਡਦਾ, ਨਹੀਂ ਤਾਂ ਹੁਣ ਮਤਲਬ ਅਮੈਰੀਕਾ ਚੋਂ ਘਰ ਛੱਡ ਕੇ ਪੰਜਾਬ ਕਿਉਂ ਨਹੀਂ ਆ ਰਹੇ ਕੋਈ, ਜਾਂ ਕੈਨੇਡਾ ਚੋਂ ਜਾਂ ਆਸਟ੍ਰੇਲੀਆ ਚੋਂ, ਬਿਕੋਜ਼ ਪੀਪਲ ਇਨ ਪੰਜਾਬ ਆਰ ਐਬਸੋਲੂਟਲੀ ਫਰਸਟ੍ਰੇਟਿਡ। ਉਹਦੇ ਇੱਕ ਤਾਂ ਕਾਰਨ ਬਹੁਤ ਵੱਡਾ ਐਪਰੈਂਟਲੀ ਹੈਗਾ ਕਿ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਪੰਜਾਬ ਚ। ਕਿਸੇ ਨੇ ਨਹੀਂ ਸੋਚਿਆ ਕਿ ਅਸੀਂ ਕੋਈ ਪ੍ਰਾਈਵੇਟ ਸੈਕਟਰ ਜਾਂ ਗਵਰਨਮੈਂਟ ਸੈਕਟਰ ਦੇ ਵਿੱਚ ਆਪਣੇ ਆਉਣ ਵਾਲੀ ਜਨਰੇਸ਼ਨ, ਕਿਉਂਕਿ ਪਾਪੂਲੇਸ਼ਨ ਦੀ ਗਰੋਥ ਹੁੰਦੀ ਹੈ ਇਹਨਾਂ ਥਰਡ ਵਰਲਡ ਕੰਟਰੀਜ਼ ਵਿੱਚ, ਤੇ ਅਸੀਂ ਆਪਣੇ ਬੱਚਿਆਂ ਦੇ ਵਾਸਤੇ ਕੋਈ ਬੰਦੋਬਸਤ ਕਰੀਏ, ਅਸੀਂ ਕੋਈ ਇੰਡਸਟਰੀ ਕ੍ਰੀਏਟ ਕਰੀਏ। ਇਹਦੀ ਪਲੈਨਿੰਗ ਅਕਸਰ ਕੁਛ ਦਹਾਕਿਆਂ ਦੀ ਹੁੰਦੀ ਹੈ, ਇਹ ਤਾਂ ਹੈ ਨੀ ਗਾ ਕਿ ਅੱਜ ਅਸੀਂ ਸੋਚਿਆ ਤੇ ਕੱਲ ਨੂੰ ਇੰਪਲੋਇਮੈਂਟ ਪੈਦਾ ਹੋ ਜੀ। ਸੋ ਜਿਹੜੀ ਪਿਛਲੀ 30-35 ਸਾਲ ਤੋਂ ਜਿਹਨਾਂ ਨੇ ਰਾਜ ਕੀਤਾ ਉਹਨਾਂ ਨੇ ਸਿਰਫ ਆਪਣੇ ਮੁਫਾਦ ਲਈ, ਆਪਣੇ ਜ਼ਾਤੀ ਸੋਚ ਲਈ, ਆਪਣੇ ਪਰਿਵਾਰਾਂ ਵਾਸਤੇ ਤੱਕ ਹੀ ਸੋਚਿਆ ਵਾ, ਉਹਨਾਂ ਨੇ ਆਮ ਪਾਪੂਲੇਸ਼ਨ ਆਮ ਨੌਜਵਾਨਾਂ ਵਾਸਤੇ ਨੀ ਸੋਚਿਆ, ਔਰ ਉਹਦੇ ਕਰਕੇ ਬਹੁਤ ਵੱਡੇ ਪੱਧਰ ਤੇ ਮਾਈਗ੍ਰੇਸ਼ਨ ਵਰਲਡ ਵਾਈਡ ਹੋਈ ਆ। ਦੂਸਰਾ, ਪੰਜਾਬ ਦੇ ਵਿੱਚ ਇਹ ਵੀ ਪਰਿਵਾਰ ਬਹੁਤ ਖਦਸ਼ਾ ਕਰਦੇ ਨੇ ਕਿ ਜੇ ਸਾਡਾ ਬੱਚਾ ਇੱਥੇ ਰਹਿ ਗਿਆ ਇੱਕ ਤੇ ਡਰੱਗ ਐਡਿਕਟ ਨਾ ਬਣ ਜੇ, ਕਿਉਂਕਿ ਜਦੋਂ ਵਿਹਲ ਪੁਣਾ ਵਾ, ਜਦੋਂ ਪੰਜਾਬ ਦੇ ਵਿੱਚ ਕੋਈ ਜੋਬਸ ਹੀ ਨੀ ਗਏ, ਪੰਜਾਬ ਦੇ ਵਿੱਚ ਕੋਈ ਫਿਊਚਰ ਹੀ ਨੀ ਗਾ, ਦੈਟ ਇਜ਼ ਅ ਪਰਫੈਕਟ ਟ੍ਰੈਪ ਫਾਰ ਡਰੱਗਸ ਆਲਸੋ। ਸੋ ਜੋ ਕੁਛ ਹੋ ਰਿਹਾ ਬਹੁਤ ਮੰਦਭਾਗਾ ਹੋ ਰਿਹਾ, ਔਰ ਅਗਰ ਇਸੇ ਸਪੀਡ ਨਾਲ ਜਾਂਦੇ ਰਹੇ, ਪੰਜਾਬ ਤਾਂ ਵੈਸੇ ਆਲਰੇਡੀ ਮਾਫ਼ ਕਰਨਾ ਚੰਗਾ ਤਾਂ ਨਹੀਂ ਲੱਗਦਾ, ਆਪਣੀ ਸਟੇਟ ਆ, ਇਟ ਇਜ਼ ਆਲਰੇਡੀ ਏ ਗੋਨ ਕੇਸ ਸਟੇਟ, 2.5 ਲੱਖ ਕਰੋੜ ਦਾ ਕਰਜ਼ਾ ਸਾਡੇ ਤੇ ਅੱਜ ਦੀ ਡੇਟ ਚ। ਔਰ ਇਹ ਕਰਜ਼ਾ ਮੈਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਕੋਈ ਬਹੁਤ ਪੁਰਾਣਾ ਨਹੀਂ ਚੜਿਆ, ਇਹ ਆਈ ਫੇਅਰਲੀ ਰਿਮੈਂਬਰ 1985 ਵੈਨ ਆਈ ਫਿਨਿਸ਼ਡ ਮਾਈ ਐਜੂਕੇਸ਼ਨ, ਪੰਜਾਬ ਵਾਜ ਏ ਰੈਵਨਿਊ ਸਰਪਲਸ ਸਟੇਟ, ਮਤਲਬ ਪੰਜਾਬ ਦੇ ਸਿਰ ਤੇ 1985 ਚ ਕੋਈ ਕਰਜ਼ਾ ਨਹੀਂ ਸੀਗਾ, ਔਰ 35 ਸਾਲਾਂ ਚ ਜਿਹੜਾ ਲੋਕਾਂ ਨੇ ਇੱਥੇ ਰਾਜ ਕੀਤਾ, ਪ੍ਰਾਈਮਰਲੀ ਅਗਰ ਤੁਸੀਂ ਗੌਰ ਨਾਲ ਕਰੋਗੇ ਦੇਖੋਗੇ ਦੋ ਪਰਿਵਾਰਾਂ ਨੇ ਰਾਜ ਕੀਤਾ ਵਾ, ਕੈਪਟਨ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ।
ਜੀ ਅੱਜ ਆਪਾਂ ਬਿਲਕੁਲ ਉਸ ਪੁਆਇੰਟ ਤੇ ਜਾਵਾਂਗੇ ਖਹਿਰਾ ਸਾਹਿਬ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਆਪਣਾ ਜਿਹੜਾ ਪੰਜਾਬ ਸੀ ਇਹ ਵਾਕਈ ਇੱਕ ਸਿਆਉਣੇ ਦੀ ਚਿੜੀ ਸੀ, ਤੇ ਇੰਡੀਆ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤੇ ਨੰਬਰ 1 ਦੀ ਇਹ ਸਟੇਟ ਸੀਗੀ। ਸੋ ਸਾਨੂੰ ਕੁਦਰਤ ਨੇ ਪਰਮਾਤਮਾ ਨੇ ਪੰਜਾਬ ਦੇ ਵਿੱਚ ਕਿਸੇ ਪਾਰਟ ਦੀ ਕੋਈ ਘਾਟ ਨਹੀਂ ਛੱਡੀ, ਚਾਹੇ ਆਪਾਂ ਇੱਥੋਂ ਦੀ ਜ਼ਮੀਨ ਦੀ ਗੱਲ ਕਰੀਏ, ਚਾਹੇ ਇੱਥੋਂ ਦੇ ਪਾਣੀਆਂ ਦੀ ਗੱਲ ਕਰੀਏ, ਚਲ ਇੱਥੋਂ ਦੇ ਵਾਤਾਵਰਣ ਦੀ ਗੱਲ ਕਰੀਏ, ਚਾਹੇ ਇੱਥੋਂ ਦੇ ਮਿਹਨਤੀ ਲੋਕਾਂ ਦੀ ਗੱਲ ਕਰੀਏ, ਸੋ ਸਾਨੂੰ ਕੁਦਰਤ ਵੱਲੋਂ ਪਰਮਾਤਮਾ ਵੱਲੋਂ ਕਿਸੇ ਚੀਜ਼ ਦੀ ਘਾਟ ਨਹੀਂ ਰਹੀ। ਸੋ ਜੇ ਸਾਡੀ ਘਾਟ ਰਹੀ ਹੈ ਤਾਂ ਇੱਕ ਮਾੜੀ ਲੀਡਰਸ਼ਿਪ ਜਿਹਦਾ ਅਸੀਂ ਸੰਤਾਪ ਹੁਣ ਤੱਕ ਹੰਢਾ ਰਹੇ ਹੈਗੇ ਆ, ਅੱਗੇ ਜਾ ਕੇ ਆਪਾਂ ਥੋੜਾ ਜਿਹਾ ਇਸ ਵਿਸ਼ੇ ਤੇ ਵੀ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗੇ। ਸੋ ਵਾਕਈ ਬਿਲਕੁਲ ਤੁਹਾਡੀ ਸਹੀ ਗੱਲ ਹੈਗੀ ਹੈ ਕਿ ਸਾਡੇ ਜਿਹੜਾ ਅੱਜ ਦਾ ਨੌਜਵਾਨ ਹੈ, ਨਾ ਤਾਂ ਉਹਨੂੰ ਕੋਈ ਆਪਦੀ ਸਿਕਿਉਰਿਟੀ ਦਿਸ ਰਹੀ ਹੈ, ਜਿਹਦੇ ਕਰਕੇ ਉਹਨੂੰ ਨਾ ਜੋਬਸ ਦਿਸ ਰਹੀਆਂ, ਨਾ ਕੋਈ ਪ੍ਰੋਜੈਕਟਸ ਹੈਗੇ ਆ, ਤੇ ਇਹਦੇ ਨਾਲ ਨਾਲ ਇੱਕ ਮਾਹੌਲ ਵੀ ਜਿਹੜਾ ਆਪਣਾ ਹੈਗਾ, ਜਿਵੇਂ ਨਸ਼ੇ ਦਾ ਕਹਿ ਲਓ, ਹੋਰ ਕਹਿ ਲਓ, ਜਿਹਦੇ ਕਰਕੇ ਜਿਹੜਾ ਨੌਜਵਾਨ ਜਾਂ ਪੇਰੈਂਟਸ ਵੀ ਚਾਹੁੰਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਇੱਥੋਂ ਬਾਹਰ ਭੇਜ ਦਈਏ। ਸੋ ਕਿਸੇ ਦਾ ਕਹਿੰਦੇ ਪੰਛੀਆਂ ਦਾ ਵੀ ਜੀ ਨਹੀਂ ਕਰਦਾ ਕਿ ਉਹ ਆਪਣੇ ਆਲਣੇ ਛੱਡ ਕੇ ਜਾਣ ਨੂੰ, ਸੋ ਅਸੀਂ ਤਾਂ ਆਪਣੇ ਘਰ ਛੱਡ ਕੇ ਉਹਨਾਂ ਕੰਟਰੀਆਂ ਜਾ ਰਹੇ ਹਾਂ ਜਿਨ੍ਹਾਂ ਦੇ ਨਾਲ ਅਸੀਂ ਲੜ ਕੇ ਇਹ ਦੇਸ਼ ਆਜ਼ਾਦ ਕਰਾਇਆ ਸੀ। ਸੋ ਬਿਲਕੁਲ ਤੁਸੀਂ ਠੀਕ ਕਿਹਾ। ਸੋ ਅਗਲਾ ਮੇਰਾ ਖਹਿਰਾ ਸਾਹਿਬ ਕੁਸਚਨ ਇਹ ਹੈਗਾ ਕਿ ਪੰਜਾਬ ਦੇ ਪਾਣੀ, ਸਾਡੇ ਪੰਜਾਬ ਤੇ ਕਹਿ ਲਓ ਵੀ ਜਦੋਂ ਤੋਂ ਸਾਡਾ ਦੇਸ਼ ਆਜ਼ਾਦ ਹੋਇਆ, ਸਭ ਤੋਂ ਪਹਿਲਾਂ ਜਿਹੜਾ ਸਾਡੇ ਤੇ ਹਮਲਾ ਕੀਤਾ ਉਹ ਜਿਹੜਾ ਪਾਣੀਆਂ ਦਾ ਸਾਡੇ ਤੇ ਹਮਲਾ ਹੋਇਆ, ਤਕਰੀਬਨ 22,000 ਕਰੋੜ ਰੁਪਏ ਦਾ ਜਿਹੜਾ ਸਾਡੇ ਸਾਲ ਦਾ ਹਰ ਸਾਲ ਦਾ ਜਿਹੜਾ ਪਾਣੀ ਹੈਗਾ ਦੂਜੀਆਂ ਸਟੇਟਾਂ ਨੂੰ ਜਾਂਦਾ। ਇਸ ਤੋਂ ਇਲਾਵਾ ਜਿਹੜੀ ਇਸ ਤੋਂ ਜਿਹੜੀ ਬਿਜਲੀ ਪੈਦਾ ਕੀਤੀ ਜਾਂਦੀ ਹੈਗੀ ਹੈ ਉਹ ਵੀ ਦੂਜੀਆਂ ਸਟੇਟਾਂ ਨੂੰ ਮਤਲਬ ਇੱਥੋਂ ਪੈਦਾ ਕਰਕੇ ਦੂਜੀ ਥਾਂ ਤੇ ਜਿੱਤੀ ਜਾਂਦੀ ਹੈ। ਸੋ ਇਕਨੋਮਿਕਲੀ ਅਸੀਂ ਦੇਖੀਏ ਤਾਂ ਅਸੀਂ ਕੋਈ ਮਤਲਬ ਆਰਥਿਕ ਪੱਖੋਂ ਕਮਜ਼ੋਰ ਨਹੀਂ ਹੈਗੇ, ਪਰ ਸਾਡੇ ਫਿਰ ਉਹੀ ਗੱਲ ਵੀ ਮਾੜੀ ਲੀਡਰਸ਼ਿਪ ਦੀ ਘਾਟ ਕਰਕੇ ਸਾਡਾ ਕੋਲ ਜਿਹੜੇ ਕੁਦਰਤੀ ਸਰੋਤ ਹੈ, ਕੁਦਰਤ ਨੇ ਸਾਨੂੰ ਜਿਹੜੀਆਂ ਚੀਜ਼ਾਂ ਦਿੱਤੀਆਂ ਹੈਗੀਆਂ ਉਹਨਾਂ ਦਾ ਅਸੀਂ ਜਿਹੜਾ ਆਨੰਦ ਨਹੀਂ ਮਾਣ ਸਕਦੇ। ਸੋ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਹੋ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ, ਤੁਸੀਂ ਕੀ ਸੋਚ ਰਹੇ ਹੋ?
ਦੇਖੋ ਪਾਣੀਆਂ ਦਾ ਤਾਂ ਇੱਕ ਮੈਟਰ ਆਫ ਰਿਕਾਰਡ ਆ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸਾਰੀਆਂ ਹੀ ਜਿਹੜੇ ਸੂਬੇ ਬਣਾਏ ਗਏ ਉਹ ਭਾਸ਼ਾ ਦੇ ਆਧਾਰ ਤੇ ਬਣਾਏ ਗਏ, ਲੇਕਿਨ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਸੂਬਾ ਨਹੀਂ ਦਿੱਤਾ ਗਿਆ। ਹਰਿਆਣੇ ਨੇ ਕੋਈ ਸਟੇਟ ਨਹੀਂ ਸੀ ਮੰਗੀ, ਨਾ ਮੰਗਿਆ ਸੀ ਹਿਮਾਚਲ ਪ੍ਰਦੇਸ਼। ਪੰਜਾਬ ਦੇ ਲੋਕ ਕਹਿੰਦੇ ਸੀਗੇ ਕਿ ਇੱਥੇ ਸਾਨੂੰ ਵੀ ਸਾਡੀ ਭਾਸ਼ਾ ਦੇ ਆਧਾਰ ਦੇ ਉੱਤੋਂ ਇੱਕ ਅੱਛਾ ਸੂਬਾ ਬਣਾ ਜਿੱਥੇ ਪੰਜਾਬ ਜਾਂ ਸਿੱਖ ਵੀ ਜਿਹੜੇ ਨੇ ਉਹ ਆਪਣਾ ਭਵਿੱਖ ਤੈਅ ਕਰ ਸਕਣ। ਬੜਾ ਲੜ ਕੇ ਪੰਜਾਬੀ ਸੂਬਾ ਲਿਆ 1966 ਵਿੱਚ ਮੋਰਚਾ ਲਾਉਣ ਤੋਂ ਬਾਅਦ। ਪਹਿਲਾ ਹਮਲਾ ਜਿੱਦਾਂ ਰੀਓਰਗਨਾਈਜੇਸ਼ਨ ਆਫ ਸਟੇਟ ਸੀਗੀਆਂ ਸੈਕਸ਼ਨ 78 ਸੀ ਕੌਨਸਟੀਟਿਊਸ਼ਨ ਦਾ, ਉਹਦਾ ਦੁਰਉਪਯੋਗ ਕਰਕੇ ਉਸ ਵਕਤ ਦੇ ਪ੍ਰਾਈਮ ਮਿਨਿਸਟਰ ਨੇ ਛਿੱਕੇ ਤੇ ਟੰਗ ਕੇ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼, ਜਿੱਥੇ ਮਤਲਬ ਪਾਣੀਆਂ ਨੂੰ ਗਵਰਨ ਕਰਦੇ ਜਿਹੜੇ ਕਾਨੂੰਨ, ਉਹਨਾਂ ਨੂੰ ਛਿੱਕੇ ਤੇ ਟੰਗ ਕੇ ਤੇ ਸਾਡਾ ਪਾਣੀ ਜਿਹੜਾ ਸੀਗਾ ਉਹ ਵਨ ਸਾਈਡਡ ਅਵਾਰਡ ਕਰਤਾ, ਉਹਨਾਂ ਨੇ ਅਵਾਰਡ ਪਾਸ ਕਰਤਾ ਆਪਣੀ ਦਿੱਲੀ ਬੈਠ ਕੇ ਕਿ ਤੁਹਾਡਾ ਇੰਨੇ ਮਿਲੀਅਨ ਏਕੜ ਫੁੱਟ ਪਾਣੀ ਅਸੀਂ ਦਿੱਤਾ ਰਾਜਸਥਾਨ ਨੂੰ, ਇੰਨਾ ਦਿੱਤਾ MAF ਹਰਿਆਣੇ ਨੂੰ ਤੇ ਇੰਨਾ ਦਿੱਤਾ MAF ਦਿੱਲੀ ਨੂੰ। ਹੁਣ ਉਸ ਤੋਂ ਬਾਅਦ ਫਿਰ ਲਿਟੀਗੇਸ਼ਨ ਸ਼ੁਰੂ ਹੋ ਗਈ, ਅੱਜ ਤੱਕ ਸੁਪਰੀਮ ਕੋਰਟ ਤੱਕ ਅੱਜ ਪਾਣੀਆਂ ਦੇ ਬਾਰੇ ਸਾਡੀ ਲਿਟੀਗੇਸ਼ਨ ਜਾ ਰਹੀ ਹੈ। ਔਰ ਫਿਰ SYL ਕੱਢਣ ਦਾ ਮਨਸੂਬਾ ਬਣਾ ਤਾ, ਇੱਕ ਹੋਰ ਕਨਾਲ ਸਤਲੁਜ ਜਮਨਾ ਲਿੰਕ ਨੂੰ ਕਹਿੰਦੇ ਨੇ, ਫਿਰ ਉਹਦੇ ਤੇ ਕਿੰਨਾ ਵਿਵਾਦ ਉੱਠਿਆ, ਮੋਰਚਾ ਲੱਗਿਆ, ਜਾਨਾਂ ਗਈਆਂ, ਉਹ ਮਸਲਾ ਅੱਜ ਸੁਪਰੀਮ ਕੋਰਟ ਆਫ ਇੰਡੀਆ ਤੱਕ ਪਹੁੰਚਿਆ ਹੋਇਆ ਵਾ। ਔਰ ਤੁਸੀਂ ਗੱਲ ਮੇਰੀ ਨੋਟ ਰੱਖਣਾ, ਜਿੱਦਣ ਵੀ ਫੈਸਲਾ ਆਵੇਗਾ ਸਾਡੇ ਉਲਟ ਆਵੇਗਾ, ਕਿਸੇ ਨੇ ਇੰਟਰਨੈਸ਼ਨਲ ਰੈਪੇਰੀਅਨ ਲਾਜ਼ ਨੂੰ ਨੀ ਦੇਖਣਾ, ਇੱਥੇ ਜੁਡੀਸ਼ਰੀ ਵੀ ਇੱਦਾਂ ਦੀ ਆ ਔਰ ਇੱਥੇ ਐਗਜ਼ੀਕਿਊਟਿਵ ਵੀ ਇੱਦਾਂ ਦੀ ਆ, ਉਹ ਸਾਡਾ ਇੱਕ ਤੈਅਸ਼ੁਦਾ ਫੈਸਲਾ ਵਾ, ਪਿਆ ਹੋਇਆ ਸਭ ਨੂੰ ਪਤਾ ਵਾ, ਸਾਰੀ ਪੋਲੀਟੀਕਲ ਜਮਾਤ ਨੂੰ, ਸਾਰੇ ਆਮ ਪੰਜਾਬ ਦੇ ਲੋਕਾਂ ਨੂੰ, ਕਿ ਟਾਈਮ ਪਾਸ ਹੋ ਰਿਹਾ ਜ਼ਰੂਰ, ਲੇਕਿਨ SYL ਦਾ ਫੈਸਲਾ ਸਾਡੇ ਉਲਟ। ਸੋ ਜਿਹੜੇ ਦੇਸ਼ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ, ਪਾਕਿਸਤਾਨ ਤੋਂ ਉੱਜੜ ਕੇ ਲੋਕਾਂ ਨੇ ਸਭ ਕੁਛ ਵਾਰ ਦਿੱਤਾ, ਜਿਹਨਾਂ ਨੇ ਸਾਡਾ ਪਾਣੀ ਮਤਲਬ ਇਸ ਤਰੀਕੇ ਨਾਲ ਖੋਇਆ ਪੰਜਾਬ ਤੋਂ, ਔਰ ਉਸ ਪੰਜਾਬ ਤੋਂ ਜਿਹਨੇ ਸਾਰੇ ਦੇਸ਼ ਦੇ ਅਨਾਜ ਦਾ ਢਿੱਡ ਭਰਿਆ। ਸੋ ਆਈ ਕੈਨ ਨੋਟ ਕਾਲ ਦਿਟ ਗ੍ਰੋਸ ਡਿਸਕ੍ਰਿਮੀਨੇਸ਼ਨ। ਔਰ ਅਫਸੋਸ ਇਸ ਗੱਲ ਦਾ ਕਿ ਪੰਜਾਬ, ਦੇਖੋ ਬਾਕੀ ਸਾਰੀਆਂ ਗੱਲਾਂ ਬਾਤ ਦੀਆਂ, ਪੰਜਾਬ ਪ੍ਰਾਈਮਰੀਲੀ ਐਗਰੀਕਲਚਰ ਸਟੇਟ ਆ, ਸਾਡਾ ਜਿਹੜਾ ਮੇਨ ਕਿੱਤਾ ਪੰਜਾਬ ਦਾ 70% ਪਿੰਡਾਂ ਦੇ ਲੋਕਾਂ ਦਾ ਉਹ ਖੇਤੀਬਾੜੀ ਸੀ। ਖੇਤੀਬਾੜੀ ਤਾਂਹੀਓ ਚੱਲੂ ਜੇ ਸਾਡੇ ਕੋਲ ਪਾਣੀ ਅਸੀਂ ਜਦੋਂ ਆਪਣਾ ਪਾਣੀ ਦੇਤਾ ਦੂਜੇ ਸੂਬਿਆਂ ਨੂੰ, ਤੇ ਪੰਜਾਬ ਨੇ ਗਰਾਊਂਡ ਵਾਟਰ ਕੱਢਣਾ ਸ਼ੁਰੂ ਕਰਤਾ। ਅੱਜ ਸਾਡੇ ਕੋਲ 14 ਲੱਖ ਟਿਊਬਵੈਲਸ ਨੇ, ਜਿਹੜੇ ਟਿਊਬਵੈਲ ਕਿਸੇ ਵੇਲੇ 10-15 ਫੁੱਟ ਤੇ ਪਾਣੀ ਸੀਗਾ ਵਾਟਰ ਟੇਬਲ, ਉਹ ਥੱਲੇ ਜਾਂਦਾ ਜਾਂਦਾ ਪੰਜਾਬ ਦੇ ਕੁਛ ਹਿੱਸਿਆਂ ਵਿੱਚ 500-600 ਫੁੱਟ ਤੇ ਪਾਣੀ ਪਹੁੰਚ ਚੁੱਕਾ। ਔਰ ਨਾਸਾ ਦੀਆਂ ਸੈਟੇਲਾਈਟ ਜਿਹੜੀਆਂ ਨੇ ਉਹ ਹਮੇਸ਼ਾ ਇੰਡੀਕੇਟ ਕਰਦੇ ਆ, ਤੁਸੀਂ ਗੂਗਲ ਤੇ ਰਿਸਰਚ ਕਰੋਗੇ ਪੰਜਾਬ ਵਾਟਰ ਨਾਸਾ, ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਪਾਣੀ ਜਿਹੜਾ ਵਾ ਉਹ ਰੈਡ ਰੈਡ ਜ਼ੋਨ ਚ ਆਇਆ ਹੋਇਆ ਪੰਜਾਬ। ਅਗਰ ਇਸ ਪੀ ਨਾਲ ਅਸੀਂ ਪਾਣੀ ਕੱਢਦੇ ਰਹੇ ਜ਼ਮੀਨ ਦਾ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਵਿਲ ਬਿਕਮ ਬੈਲੈਂਸ ਸਟੇਟ। ਇਹ ਵੀ ਇਸ ਗੱਲ ਦਾ ਵੀ ਤਕਰੀਬਨ ਸਾਰਿਆਂ ਨੂੰ ਇਸ ਵਕਤ ਤੱਕ ਇਲਮ ਹੋ ਚੁੱਕਾ। ਸੋ ਇਸ ਕਰਕੇ ਇਹ ਬਹੁਤ ਵੱਡਾ ਧੱਕਾ, ਬਹੁਤ ਇਰਰਿਪੇਰੇਬਲ ਲੋਸ ਪੰਜਾਬ ਨੂੰ ਹੋਇਆ। ਔਰ ਫਿਰ ਚੰਗਾ ਤਾਂ ਨੀ ਲੱਗਦਾ ਹੁਣ ਦੁਬਾਰਾ ਦੁਬਾਰਾ ਉਹੀ ਗੱਲ ਕਰਦੇ, ਫਿਰ ਜਿਹਨਾਂ ਲੋਕਾਂ ਦੇ ਹੱਥ ਵਿਚ ਸੱਤਾ ਰਹੀ ਆ ਇਹ ਉਹਨਾਂ ਨੇ ਇਹਨਾਂ ਨੂੰ ਡਿਫੈਂਡ ਨੀ ਕੀਤਾ ਚੱਜ ਨਾ ਅੱਜ ਵੇਲੇ।
ਜੀ ਜੀ, ਸੋ ਅੱਜ ਦੀ ਜਿਹੜੀ ਮੁਲਾਕਾਤ ਖਹਿਰਾ ਸਾਹਿਬ ਦੇ ਨਾਲ ਹੋ ਰਹੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਇਸੇ ਮੁੱਦੇ ਤੇ ਆਪਾਂ ਪਹੁੰਚਣਾ ਹੈਗਾ। ਸੋ ਬਿਲਕੁਲ ਤੁਸੀਂ ਠੀਕ ਕਿਹਾ ਹੈਗਾ ਜੀ। ਤੀਜਾ ਜਿਹੜਾ ਮੇਰਾ ਕੁਸਚਨ ਹੈਗਾ ਕਿ ਸਾਡਾ ਜਿਹੜੇ ਨੌਜਵਾਨ ਹੈਗੇ ਆ ਪੰਜਾਬ ਦੇ ਜਿਹੜੇ ਲੰਬੇ ਟਾਈਮ ਤੋਂ ਜੇਲਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹੈਗੇ ਆ, ਸੋ ਉਹ ਅੱਜ ਵੀ ਉਵੇਂ ਜੇਲਾਂ ਦੇ ਵਿੱਚ ਹੈਗੇ ਆ। ਇੱਕ ਕੰਟਰੀ ਦੇ ਵਿੱਚ ਦੋ ਲਾਅ ਚੱਲ ਰਹੇ ਹੈਗੇ ਆ, ਇੱਕ ਮਨਿਓਰਿਟੀ ਵਾਸਤੇ ਆ ਤੇ ਇੱਕ ਮੈਜੋਰਿਟੀ ਵਾਸਤੇ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮਤਲਬ ਕੀ ਉਹਨਾਂ ਦਾ ਠੀਕ ਹੈ?
ਇਹ ਜਿਹੜੇ ਇਹ ਜਿਹੜਾ ਇਸ਼ੂ ਆ ਨਾ ਜੀ, ਇਹ ਬੇਸਿਕਲੀ ਲੀਗਲ ਇਸ਼ੂ ਵੀ ਆ ਤੇ ਹਿਊਮੈਨੀਟੇਰੀਅਨ ਇਸ਼ੂ ਵੀ ਆ। ਕਿਉਂਕਿ ਜਦੋਂ ਆਪਾਂ ਕਿਸੇ ਵੀ ਕਾਨੂੰਨ ਦੇ ਤਹਿਤ ਸਜ਼ਾ ਹੁੰਦੀ ਆ, ਜਦੋਂ ਆਪਾਂ ਸਜ਼ਾ ਕੱਟ ਲੈਂਦੇ ਆ, ਉਹਦਾ ਫਿਰ ਭਾਵੇਂ ਕਿੱਡਾ ਹੀ ਕੋਈ ਕਿੱਡਾ ਹੀ ਕ੍ਰਾਈਮ ਹੋਵੇ, ਦੈਨ ਗਵਰਨਮੈਂਟ ਨੂੰ ਕਿਸੇ ਵੀ ਵਿਅਕਤੀ ਨੂੰ ਆਪਣੀ ਜੇਲ੍ਹ ਵਿੱਚ ਦੁਬਾਰਾ ਉਹ ਤੋਂ ਅੱਗੇ ਜ਼ਿਆਦਾ ਰੱਖਣਾ ਜਿਹੜਾ ਹੈਗਾ ਉਹ ਕੀ ਕਹਿੰਦੇ ਆ ਕਿ ਇਟ ਇਜ਼ ਨੋਟ ਲੀਗਲੀ ਕਰੈਕਟ। ਅਨਫੋਰਚੁਨੇਟਲੀ ਇੰਡੀਆ ਵਿਚ ਇੱਕ ਪਤਾ ਨੀ ਸ਼ਾਇਦ ਬ੍ਰਿਟਿਸ਼ ਦਾ ਸਿਸਟਮ ਹੈ ਕੀ ਆ ਕਿ ਜਦੋਂ ਬੰਦਾ ਆਪਣੀ ਕੈਦ ਪੂਰੀ ਕਰ ਲੈਂਦਾ ਉਹਦਾ ਵਿਚਾਰੇ ਦਾ ਨਕਸ਼ਾ ਬਣਦਾ, ਨਕਸ਼ਾ ਥੱਲੇ ਜਾਂਦਾ ਉਹ ਸਟੇਟ ਦੇ ਗਵਰਨਰ ਕੋ ਜਾਂਦਾ। ਮੈਨੂੰ ਵੀ ਬਤੌਰ ਐਮ ਐਲ ਏ ਕਈ ਵਾਰ ਸਿਫਾਰਿਸ਼ ਕਰਨੀ ਪਈ ਆ ਜਿਹੜੇ ਆਰਡੀਨਰੀ ਕੈਦੀ ਨੇ। ਹੁਣ ਆ ਕੀ ਗੱਲ, ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਨੇ, ਜਿਹੜੇ ਖਾਸ ਤੌਰ ਤੇ ਆਪਾਂ ਸਿੱਖਾਂ ਦੀ ਗੱਲ ਕਰ ਲਈਏ, ਬਹੁਤ ਸਾਰੇ ਇਹਨਾਂ ਦੇ ਨੇ ਜਿਹੜੇ 30-35 ਸਾਲ ਕੈਦ ਕੱਟ ਚੁੱਕੇ ਨੇ ਔਰ ਉਹਨਾਂ ਦੀ ਕੈਦਾਂ ਲੰਬੇ ਸਮੇਂ ਤੋਂ ਖਤਮ ਹੋ ਚੁੱਕੀ ਆ, ਸਿਰਫ ਇਸ ਕਰਕੇ ਕਿਉਂਕਿ ਉਹ ਟਾਰਗੇਟ ਰਹੇ ਨੇ ਸਰਕਾਰਾਂ ਦੇ ਔਰ ਉਹਨਾਂ ਨੂੰ ਛੱਡਿਆ ਨੀ ਜਾ ਰਿਹਾ। ਸਿੱਖਾਂ ਨੇ ਜਦੋਂ ਵੀ ਮੂਵਮੈਂਟ ਸ਼ੁਰੂ ਕੀਤੀ ਉਹਦੇ ਚ ਹਮੇਸ਼ਾ ਸਭ ਲਈ ਕਿਹਾ ਵਾ, ਮੈਂ ਵੀ ਜਦੋਂ ਕੋਈ ਸਟੇਟਮੈਂਟ ਦਿੰਦਾ ਤਾਂ ਮੈਂ ਇਹ ਕਹਿੰਦਾ ਕਿ ਇਕੱਲੇ ਸਿੱਖ ਨਹੀਂ, ਜਿਹਨਾਂ ਲੋਕਾਂ ਨੇ ਵੀ ਜਿਹਦੇ ਚ ਹਿੰਦੂ ਵੀ ਪਾ ਲਓ, ਜਿਹਦੇ ਚ ਮੁਸਲਮਾਨ ਈਸਾਈ ਸਾਰੇ ਪਾ ਲਓ, ਜਿਹਨਾਂ ਲੋਕਾਂ ਨੇ ਆਪਣੀਆਂ ਕਿੱਤਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਣ ਦਾ ਕਿਸੇ ਵੀ ਸਰਕਾਰ ਦਾ ਕੋਈ ਅਧਿਕਾਰ ਨਹੀਂ। ਦਿਸ ਇਜ਼ ਅਗੇਨ ਆਈ ਵੁੱਡ ਕਾਲ ਇਟ ਗ੍ਰੋਸ ਵਾਇਲੇਸ਼ਨ ਆਫ ਹਿਊਮਨ ਰਾਈਟਸ। ਲੇਕਿਨ ਅਨਫੋਰਚੁਨੇਟਲੀ ਜਿੱਦਾਂ ਮੈਂ ਸ਼ੁਰੂ ਚ ਕਿਹਾ ਸੀ ਕਿ ਥਰਡ ਵਰਲਡ ਕੰਟਰੀਜ਼ ਨੇ ਇੱਥੇ ਉਹ ਪੰਜਾਬੀ ਚ ਕਹਿੰਦੇ ਹੁੰਦੇ ਨੇ ਜਿਸ ਜਿਸ ਕੀ ਲਾਠੀ ਉਸ ਕੀ ਫੈਂਸ, ਮਤਲਬ ਸੋਰੀ ਕੰਪਲੇਟ ਹੈ। ਔਰ ਨਾਲ ਨਾਲ ਸਿਲੈਕਟਿਵ ਇੰਪਲੀਮੈਂਟੇਸ਼ਨ ਆਫ ਲਾਜ ਆ, ਮਤਲਬ ਅਮੀਰ ਵਾਸਤੇ। ਹੁਣੇ ਤੁਸੀਂ ਦੇਖੋਗੇ ਕਿ ਜੈਸਿਕਾ ਲਾਲ ਮਰਡਰ ਕੇਸ ਹੋਇਆ ਸੀ ਦਿੱਲੀ ਚ, ਇੱਕ ਵਿਨੋਦ ਸ਼ਰਮਾ ਇੰਡੀਆ ਦਾ ਪੋਲੀਟੀਸ਼ਨ ਆ, ਬਹੁਤ ਵੱਡਾ, ਬਹੁਤ ਅਮੀਰ ਆਦਮੀ ਵੀ ਆ, ਉਹਦੇ ਬੜੇ ਚੈਨਲ ਵਗੈਰਾ ਵੀ ਚੱਲਦੇ ਨੇ, ਸ਼ੂਗਰ ਮਿੱਲਾਂ ਨੇ, ਡਿਸਟਿਲਰੀਆਂ ਨੇ। ਉਹਦੇ ਮੁੰਡੇ ਮਨੂ ਸ਼ਰਮਾ ਨੇ ਅੱਜ ਤੋਂ ਕੋਈ 24-25 ਸਾਲ ਪਹਿਲਾਂ ਇੱਕ ਦਿੱਲੀ ਦੀ ਕਿਸੇ ਬਾਰ ਵਿੱਚ ਮਾਡਲ ਨੂੰ ਕਤਲ ਕਰਤਾ ਸੀ। ਉਸ ਵੇਲੇ ਵੀ ਉਹਨੇ ਨਿਕਲ ਜਾਣਾ ਸੀ, ਲੇਕਿਨ ਚਲੋ ਮੀਡੀਆ ਨੇ ਰੌਲਾ ਪਾਇਆ ਉਹਨੂੰ। ਉਹਨੂੰ ਵਿੱਚ ਵਿੱਚ ਬਹੁਤ ਅਟੈਂਪਟਸ ਹੋਏ, ਉਹਨੂੰ ਇੱਕ ਦੋ ਵਾਰੀ ਪਰੋਲ ਜਾਂ ਹੋਰ ਛੱਡਣ ਦੇ ਵੀ ਮਨਸੂਬੇ ਬਣਾਏ ਗਏ, ਤਾਂ ਫਿਰ ਦੁਬਾਰਾ ਹਾਹਾਕਾਰ ਮੱਚੀ। ਅਲਟੀਮੇਟਲੀ ਉਹਨੂੰ ਛੱਡਤਾ, ਇਟਸ ਅ ਮਰਡਰ ਕੇਸ, ਐਸਟੈਬਲਿਸ਼ ਕਨਵਿਕਟਿਡ ਮਰਡਰ। ਹੁਣ ਇੱਦਾਂ ਦੇ ਕਈ ਕੇਸਿਸ ਨੇ ਜਿਹਦੇ ਚ ਪੋਲੀਟੀਕਲ ਪ੍ਰਿਜ਼ਨਰਸ ਲੈਂਗੁਏਜ ਕਰ ਰਹੇ ਨੇ ਜੇਲ੍ਹਾਂ ਚ, ਸੋ ਦਿਸ ਇਜ਼ ਵੈਰੀ ਅਨਫੋਰਚੁਨੇਟ। ਲੇਕਿਨ ਹੁਣ ਇੱਥੇ ਸਿਸਟਮ ਹੀ ਇੱਦਾਂ ਦਾ ਵਾ ਕਿ ਜੇ ਤੁਸੀਂ ਬਹੁਤ ਜ਼ਿਆਦਾ ਕੋਈ ਉਲਟ ਬੋਲਦੇ ਹੋ ਤੁਹਾਨੂੰ ਕਿਸੇ ਨਾ ਕਿਸੇ ਮੁਕੱਦਮੇ ਚ ਉਲਟਾ ਤੁਹਾਨੂੰ ਫਸਾ ਦਿੰਦੇ ਨੇ। ਮੈਂ ਆਪਣਾ ਆਪ ਇਸ ਸਿਸਟਮ ਦਾ ਸ਼ਿਕਾਰ ਆ। ਮੈਨੂੰ ਜਦੋਂ ਲੀਡਰ ਆਫ ਅਪੋਜੀਸ਼ਨ ਬਣਿਆ ਤਾਂ ਮੈਂ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਪੰਜਾਬ ਦੀ ਇਹਦੇ ਕਰਪਸ਼ਨ ਦੇ ਖਿਲਾਫ਼ ਜਦੋਂ ਆਪਣਾ ਬਿਗਲ ਬਜਾਇਆ ਔਰ ਉਹ ਮਾਈਨਿੰਗ ਵਾਲੇ ਸਿਲਸਿਲੇ ਚ ਰਾਣਾ ਗੁਰਜੀਤ ਵਰਗੇ ਇੱਕ ਮਿਨਿਸਟਰ ਨੂੰ ਅਸਤੀਫਾ ਦੇਣਾ ਪੈ ਗਿਆ, ਉਹਨਾਂ ਨੇ ਅਲਟੀਮੇਟਲੀ ਮੇਰੇ ਤੇ ਇੱਕ ਬਿਲਕੁਲ ਫਾਲਸਲੀ ਪੋਲੀਟੀਕਲੀ ਮੋਟੀਵੇਟਡ ਡਰੱਗਸ ਦਾ ਮਸਲਾ ਦਰਜ ਕਰਕੇ ਤੇ ਮੈਨੂੰ ਬਚਾਇਆ ਹੋਇਆ। ਮੈਨੂੰ ਤਾਂ ਸੁਪਰੀਮ ਕੋਰਟ ਨੇ ਬਚਾਇਆ, ਜੇ ਕਿਤੇ ਸੁਪਰੀਮ ਕੋਰਟ ਮੈਨੂੰ ਸਟੇ ਨਾ ਦਿੰਦਾ ਮੈਨੂੰ ਫੜ ਕੇ ਅੰਦਰ ਵੀ ਦੇ ਸਕਦੇ ਸੀਗੇ। ਇੱਥੇ ਨਾ ਵਿੰਡਿਕਟਿਵ ਬਹੁਤ ਆ ਜਿਹੜਾ ਸਿਸਟਮ ਹੈ ਨਾ, ਇਫ ਯੂ ਆਰ ਗੋਇੰਗ ਟੂ ਬੀ ਵੋਕਲ ਅਗੇਂਸਟ ਦਾ ਗਵਰਨਮੈਂਟ, ਫਿਰ ਇਹ ਗੱਲ ਯਾਦ ਰੱਖਣਾ ਕਿ ਉਲਟਾ ਤੁਹਾਡੇ ਤੇ ਪਰਚੇ ਦਰਜ ਕਰਕੇ ਤੁਹਾਨੂੰ ਅੰਦਰ ਜੇਲ੍ਹਾਂ ਚ ਸੁੱਟਿਆ ਜਾਵੇਗਾ। ਇਹ ਕੱਲਾ ਪੰਜਾਬ ਚ ਨਹੀਂ, ਇਹ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਜਿੱਥੇ ਕੋਈ ਨੈਕਸਲ ਮੂਵਮੈਂਟ ਚੱਲ ਰਹੀ ਆ, ਜਿੱਥੇ ਨਾਰਥ ਈਸਟ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਕੋਈ ਪੋਲੀਟੀਕਲ ਮੂਵਮੈਂਟ ਉੱਠਦੀ ਆ, ਉੱਥੋਂ ਦੇ ਲੀਡਰਸ ਨੂੰ ਝੂਠੇ ਕੇਸਾਂ ਚ ਫਰੇਮ ਕਰਕੇ ਚੱਕ ਕੇ ਅੰਦਰ ਸੁੱਟ ਦਿੰਦੇ ਨੇ। ਸੋ ਇਹ ਕਾਨੂੰਨ ਜਿਹੜਾ ਵਾ ਉਹ ਮੈਂ ਕੀ ਕਵਾਂ ਹੁਣ ਇਹਨੂੰ, ਕਿ ਉਹ ਮੋਮ ਦਾ ਨੱਕ ਆ, ਉਹਨੂੰ ਜਿੱਧਰ ਮਰਜ਼ੀ ਮੋੜ ਲੈਂਦੇ ਨੇ ਆਪਣੀ ਲੋੜ ਅਨੁਸਾਰ।
ਜੀ ਜੀ ਬਿਲਕੁਲ ਸੋ ਸੁਖਪਾਲ ਸਿੰਘ ਖਹਿਰਾ ਅੱਜ ਦੀ ਡੇਟ ਦੇ ਵਿਚ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਮਤਲਬ ਇਹਨਾਂ ਨੂੰ ਇੱਕ ਯੋਧੇ ਦੇ ਤੌਰ ਤੇ ਵੀ ਪੋਲੀਟਿਕਸ ਦੇ ਵਿਚ ਦੇਖਦੇ ਹਾਂ, ਪਰ ਕਦੇ ਕਦੇ ਇਹ ਮਹਿਸੂਸ ਹੁੰਦਾ ਵੀ ਜਿਵੇਂ ਇਹ ਜਿਵੇਂ ਜਿਵੇਂ ਜਿਸ ਰਫਤਾਰ ਨਾਲ ਚੱਲਦੇ ਗਏ ਹੈਗੇ ਆ ਤੇ ਕਈ ਜਿਹੜੇ ਸਾਥੀ ਸਾਥ ਵੀ ਛੱਡ ਗਏ ਹੈਗੇ ਆ ਸਮੇਂ ਦੇ ਨਾਲ ਨਾਲ, ਕਹਿੰਦੇ ਜਿਵੇਂ ਜਿਵੇਂ ਹਵਾਵਾਂ ਦਾ ਰੁੱਖ ਹੁੰਦਾ ਕਈ ਵਾਰੀ ਉਵੇਂ ਉਵੇਂ ਛੱਡਦੇ ਜਾਂਦੇ ਆ, ਤੇ ਕੀ ਕਦੇ ਸੁਖਪਾਲ ਸਿੰਘ ਖਹਿਰਾ ਆਪਣੇ ਆਪ ਨੂੰ ਇਹ ਨੀ ਫੀਲ ਕਰਦੇ ਕਿ ਮੈਂ ਕੱਲਾ ਰਹਿ ਗਿਆ ਜਾਂ ਮਤਲਬ ਮੈਂ ਹੁਣ ਕੀ ਕਰੂੰਗਾ ਕੀ ਨਹੀਂ, ਕਿ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ?
ਦੇਖੋ ਜਿਹੜਾ ਅਸਲ ਇਸ ਵਕਤ ਦਾ ਪੋਲੀਟੀਕਲ ਕਲਚਰ ਆ ਇੰਡੀਆ ਦਾ ਉਹ ਤਾਂ ਹੈਗਾ ਵਾ ਕਿ ਤੁਸੀਂ ਮਤਲਬ ਖੁਸ਼ਾਮਦ ਕਰਨੀ ਆਉਣੀ ਚਾਹੀਦੀ ਆ, ਪੈਸੇ ਕਮਾਉਣੇ ਆਉਣੇ ਚਾਹੀਦੇ ਨੇ, ਫਿਰ ਤੁਸੀਂ ਇੱਥੇ ਕਾਮਯਾਬ ਪੋਲੀਟੀਸ਼ਨ ਹੋ। ਮਤਲਬ ਮੇਰੇ ਵਰਗਾ ਬੰਦਾ ਅੱਜ ਦੀ ਡੇਟ ਵਿੱਚ ਉਹਨੂੰ ਕਾਮਯਾਬ ਪੋਲੀਟੀਸ਼ਨ ਨਹੀਂ ਕਿਹਾ ਜਾ ਸਕਦਾ। ਤੁਸੀਂ ਨਿਗਾਹ ਮਾਰੋਗੇ ਨਾ ਆਲੇ ਦੁਆਲੇ ਜਿਹੜੇ ਕੁਛ ਪੰਜਾਬ ਦੇ ਦੇਖੋਗੇ ਜਿਹੜੇ ਇਸ ਵਕਤ ਮਿਨਿਸਟਰ ਬਣੇ ਨੇ ਜਾਂ ਜਿਹੜੇ ਦੋਨਾਂ ਰਵਾਇਤੀ ਪਾਰਟੀਆਂ ਵਿੱਚ ਲੋਕ ਨੇ ਇਹ ਸਾਰੇ ਕਾਮਯਾਬ ਨੇ। ਮਤਲਬ ਇੰਡੀਅਨ ਪੋਲੀਟੀਕਲ ਸਟੈਂਡਰਡ ਦੇ ਹਿਸਾਬ ਨਾਲ, ਵੈਸਟਰਨ ਪੋਲੀਟੀਕਲ ਸਟੈਂਡਰਡ ਦੇ ਹਿਸਾਬ ਨਾਲ ਨਹੀਂ, ਇੰਡੀਅਨ ਪੋਲੀਟੀਕਲ ਸਟੈਂਡਰਡ ਦੇ ਹਿਸਾਬ ਨਾਲ ਇਹ ਸਾਰੇ ਕਾਮਯਾਬ ਨੇ, ਕਿਉਂਕਿ ਇਹਨਾਂ ਨੂੰ ਬੜੇ ਬਲੇਟੈਂਟਲੀ ਲੁੱਟ ਸਕਦੇ ਨੇ, ਬੜਾ ਬਲੇਟੈਂਟਲੀ ਝੂਠ ਬੋਲ ਸਕਦੇ ਨੇ, ਬੜੇ ਮਤਲਬ ਛਾਤੀ ਤੇ ਹੱਥ ਠੋਕ ਕੇ ਝੂਠ ਬੋਲ ਸਕਦੇ ਨੇ। ਮੇਰਾ ਕੁਦਰਤੀ ਸ਼ੁਰੂ ਦੇ ਸੁਭਾਅ ਇੱਦਾਂ ਦਾ ਨਹੀਂ ਸੀਗਾ, ਔਰ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜਦ ਵੀ ਉਹਨਾਂ ਨੇ ਮੈਨੂੰ ਕੋਈ ਸਿੱਖਿਆ ਦਿੱਤੀ ਤਾਂ ਹਮੇਸ਼ਾ ਇਹ ਕਿਹਾ ਕਿ ਸੱਚ ਬੋਲਣਾ, ਸੋ ਮੈਂ ਉਸ ਰਾਹ ਤੇ ਤੁਰਿਆ ਹੋਇਆ। ਅਫਕੋਰਸ ਜਦੋਂ ਇਹ ਰਾਹ ਚੁਣਨਾ ਨਾ ਜੀ, ਫਿਰ ਉਹਦੇ ਚ ਤਿਆਰੀ ਰੱਖਣੀ ਚਾਹੀਦੀ ਕਿ ਤੁਹਾਨੂੰ ਆਈਸੋਲੇਟ, ਕਿਉਂਕਿ ਸਿਸਟਮ ਇੰਨਾ ਕਰਪਟ ਉਹ ਆਪੇ ਗੈਂਗ ਅਪ ਹੋ ਜਾਂਦੇ। ਮੈਂ ਤੁਹਾਨੂੰ ਫਿਰ ਉਦਾਹਰਨ ਦਿੰਦਾ, ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਤੇ ਗਵਰਨਮੈਂਟ ਤੇ ਹਮਲਾ ਕੀਤਾ ਮਾਈਨਿੰਗ ਮਾਫੀਆ ਦੇ ਖਿਲਾਫ, ਹੁਣ ਅਕਾਲੀ ਦਲ ਨੂੰ ਤਾਂ ਮੇਰੀ ਸਪੋਰਟ ਕਰਨੀ ਚਾਹੀਦੀ ਸੀ ਕਿਉਂਕਿ ਮੈਂ ਆਪੋਜੀਸ਼ਨ ਸੀਗਾ, ਉਹ ਵੀ ਆਪੋਜੀਸ਼ਨ ਸੀ, ਉਹਨਾਂ ਨੂੰ ਕਾਂਗਰਸ ਤੇ ਅਟੈਕ ਕਰਨਾ ਚਾਹੀਦਾ ਸੀਗਾ, ਉਹਨਾਂ ਨੇ ਮੇਰੇ ਤੇ ਅਟੈਕ ਕੀਤਾ, ਬੀਜੇਪੀ ਨੇ ਉਹਨਾਂ ਨੂੰ ਕਾਂਗਰਸ ਤੇ ਅਟੈਕ ਕਰਪਸ਼ਨ ਦੇ ਨਹੀਂ ਕੀਤਾ, ਮੇਰੇ ਤੇ ਅਟੈਕ ਕੀਤਾ, ਮੇਰਾ ਡਰੱਗਸ ਦਾ ਮਾਮਲਾ ਉਹਨਾਂ ਨੇ ਲਿਆ ਕੇ ਕਹਿੰਦੇ ਜੀ ਇਹਨੂੰ ਉਹਨਾਂ ਨੇ ਉਹ ਛੱਡਤਾ ਤੇ ਮੇਰੇ ਦੁਆਲੇ ਹੋ ਗਏ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਬਹੁਤੇ ਜਿਹੜੇ ਮੇਰੇ ਕੁਲੀਗ ਸੀਗੇ ਉਹ ਅੰਦਰੋਂ ਹੈਂਡਲ ਕਲੱਬ ਸੀ ਕਾਂਗਰਸ ਨਾਲ, ਤੇ ਉਹ ਵੀ ਚਾਹੁੰਦੇ ਸੀਗੇ ਕਿ ਛੇਤੀ ਇਹਨੂੰ ਇੱਥੋਂ ਹਟਾਇਆ ਜਾਵੇ। ਸੋ ਸਿਸਟਮ ਆ ਉਹ ਕੀ ਕਹਿੰਦੇ ਹੁੰਦੇ ਅਨਰਿਟਨ ਲਾਅ ਆ ਕਿ ਉਹਨਾਂ ਨੂੰ ਕਹਿਣ ਦੀ ਲੋੜ ਨੀ, ਉਹ ਆਪੇ ਇਕੱਠੇ ਹੋ ਜਾਂਦੇ ਨੇ, ਔਰ ਦੇ ਡੂ ਨਾਟ ਵਾਂਟ ਐਨੀ ਪਰਸਨ ਐਟ ਦਿਸ ਪੁਆਇੰਟ ਆਫ। ਮਤਲਬ ਲੀਡਰ ਆਫ ਆਪੋਜੀਸ਼ਨ ਦਾ ਜਿਹੜਾ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਸਾਨੂੰ ਪਤਾ ਹੀ ਹੋਣ ਲੱਗਾ ਵੀ ਇਹ ਵੀ ਇੱਕ ਅਹੁਦਾ ਹੁੰਦਾ ਵਾ, ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀਗਾ। ਇਸ ਲਈ ਜੇ ਤੁਸੀਂ ਵੋਕਲ ਪੋਲੀਟਿਕਸ ਕਰਨੀ ਆ, ਜੇ ਤੁਸੀਂ ਟਰੁੱਥਫੁੱਲ ਪੋਲੀਟਿਕਸ ਕਰਨੀ ਆ, ਤੇ ਉਹਦੇ ਵਾਸਤੇ ਤੁਹਾਨੂੰ ਖਮਿਆਜ਼ਾ ਭੁਗਤਣ ਲਈ ਤਿਆਰ ਹੋਣਾ ਪੈਂਦਾ। ਅਫਕੋਰਸ ਸੈਟਬੈਕਸ ਤਾਂ ਹੁੰਦੇ, ਮੈਂ ਕਹਾਂਗੀ ਸੈਟਬੈਕ ਨਹੀਂ ਹੈ ਪੋਲੀਟੀਕਲੀ, ਸੈਟਬੈਕਸ ਹੁੰਦੇ ਆ, ਪਰ ਫਿਰ ਇਹਦਾ ਮਤਲਬ ਇਹ ਨੀਗਾ ਕਿ ਆਪਣਾ ਰਾਹ ਕੰਪਰੋਮਾਈਜ਼ ਕਰ ਲਓ। ਹੁਣ ਇਸ ਰਾਹ ਤੇ ਤੁਰੇ ਹੋਏ ਆ, ਇਸੇ ਰਾਹ ਤੇ ਤੁਰੇ ਜਾਵਾਂਗੇ, ਨਫਾ ਤੇ ਨੁਕਸਾਨ ਉਸ ਵਾਹਿਗੁਰੂ ਦੇ ਹੱਥ ਵਿੱਚ।
ਜੀ ਵਾਕਈ ਜਿਹੜੇ ਸੁਖਪਾਲ ਸਿੰਘ ਖਹਿਰਾ ਉਹ ਕਿਸੇ ਨੇ ਹੋਰ ਨਹੀਂ ਬਣ ਜਾਣਾ। ਸੋ ਜੇ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਜਿਹੜੇ ਮੈਚ ਹੈ ਦੋਹਾਂ ਦੇ ਅਗੜ ਚੱਲ ਰਹੇ ਆ, ਆਪਾਂ ਜੇ ਆਪਾਂ ਦੋ ਰਵਾਇਤੀ ਪਾਰਟੀਆਂ ਦੀ ਗੱਲ ਕਰਦੇ ਹਾਂ ਤੇ ਤੀਜੀ ਆਪਾਂ ਜੇ ਬੀਜੇਪੀ ਦੀ ਵੀ ਕਰਦੇ ਹਾਂ ਤੇ ਸਾਰੇ ਇਹ ਰਲੇ ਮਿਲੇ ਆ, ਬਟ ਜਿਸ ਰਫਤਾਰ ਦੇ ਨਾਲ ਜਿਸ ਹਿੰਮਤ ਹੌਸਲੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਚੱਲ ਰਿਹਾ, ਸੋ ਡਰ ਹੋਣਾ ਤਾਂ ਸੁਭਾਵਿਕ ਹੈ ਜੀ। ਸੋ ਇਹਨੂੰ ਮਤਲਬ ਮੈਂ ਕਹਿਣਾ ਵੀ ਇੱਕ ਪੋਜ਼ਿਟਿਵ ਪੱਖ ਤੋਂ ਲਈਏ ਕਿ ਐਡੀਆਂ ਤਕੜੀਆਂ ਪਾਰਟੀਆਂ ਹੈਗੀਆਂ ਉਹ ਇੱਕ ਬੰਦੇ ਤੋਂ ਡਰ ਰਹੀਆਂ ਹੈਗੀਆਂ, ਤੇ ਜੇ ਉਹ ਬੰਦਾ ਇੱਕ ਆਵਾਮ ਦਾ ਅੱਗੇ ਜਾ ਕੇ ਲੀਡਰ ਬਣ ਜਾਂਦਾ ਹੈਗਾ ਤੇ ਸੋ ਉਹਨਾਂ ਦਾ ਡਰ ਮੈਨੂੰ ਲੱਗਦਾ ਕਿਸੇ ਹੱਦ ਤੱਕ ਜਾਇਜ਼ ਹੈਗਾ। ਸੋ ਉਲਝਾਉਣਾ ਕਰਨਾ ਕਤਰਨਾ, ਮੇਰਾ ਇਹ ਕੁਸਚਨ ਸੀ ਕਿ ਕੀ ਅੱਜ ਵੀ ਸੁਖਪਾਲ ਸਿੰਘ ਖਹਿਰੇ ਨੂੰ ਕਿਸੇ ਥਾਂ ਤੇ ਕੋਈ ਕਿੰਤੂ ਪਰੰਤੂ ਤਾਂ ਨੀ, ਆਪਣੇ ਤੇ ਲੱਗਦਾ ਜਾਂ ਕੱਲਾ ਤਾਂ ਨੀ ਮਹਿਸੂਸ ਕਰਦਾ ਵੀ ਮੈਂ ਨੀ ਯਾਰ ਵੀ ਇਹਨਾਂ ਲੋਕਾਂ ਦੇ ਨਾਲ ਭਿੜਨਾ ਔਖਾ?
ਨਹੀਂ ਇਸ ਤਰ੍ਹਾਂ ਦੀ ਗੱਲ ਨੀ ਗੀ। ਅਸੀਂ ਅੱਜ ਵੀ ਮੇਰੀ ਹੁਣ ਦੇਖੋ ਮੈਂ ਆਲਮੋਸਟ 22-23 ਸਾਲ ਦਾ ਮੇਰਾ ਪਰਸਨਲ ਐਕਸਪੀਰੀਅੰਸ ਆ ਅਬਾਊਟ ਦਾ ਪੋਲੀਟੀਕਲ ਸਿਚੁਏਸ਼ਨ ਐਂਡ ਦਾ ਪ੍ਰੀਵੇਲਿੰਗ ਸਿਸਟਮ ਇਨ ਦਾ ਕੰਟਰੀ ਐਂਡ ਪੰਜਾਬ। ਉਸ ਤੋਂ ਪਹਿਲਾਂ ਮੈਂ ਆਪਣੇ ਪਿਤਾ ਜੀ ਨੂੰ ਵੀ ਦੇਖਦਾ ਰਿਹਾ ਵਾਂ। ਮੈਂ ਇਸ ਗੱਲ ਤੇ ਹੁਣ ਨਿਚੋੜ ਤੇ ਪਹੁੰਚਿਆ ਹੋਇਆ ਕਿ ਪੰਜਾਬ ਨੂੰ ਇੱਕ ਡਾਇਨਾਮਿਕ ਰੀਜਨਲ ਪਾਰਟੀ ਦੀ ਲੋੜ ਆ। ਰੀਜਨਲ ਪਾਰਟੀ ਇਸ ਦੀ ਲੋੜ ਆ ਕਿਉਂਕਿ ਇਹ ਜਿਹੜੀਆਂ ਪਾਰਟੀਆਂ ਨੇ ਦਿੱਲੀਓਂ ਚੱਲਦੀਆਂ, ਚਾਹੇ ਉਹ ਕਾਂਗਰਸ ਆ, ਬੀਜੇਪੀ ਆ, ਆਮ ਆਦਮੀ, ਤੁਸੀਂ 100% ਖੁੱਲ ਕੇ ਪੰਜਾਬ ਨੂੰ ਇਸ਼ੂਜ ਨੂੰ ਡਿਫੈਂਡ ਹੀ ਨਹੀਂ ਕਰ ਸਕਦੇ। ਰੀਜਨਲ ਪਾਰਟੀ ਵੈਸੇ ਤਾਂ ਅਸੂਲਨ ਸਾਡੇ ਕੋਲ ਸ਼੍ਰੋਮਣੀ ਅਕਾਲੀ ਦਲ ਬੈਸਟ ਪਾਰਟੀ ਸੀਗੀ, ਇਹਦੇ ਨਾਲ ਤਾਂ ਇਹਦਾ ਤਾਂ ਮੁਕਾਬਲਾ ਹੀ ਕੋਈ ਨਹੀਂ ਸੀ, ਜਿਹਨੇ ਆਪਣੇ ਸਭ ਦੇ ਬਜ਼ੁਰਗਾਂ ਨੇ ਮੋਰਚੇ ਲਾ ਕੇ ਗੁਰਦੁਆਰੇ ਆਜ਼ਾਦ ਕਰਾਏ ਮਹੰਤਾਂ ਤੋਂ, ਉਸ ਲਹਿਰ ਚੋਂ ਪੈਦਾ ਹੋਈ ਇਹ ਪਾਰਟੀ, ਕੁਰਬਾਨੀਆਂ ਭਰੀ ਪਾਰਟੀ ਸੀ। ਲੇਕਿਨ ਇਹ ਦੁੱਖ ਨਾਲ ਕਹਿਣਾ ਪੈਂਦਾ ਕਿ ਜਦ ਦੀ ਬਾਦਲ ਦੇ ਪਰਿਵਾਰ ਨੇ ਇਸ ਨੂੰ ਆਪਣੀ ਕਬਜ਼ੇ ਚ ਲਿਆਂਦਾ, ਉਹਨਾਂ ਨੇ ਉਹ ਆਪਣੇ ਇਹਨਾਂ ਅਸੂਲਾਂ ਤੋਂ ਭਟਕ ਗਏ ਨੇ। ਜਿੱਦਾਂ ਫਰਜ਼ ਕਰੋ ਅਕਾਲੀ ਦਲ ਦਾ ਮੁੱਢਲਾ ਅਸੂਲ ਸੀਗਾ ਕਿ ਘੱਟ ਗਿਣਤੀਆਂ ਦੀ ਰਾਖੀ ਕਰਨੀ ਮਾਇਨੋਰਿਟੀ, ਜਾਂ ਵੱਧ ਅਧਿਕਾਰਾਂ ਵਾਸਤੇ ਲੜਾਈ ਲੜਨੀ, ਜਾਂ ਪੰਜਾਬ ਦੇ ਪਾਣੀਆਂ ਲਈ, ਪੰਜਾਬ ਦੀ ਭਾਸ਼ਾ ਲਈ, ਪੰਜਾਬ ਦੇ ਜਿਹੜੇ ਸਾਡਾ ਹੋਰ ਹਕੂਕ ਸੀ ਉਹਨਾਂ ਲਈ ਲੜਾਈ ਲੜਨੀ। ਹੁਣ ਪਿਛਲੇ ਕੁਝ ਸਮੇਂ ਤੁਸੀਂ ਅਕਾਲੀ ਦਲ ਦਾ ਕਿਰਦਾਰ ਦੇਖੋਗੇ, ਉਹਨਾਂ ਨੇ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ, ਇਹਨਾਂ ਨੇ ਬੀਜੇਪੀ ਦੀ ਸਪੋਰਟ ਕੀਤੀ। ਨਾਗਰਿਕਤਾ ਦਾ ਬਿੱਲ ਲਿਆਂਦਾ, ਮੁਸਲਮਾਨਾਂ ਨੂੰ ਟਾਰਗੇਟ ਕੀਤਾ, ਇਹਨਾਂ ਨੇ ਬੀਜੇਪੀ ਦੀ ਸਪੋਰਟ ਕੀਤੀ। ਹਾਂ, ਹੁਣ ਸਾਲ ਦੇ ਤਿੰਨ ਆਰਡੀਨੈਂਸ ਆਏ ਨੇ ਜਿਹਦੇ ਚ ਅਲਟੀਮੇਟਲੀ ਕਿਸੇ ਵੇਲੇ ਪੰਜਾਬ ਚੋਂ ਮਿਨੀਮਮ ਸਪੋਰਟ ਪ੍ਰਾਈਸ ਦੀ ਪ੍ਰਣਾਲੀ ਖਤਮ ਹੋ ਜੂਗੀ, ਤਾਂ ਇਹ ਬੀਜੇਪੀ ਦੇ ਨਾਲ ਖੜੇ ਨੇ ਹਰਸਿਮਰਤ ਕੌਰ ਬਾਦਲ ਉਸ ਕੈਬਨਿਟ ਚ ਬੈਠੀ ਆ। ਦੇਖੋ ਅਕਾਲੀ ਦਲ ਜਦੋਂ ਆਪਣੇ ਬੇਸਿਕ ਏਜੰਡੇ ਤੋਂ ਡੀਰੇਲ ਹੋ ਗਿਆ, ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇਖੋ ਉਹ ਤਾਂ ਕਹਿਣ ਨੂੰ ਕਹਿੰਦੇ ਕਿ ਅਸੀਂ ਬਦਲ ਲਿਆ ਪੰਜਾਬ, ਲੇਕਿਨ ਉਹਨਾਂ ਦੇ ਬਦਲ ਦੀ ਰਾਜਨੀਤੀ ਸਿਰਫ ਦਿੱਲੀ ਦੇ ਹਸਪਤਾਲ ਤੇ ਸਕੂਲਾਂ ਤੱਕ ਮਹਿਦੂਦ ਆ। ਉਹ ਜਦੋਂ ਵੀ ਪੰਜਾਬ ਚ ਗੱਲ ਕਰਦੇ ਨੇ ਉਹਨਾਂ ਦੇ ਲੀਡਰ, ਕਿ ਕੇਜਰੀਵਾਲ ਨੇ ਦਿੱਲੀ ਦੇ ਸਕੂਲ ਬੜੇ ਅੱਛੇ ਬਣਾਤੇ, ਹਸਪਤਾਲ ਬੜੇ ਅੱਛੇ ਬਣਾਤੇ, ਮੁਹੱਲਾ ਕਲੀਨਿਕ ਬੜੇ ਅੱਛੇ ਬਣਾਤੇ, ਇਸ ਲਈ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਮੌਕਾ ਮਿਲਣਾ ਚਾਹੀਦਾ। ਠੀਕ ਹੈ, ਉਹ ਐਜੂਕੇਸ਼ਨ ਹੈਲਥ ਕੇਅਰ ਸਾਡਾ ਇੱਕ ਇੰਪੋਰਟੈਂਟ ਹਿੱਸਾ ਹੈ ਲਾਈਫ ਦਾ, ਪਰ ਸਕੂਲ ਤੇ ਹਸਪਤਾਲ ਹੀ ਪੰਜਾਬ ਦਾ ਭਵਿੱਖ ਤੈਅ ਕਰ ਸਕਦੇ? ਵਾਟ ਅਬਾਊਟ ਜਿਹੜੇ ਸਾਡੇ ਡਰੱਗਸ ਨੇ ਪੰਜਾਬ ਚ, ਵਾਟ ਅਬਾਊਟ ਜਿਹੜਾ 1,00,000 ਕਰੋੜ ਦਾ ਕਰਜ਼ਾ ਪੰਜਾਬ ਦੇ ਕਿਸਾਨਾਂ ਜਿਹਦੇ ਕਰਕੇ ਖੇਤ ਮਜ਼ਦੂਰ ਤੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ? ਵਾਟ ਅਬਾਊਟ ਜਿਹੜੀ ਸਾਡੀ ਹਿਊਮਨ ਰਿਸੋਰਸ ਵਿਦੇਸ਼ਾਂ ਵਿੱਚ ਮਾਈਗ੍ਰੇਟ ਕਰ ਰਹੀ ਇਨ ਅ ਸਿਚੁਏਸ਼ਨ ਆਫ ਹੋਪਲੈਸਨੈਸ? ਵਾਟ ਅਬਾਊਟ ਸਾਡੀ ਜਿਹੜੀ ਇੰਡਸਟਰੀ ਆ ਜਿਹਨੂੰ ਪਹਾੜੀ ਸੂਬਿਆਂ ਨੂੰ ਸਾਡੇ ਨਾਲੋਂ ਬਹੁਤ ਜ਼ਿਆਦਾ ਟੈਕਸਾਂ ਦੀਆਂ ਛੋਟਾਂ ਦੇ ਕੇ ਸਾਡੀ ਜਿਹੜੀ ਇੰਡਸਟਰੀ ਦਾ ਬਹੁਤ ਘਾਣ ਹੋ ਗਿਆ ਪੰਜਾਬ ਚੋਂ, ਜੋ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਹੈ, ਕਿ ਇਹ ਸਾਰੇ ਜਿਹੜੇ ਇਸ਼ੂਜ ਨੇ ਪੰਜਾਬ ਦੀ ਰਾਜਨੀਤੀ ਤੇ ਦਿੱਲੀ ਦੀ ਰਾਜਨੀਤੀ ਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਲਈ ਆਮ ਆਦਮੀ ਪਾਰਟੀ ਉਹ ਬਦਲ ਨਹੀਂ ਬਣ ਸਕਦਾ ਜੋ ਪੰਜਾਬ ਦੀ ਇੱਕ ਰੀਜਨਲ ਪਾਰਟੀ, ਖੇਤਰੀ ਪਾਰਟੀ ਪੰਜਾਬ ਦੇ ਵਾਸਤੇ ਆਪਣਾ ਪੱਖ ਰੱਖ ਸਕਦੀ। ਤਾਂ ਕਰਕੇ ਮੈਂ ਸਮਝਦਾ ਕਿ ਅਕਾਲੀ ਦਲ ਦੇ ਨੇ ਜਿਹੜਾ ਵੈਕਿਊਮ ਕ੍ਰੀਏਟ ਕੀਤਾ, ਈਵਨ 2017 ਜਿਹੜੀ ਵੋਟ ਪਈ ਆ ਆਮ ਆਦਮੀ ਪਾਰਟੀ ਨੂੰ, ਉਹ ਅਕਾਲੀ ਦਲ ਦੇ ਵੈਕਿਊਮ ਕਰਕੇ ਹੀ ਪਈ ਆ। ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਇਆ, ਉਹ ਅਕਾਲੀ ਦਲ ਨੂੰ ਖੋਰਾ ਲੱਗਿਆ ਕਿਉਂਕਿ ਅਕਾਲੀ ਦਲ ਆਪਣੇ ਏਜੰਡੇ ਨੂੰ ਛੱਡ ਗਿਆ। ਸੁਖਬੀਰ ਬਾਦਲ ਨੇ ਇਸ ਗੱਲ ਦਾ ਅੱਜ ਤੱਕ ਇਹ ਉਹਨੂੰ ਅਹਿਸਾਸ ਨਹੀਂ ਹੋਇਆ, ਉਹਨੂੰ ਕੋਈ ਰਿਅਲਾਈਜੇਸ਼ਨ ਨਹੀਂ ਹੋਈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੀ ਸਟੈਂਡ ਲਿਆ ਵਾ, ਮੈਂ ਬਾਈਬਲ ਕਲਾਸ ਚ ਜਿਹੜੇ ਬੰਦੇ ਮਾਰੇ ਗਏ ਮੈਂ ਪੁਲਿਸ ਵਾਲਿਆਂ ਨੂੰ ਕਿਉਂ ਡਿਫੈਂਡ ਕੀਤਾ ਵਾ, ਮੈਂ ਅਕਾਲ ਤਖ਼ਤ ਸਾਹਿਬ ਨੂੰ ਤੇ ਐਸ ਜੀ ਪੀ ਸੀ ਨੂੰ ਆਪਣੇ ਇੱਕ ਹੱਥ ਟੋਕਾ ਕਿਉਂ ਬਣਾ ਕੇ ਰੱਖਿਆ? ਉਹਨੂੰ ਗੱਲ ਸਮਝ ਨਹੀਂ ਆ ਰਹੀ, ਜਿਸ ਕਰਕੇ ਅਕਾਲੀ ਦਲ ਦਾ ਨੁਕਸਾਨ ਹੋਇਆ। ਜਦੋਂ ਅਕਾਲੀ ਦਲ ਦਾ ਨੁਕਸਾਨ ਹੋਇਆ ਉਦੋਂ ਪੰਜਾਬ ਦੇ ਵਿੱਚ ਪੋਲੀਟੀਕਲ ਵੈਕਿਊਮ ਕ੍ਰੀਏਟ ਹੋਇਆ। ਸੋ ਇਸ ਲਈ ਇਸ ਨੂੰ ਭਰਨ ਵਾਸਤੇ ਇੱਕ ਰੀਜਨਲ ਫੋਰਸ ਦੀ ਬਹੁਤ ਇੰਪੋਰਟੈਂਟ ਲੋੜ ਆ, ਜਿਹਦੇ ਵਾਸਤੇ ਅਸੀਂ ਕੁਛ ਸਮੇਂ ਤੋਂ ਗੈਰ ਰਸਮੀ ਮੀਟਿੰਗਾਂ ਵੀ ਕੀਤੀਆਂ ਨੇ, ਗੱਲਾਂ ਵੀ ਕੀਤੀਆਂ ਨੇ, ਔਰ ਉਹ ਗੱਲਾਂ ਸਾਡੀਆਂ ਤੈਅ ਵੀ ਹੋ ਰਹੀਆਂ ਨੇ। ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਸ਼ਾਇਦ ਅਸੀਂ ਇਸ ਤਰ੍ਹਾਂ ਦੀ ਇੱਕ ਰੀਜਨਲ ਪਾਰਟੀ ਨੂੰ ਕੋਈ ਅੰਜਾਮ ਦੇ
ਸਕੀਏ। ਜੀ, ਆਪਾਂ ਬਿਲਕੁਲ ਉੱਥੇ ਹੀ ਪਹੁੰਚਦੇ ਹਾਂ ਖਹਿਰਾ ਸਾਹਿਬ, ਟਾਈਮ ਵੀ ਬੜਾ ਥੋੜਾ ਰਹਿ ਗਿਆ ਹੈਗਾ ਤੇ ਤੁਹਾਡੇ ਨਾਲ ਬੜਾ ਦਿਲ ਕਰਦਾ ਸੀ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਹੋਣ, ਬਟ ਚਲੋ ਆਪਾਂ ਥੋੜੇ ਟਾਈਮ ਚ ਸਮ ਅਪ ਕਰਦੇ ਹੈਗੇ ਆ। ਅਗਰ ਵਾਹਿਗੁਰੂ ਕਿਰਪਾ ਕਰਦਾ ਸੁਖਪਾਲ ਸਿੰਘ ਖਹਿਰਾ ਤੇ ਇੱਕ ਦਿਨ ਇਹ ਕਾਮਯਾਬ ਹੋ ਜਾਂਦੇ ਹੈਗੇ ਆ, ਮਤਲਬ ਆਪਣੀ ਇਸ ਲੜਾਈ ਦੇ ਵਿੱਚ, ਦੈਨ ਜਿਹੜਾ ਸੁਖਪਾਲ ਸਿੰਘ ਖਹਿਰਾ ਕੋਲ ਪੰਜਾਬ ਦੇ ਪਾਣੀਆਂ ਦੇ ਜਿਹੜੇ ਮੁੱਦੇ ਆ, ਜਿਹੜਾ ਸਾਡਾ 22,000 ਕਰੋੜ ਦਾ ਜਿਹੜਾ ਪਾਣੀ ਹੈਗਾ ਦੂਜੀਆਂ ਸਟੇਟਾਂ ਨੂੰ ਜਾ ਰਿਹਾ, ਤੇ ਸੁਪਰੀਮ ਕੋਰਟ ਦਾ ਵੀ ਸਾਨੂੰ ਪਤਾ ਤੇ ਰਿਪੇਰੀਅਨ ਲਾਅ ਦੇ ਮੁਤਾਬਕ ਤੇ ਜਿਹੜਾ ਟ੍ਰਿਬਿਊਨਲ ਜਿਹੜਾ ਲਾਅ ਹੈਗਾ ਉਹਦੇ ਮੁਤਾਬਕ ਹੁਣ ਸਾਨੂੰ ਸਭ ਪਤਾ ਵੀ ਆਉਣ ਵਾਲੇ ਟਾਈਮ ਚ ਕੀ ਹੋਣਾ। ਇੱਕ ਇਸ ਵਾਸਤੇ ਕੋਈ ਸੁਖਪਾਲ ਸਿੰਘ ਖਹਿਰਾ ਕੋਲ ਕੀ ਪ੍ਰੋਗਰਾਮ ਹੈਗਾ? ਦੂਜਾ, ਜਿਹੜੇ ਸਾਡੇ ਬੱਚੇ ਮਾਈਗ੍ਰੇਟ ਹੋ ਰਹੇ ਆ, ਆਪਣੇ ਘਰ ਬਾਰ ਛੱਡ ਕੇ ਦੂਜੇ ਕੰਟਰੀਜ਼ ਦੇ ਵਿੱਚ ਜਾ ਰਹੇ ਹੈਗੇ ਆ, ਚਾਹੇ ਉਹਨਾਂ ਦੇ ਕੋਲ ਜੋਬ ਦੀ ਇਨਸਿਕਿਉਰਿਟੀ ਹੈ, ਚਾਹੇ ਫਿਊਚਰ ਦੀ ਇਨਸਿਕਿਉਰਿਟੀ ਹੈਗੀ ਆ ਉਹਦੇ ਵਾਸਤੇ, ਤੇ ਤੀਜੇ ਸਾਡਾ ਜਿਹੜਾ ਨੌਜਵਾਨ ਹੈ ਜੇਲ੍ਹਾਂ ਦੇ ਵਿੱਚ ਰੁਲ ਰਿਹਾ ਸਜ਼ਾਵਾਂ ਪੂਰੀਆਂ ਕਰਕੇ, ਸੁਖਪਾਲ ਸਿੰਘ ਖਹਿਰਾ ਕੋਲ ਕੀ ਇਹਨਾਂ ਤਿੰਨਾਂ ਦੇ ਕੋਈ ਵਾਸਤੇ ਕੋਈ ਪ੍ਰੋਗਰਾਮ ਹੈ? ਅਸੀਂ ਉਮੀਦ ਕਰ ਸਕਦੇ ਹਾਂ ਕਿ ਕੱਲ ਨੂੰ, ਮਤਲਬ ਅਸੀਂ ਇਹਨਾਂ ਕੋਲੋਂ ਕੋਈ ਉਮੀਦ ਕਰ ਸਕਦੇ ਹਾਂ ਕਿ ਇਹਦੇ ਵਿੱਚ ਇਹ ਸਾਨੂੰ ਕਾਮਯਾਬੀ ਦਿਵਾਉਣਗੇ ਪੰਜਾਬ ਨੂੰ?
ਮੇਰਾ ਖਿਆਲ ਹੈ ਕਿ ਦੇਖੋ, ਮੈਂ ਇਹ ਨਹੀਂ ਕਹਿ ਸਕਦਾ ਕਿ ਇਕੱਲਾ ਮੈਂ ਹੀ ਬਹੁਤ ਮਾਹਰ ਆਇਆ ਜਾਂ ਮੇਰੇ ਕੋਲ ਸਾਰੀਆਂ ਗੱਲਾਂ ਦੇ ਸੋਲੂਸ਼ਨ ਨੇ, ਪਰ ਮੋਟੇ ਤੌਰ ਤੇ ਮੈਂ ਕਹਿ ਸਕਦਾ ਕਿ ਸਾਨੂੰ ਦੋ ਤਰ੍ਹਾਂ ਦੀਆਂ ਸਟ੍ਰੈਟਜੀਜ਼ ਅਡੋਪਟ ਕਰਨੀਆਂ ਪੈਣਗੀਆਂ। ਇੱਕ ਹੈਗੀਆਂ ਸ਼ਾਰਟ ਟਰਮ ਸਟ੍ਰੈਟਜੀ, ਇੱਕ ਹੈਗੀ ਲੌਂਗ ਟਰਮ ਸਟ੍ਰੈਟਜੀ। ਜਿਹੜੇ ਸ਼ਾਰਟ ਟਰਮ ਨੇ ਉਹਦੇ ਚ ਇਮੀਡੀਏਟਲੀ ਪੰਜਾਬ ਨੂੰ ਜਿਹੜੀ ਇਸ ਵਕਤ ਚੈਲੰਜਸ ਨੇ, ਜਿੱਦਾਂ ਕਰਪਸ਼ਨ ਬਹੁਤ ਹੈ ਵੱਡੇ ਪੱਧਰ ਤੇ, ਜਿਸ ਕਰਪਸ਼ਨ ਦੇ ਕਰਕੇ ਸਾਡੇ ਤੇ ਕਰਜ਼ਾ ਚੱਲ ਰਿਹਾ ਵਾ, ਕਰਪਸ਼ਨ ਨੂੰ ਖਤਮ ਕਰਨਾ, ਗੁੱਡ ਗਵਰਨੈਂਸ ਦੇਣੀ, ਅਫਸਰਾਂ ਨੂੰ ਜਵਾਬ ਨੂੰ ਅਕਾਊਂਟੇਬਲ ਤੇ ਟ੍ਰਾਂਸਪੇਰੈਂਟ ਬਣਾਉਣਾ, ਤੇ ਜਿਹੜੀ ਲੁੱਟ-ਖਸੁੱਟ ਤੇ ਮਾਫੀਆ ਟਾਈਪ ਰੂਲ ਹੈ ਇਹਨੂੰ ਜਦੋਂ ਤੁਸੀਂ ਖਤਮ ਕਰੋਗੇ, ਕਾਫੀ ਸਾਹ ਜਿਹੜਾ ਵਾ ਉਹ ਪੰਜਾਬ ਦੇ ਖਜ਼ਾਨੇ ਨੂੰ ਤੇ ਪੰਜਾਬ ਦੇ ਆਮ ਲੋਕਾਂ ਨੂੰ ਇੱਥੋਂ ਹੀ ਰਾਹਤ ਮਹਿਸੂਸ ਹੋਣ ਲੱਗ ਜਾਵੇਗੀ। ਸ਼ਾਰਟ ਟਰਮ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਜਿਹਦੇ ਕਰਕੇ ਸਾਡੇ ਬੱਚੇ ਇਮੀਡੀਏਟਲੀ ਥੋੜਾ ਸਬਰ ਰੱਖਣ, ਰੁਕਣ। ਲੌਂਗ ਟਰਮ ਦੇ ਵਿੱਚ ਜਿਹੜੇ ਕੰਪਲੀਕੇਟਡ ਇਸ਼ੂਜ਼ ਆ, ਦੇਖੋ ਹੁਣ ਜਿਹੜੀ ਕਿਸਾਨੀ ਆ, ਜੇ ਤੁਸੀਂ ਕਹੋ ਕਿ 1,00,000 ਕਰੋੜ ਰੁਪਏ ਦਾ ਕਰਜ਼ਾ, ਕੋਈ ਵੀ ਸਰਕਾਰ ਜਿਹੜੇ ਗੁਟਕਾ ਸਾਹਿਬ ਦੀਆਂ ਸੌਂਹਾਂ ਖਾਂਦੇ ਝੂਠ ਬੋਲਦੇ ਨੇ, ਉਹ ਨਹੀਂ ਹੱਲ ਕਰ ਸਕਦੇ। ਨਾ ਮੈਂ ਇੱਦਾਂ ਕੋਈ ਗਲਤ ਪ੍ਰੋਮਿਸ ਅਸੀਂ ਕਰੀਏ ਕਿਸੇ ਨਾਲ। ਲੌਂਗ ਟਰਮ ਦੇ ਵਿੱਚ ਜਿਹੜੇ ਸਾਡੇ ਪਾਣੀਆਂ ਦਾ ਮਸਲਾ ਤੁਸੀਂ ਜ਼ਿਕਰ ਕੀਤਾ, ਉਹ ਹੁਣ ਸੁਪਰੀਮ ਕੋਰਟ ਪਹੁੰਚਿਆ। ਯੂ ਕੈਨੋਟ ਯੂਨੀਲੈਟਰਲੀ ਯੂ ਨੋ ਡਿਸਾਈਡ ਐਨੀਥਿੰਗ, ਉਹ ਇਸ ਲਈ ਉਹਨਾਂ ਇਹ ਲੌਂਗ ਟਰਮ ਸਟ੍ਰੈਟੇਜੀ ਵਿੱਚ ਇਹ ਸਾਰੇ ਇਸ਼ੂਜ ਆ ਜਾਂਦੇ ਨੇ। ਹਾਂ, ਇੱਕ ਗੱਲ ਹੋਰ ਬਹੁਤ ਇੰਪੋਰਟੈਂਟ ਹੈ ਜਿਹੜੀ ਕਿ ਪਤਾ ਨੀ ਕਿਵੇਂ ਹੋਵੇਗੀ ਤੇ ਕਿੱਦਾਂ ਹੋਵੇਗੀ। ਪੰਜਾਬ ਦਾ ਜਿਹੜਾ ਪਾਕਿਸਤਾਨ ਨਾਲ ਲੱਗਦਾ ਬਾਰਡਰ, ਇਹਨੂੰ ਖੁੱਲਣਾ ਬਹੁਤ ਪੰਜਾਬ ਦੇ ਵਾਸਤੇ ਇੰਪੋਰਟੈਂਟ ਹੈ, ਬਿਕੋਜ਼ ਪੰਜਾਬ ਲੈਂਡ ਲੌਕ ਕੋਰਨਰ ਸਟੇਟ ਹੈ। ਸਾਡੇ ਕੋਲ ਨਾ ਤਾਂ ਕੋਈ ਬੰਦਰਗਾਹ ਹੈ, ਨਾ ਸਾਡੇ ਕੋਈ ਐਕਸੈਸ ਹੈਗੀ ਆ ਟੂ ਇੰਟਰਨੈਸ਼ਨਲ ਕੰਟਰੀਜ਼ ਫੋਰ ਮਾਰਕੀਟਿੰਗ। ਹੁਣ ਸਾਡੀ ਖੇਤੀ ਜਿਹੜੀ ਆ, ਜੇ ਉਹਦੀ ਮਾਰਕੀਟ ਹੀ ਹੈ ਨੀ, ਸਾਡੀ ਇੰਡਸਟਰੀ ਦੀ ਮਾਰਕੀਟ ਹੀ ਹੈ ਨੀ, ਤੇ ਸਿੱਟ ਤਾਂ ਬਚਾ ਕੱਲੀ ਸ਼ਰਾਬ ਵੇਚ ਕੇ ਥੋੜੋ ਤੁਸੀਂ ਰੈਵਨਿਊ ਇਕੱਠੀ ਕਰ ਸਕਦੇ ਹੋ, ਰੇਤਾ ਬਜਰੀ ਵੇਚ ਕੇ ਥੋੜੋ ਰੈਵਨਿਊ ਇਕੱਠੀ ਕਰ ਸਕਦੇ ਹੋ। ਪੰਜਾਬ ਦਾ ਇੱਕ ਪੁਰਾਣਾ ਜਿਹੜਾ ਹਿਸਟੋਰਿਕਲੀ ਇੱਕ ਸੈਂਟਰਲ ਏਸ਼ੀਆ ਦਾ ਪੁਰਾਣਾ ਰੂਟ ਸੀ ਵਾਇਆ ਪਾਕਿਸਤਾਨ, ਅਫਗਾਨਿਸਤਾਨ, ਇਰਾਨ ਐਂਡ ਅਪ ਟੂ ਈਵਨ ਰਸ਼ੀਆ। ਇਹ ਸਾਰਾ ਜਿਹੜਾ ਰੂਟ ਜੇ ਖੁੱਲੇ ਕਿਸੇ ਤਰੀਕੇ ਨਾਲ ਮੋਟੀਵੇਟ ਕਰਕੇ, ਮਿੰਟ ਤਰਲਾ ਕਰਕੇ ਜਾਂ ਜਿੱਦਾਂ ਵੀ, ਕਿਉਂਕਿ ਇਹ ਜਿਹੜੀ ਲੜਾਈ ਇਸ ਵਕਤ ਆ, ਇਹ ਸਰਕਾਰਾਂ ਦੀ ਲੜਾਈ ਆ, ਇੰਡੀਆ ਬਨਾਮ ਪਾਕਿਸਤਾਨ, ਇਹ ਸਾਰਾ ਲੋਕਾਂ ਦੀ ਕੋਈ ਲੜਾਈ ਨੀ ਆਪਸ ਵਿੱਚ। ਅਗਰ ਇਹ ਨਹੀਂ ਖੁੱਲਦਾ, ਇਹ ਲੌਂਗ ਟਰਮ ਸਟ੍ਰੈਟੇਜੀ ਵਿੱਚ ਚਾਹੀਦਾ ਵਾ, ਅਸੀਂ ਆਪਣੀ ਫਸਲ ਵੇਚ ਸਕੀਏ, ਅਸੀਂ ਆਪਣੀ ਇੰਡਸਟਰੀ ਦੇ ਪ੍ਰੋਡਕਟ ਵੇਚ ਸਕੀਏ। ਦੇਖੋ ਸਾਰਾ ਜਿਹੜਾ ਤੁਹਾਡਾ ਯੂਰਪ ਹੈਗਾ, ਇਹ ਰੋਜ਼ਮਰਾ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਾਂ ਤਾਂ ਅਫਰੀਕਾ ਤੋਂ ਮੰਗਵਾਉਂਦਾ ਵਾ ਜਾਂ ਲੈਟਿਨ ਅਮੈਰੀਕਾ ਤੋਂ ਮੰਗਵਾਉਂਦੇ ਨੇ। ਸਾਰਾ ਮਿੱਟੀ ਸੁੱਕਾ ਪਿਆ, ਮਤਲਬ ਉਹਨਾਂ ਦੇ ਕੋਲ ਇੱਕ ਅੰਨ ਦਾ ਦਾਣਾ ਵੀ ਨੀਗਾ, ਉਹ ਸਾਰਾ ਸਮਾਨ ਉੱਥੋਂ ਬਾਹਰੋਂ ਮੰਗਵਾਉਂਦੇ। ਦੇਰਫੋਰ ਆਈ ਕੈਨ ਓਨਲੀ ਸੇ ਕਿ ਦੋ ਤਰ੍ਹਾਂ ਦੀ ਸਟ੍ਰੈਟੇਜੀ ਅਡੋਪਟ ਕਰਨੀਆਂ ਪੰਜਾਬ ਦੇ ਵਿੱਚ ਲੋਕਾਂ ਨੂੰ ਪੈਣਗੀਆਂ, ਤਾਂ ਇਹਦਾ ਕੋਈ ਹੱਲ ਹੋ ਸਕੇਗਾ।
ਜੀ ਜੀ ਬਿਲਕੁਲ। ਸੋ ਜਿਵੇਂ ਪਿੱਛੇ ਜੇ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਸਰਦਾਰਾ ਸਿੰਘ ਜੌਹਲ ਦੀ, ਬੜੇ ਜਿਹੜੇ ਹੈਗੇ ਆ ਉੱਘੇ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਅਰਥ ਸ਼ਾਸਤਰਚਾਰੀ ਕਹਿ ਸਕਦੇ ਹਾਂ, ਉਹਨਾਂ ਨੇ ਵੀ ਕਿਹਾ ਸੀ ਕਿ ਅਗਰ ਸੁਖਪਾਲ ਸਿੰਘ ਖਹਿਰਾ, ਗਾਂਧੀ ਹੋ ਗਏ, ਬੈਂਸ ਬ੍ਰਦਰਸ ਹੋ ਗਏ, ਭਗਵੰਤ ਮਾਨ ਹੋ ਗਿਆ, ਨਵਜੋਤ ਸਿੱਧੂ ਹੋ ਗਿਆ, ਅਗਰ ਇਹ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ ਤੇ ਜਾਂ ਕੁਛ ਟਕਸਾਲੀ ਆਗੂ ਹੈਗੇ ਇਕੱਠੇ ਹੁੰਦੇ ਹੈਗੇ ਆ ਤਾਂ ਪੰਜਾਬ ਦਾ ਕੁਛ ਬਣ ਸਕਦਾ। ਬਟ ਪ੍ਰੋਬਲਮ ਇਹ ਹੈ ਕਿ ਹਰ ਇੱਕ ਦੇ ਵਿੱਚ ਆਪਣੀ ਆਪਣੀ ਈਗੋ ਹੈਗੀ ਹੈ ਤੇ ਉਹਦੇ ਕਰਕੇ ਇਕੱਠੇ ਨਹੀਂ ਹੋ ਰਹੇ। ਸੋ ਉਸ ਤੋਂ ਮਗਰੋਂ ਤੁਹਾਡੀ ਵੀ ਇੱਕ ਇੰਟਰਵਿਊ ਦੇਖੀ, ਤੁਸੀਂ ਕਿਹਾ ਕਿ ਮੈਂ ਅਨਕੰਡੀਸ਼ਨਲੀ ਕਿ ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ ਕਿ ਮੈਂ ਉਹਦੇ ਵਿੱਚ ਮੇਰੀਆਂ ਕੰਡੀਸ਼ਨ ਹੈਗੀਆਂ, ਮੈਂ ਅਨਕੰਡੀਸ਼ਨਲੀ ਇਹ ਜਿਹੜਾ ਹੈਗਾ ਅਕਸੈਪਟ ਕਰਦਾ ਹੈਗਾ। ਸੋ ਇਸ ਪਾਰਟ ਤੇ ਆਪਾਂ ਜੇ ਗੱਲ ਕਰਦੇ ਹਾਂ ਕਿ ਵਾਕਈ ਖਹਿਰਾ ਸਾਹਿਬ ਕਿ ਇੱਕ ਬੰਦੇ ਦੀ ਆਪਾਂ ਦੇਖਿਆ ਜਾਵੇ ਜਿਹੜਾ ਦੋ ਵੱਡੀਆਂ ਪਾਰਟੀਆਂ ਦੇ ਲੜਾਈ ਦੇ ਨਾਲ ਬਹੁਤ ਮੁਸ਼ਕਲ ਹੈਗੀ ਆ, ਸੋ ਇਹ ਪੋਸੀਬਿਲਟੀ ਹੈਗੀ ਆ ਕਿ ਇਹ ਸਾਰੇ ਜਿਹੜੇ ਹੈਗੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ, ਤੇ ਜਿਵੇਂ ਸਰਦਾਰਾ ਸਿੰਘ ਜੌਹਲ ਹੈਗੇ ਆ ਜਾਂ ਸਰਦਾਰ ਗੁਰਤੇਜ ਸਿੰਘ IAS ਵਰਗੇ ਹੈਗੇ ਆ, ਉਹਨਾਂ ਦੀਆਂ ਗਾਈਡਲਾਈਨਿੰਗ ਹੇਠ ਜਿਹੜੀ ਤੁਹਾਡੀ ਟੀਮ ਜਿਹੜੀ ਹੈਗੀ ਲੜੇ, ਤੇ ਫਿਰ ਲੱਗਦਾ ਹੈਗਾ ਕਿ ਤੁਸੀਂ ਉਹ ਜਿਹੜਾ ਆਪਣੇ ਮੁਕਾਮ ਤੇ ਫਤਿਹ ਕਰ ਸਕਦੇ ਹੈਗੇ ਹੋ। ਇਹਦੀ ਕੋਈ ਅਸੀਂ ਪੋਸੀਬਿਲਟੀ ਹੈ, ਉਮੀਦ ਕਰ ਸਕਦੇ ਹਾਂ ਕਿ ਆਹ ਇਲੈਕਸ਼ਨ ਤੁਸੀਂ ਇਕੱਠੇ ਹੋ ਕੇ ਉਸ ਪਲੇਟਫਾਰਮ ਤੇ ਇਕੱਠੇ ਹੋ ਕੇ ਲੜੋ?
ਚੱਲ ਰਹੀਆਂ ਜੀ ਗੱਲਾਂ, ਬਿਲਕੁਲ ਇਸੇ ਮੈਂ ਤੁਹਾਨੂੰ ਪਹਿਲਾਂ ਵੀ ਕੀਤੀ, ਗੈਰ ਰਸਮੀ ਬਹੁਤ ਸਾਰੀਆਂ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਨੇ। ਮੇਰੀ ਸਰਦਾਰਾ ਸਿੰਘ ਜੌਹਲ ਨਾਲ ਵੀ ਟੈਲੀਫੋਨ ਦੇ ਉੱਤੇ ਗੱਲ ਹੋਈ ਸੀਗੀ, ਅਸੀਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਲੱਗੋ ਮੂਹਰੇ, ਤੁਸੀਂ ਕਾਲ ਦਿਓ, ਤੁਸੀਂ ਬਜ਼ੁਰਗ ਹੋ, ਤੁਸੀਂ ਸਾਰਿਆਂ ਨੂੰ ਇਕੱਠੇ ਕਰਨ ਦਾ ਉਪਰਾਲਾ ਕਰੋ। ਔਰ ਜਿੱਦਾਂ ਤੁਸੀਂ ਕਿਹਾ ਕਿ ਇੱਕ ਥੋੜੀ ਜਿਹੀ ਮਿਸਕਨਸੈਪਸ਼ਨ ਵੀ ਕੀਤੀ ਗਈ ਕਿ ਸਾਰੇ ਚੀਫ ਮਿਨਿਸਟਰੀ ਦੇ ਗਾਹਕ, ਇੱਡੀ ਗੱਲ ਨਹੀਂ ਹੈ। ਚੀਫ ਮਿਨਿਸਟਰ ਦਾ ਅਲਟੀਮੇਟਲੀ ਦੇਖੋ ਜੀ ਇੱਕ ਬਣਨਾ ਵਾ ਪੰਜਾਬ ਚੋਂ, ਔਰ ਉਹ ਵੀ ਤਾਂ ਬਣਨਾ ਵਾ ਜੇ ਅਸੀਂ ਕਾਮਯਾਬੀ ਵੱਲ ਤੁਰਾਂਗੇ। ਇਹ ਗੱਲਾਂ ਸਾਰੀਆਂ ਬਾਤਾਂ ਨੇ, ਸਾਨੂੰ ਪਹਿਲਾਂ ਸੈਲਫਲੈਸਲੀ ਸਭ ਨੂੰ ਇਕੱਠੇ ਹੋ ਕੇ ਬਿਨਾਂ ਸ਼ਰਤ ਤੋਂ ਬਿਨਾਂ ਕਿਸੇ ਹੋਮੇ ਤੋਂ ਇਕੱਤਰ ਹੋ ਕੇ ਪੰਜਾਬ ਲਈ ਸੋਚਣਾ ਚਾਹੀਦਾ, ਔਰ ਉਸ ਵੱਲ ਨੂੰ ਗੱਲਾਂ ਚੱਲ ਰਹੀਆਂ ਨੇ। ਅਸੀਂ ਤਾਂ ਵੈਸੇ ਇਲੈਕਸ਼ਨ ਲੋਕ ਸਭਾ ਤੋਂ ਪਹਿਲਾਂ ਵੀ ਮੈਂ ਕਰਤਾ ਸੀਗਾ, ਕਾਫੀ ਪੰਜਾਬ ਡੈਮੋਕਰੈਟਿਕ ਅਲਾਇੰਸ ਬਣਾਇਆ ਸੀਗਾ, 11% ਵੋਟ ਵੀ ਪਈ। ਅਨਫੋਰਚੁਨੇਟਲੀ ਸਾਡੇ ਤੋਂ ਇੱਕ ਧਿਰ ਇੱਦਾਂ ਦੀ ਸੀ, ਉਹਨਾਂ ਨੇ ਛੇਤੀ ਉਹ ਭੰਗ ਕਰਤਾ। ਮੈਂ ਹੁਣ ਨਾਮ ਨੀ ਲੈਣਾ ਚਾਹੁੰਦਾ, ਤੁਸੀਂ ਸਮਝ ਹੋਗੇ, ਦੋ ਜਿੰਨੀ ਚੋਣਾਂ ਹੋਈਆਂ ਉਹ ਕਹਿੰਦੇ ਨੇ ਅਸੀਂ ਲੜਨੀਆਂ ਜੀ ਦੋਨੋਂ ਹੀ, ਧੁੱਕ ਨੀ ਬਣਦੀ ਸੀ ਥੋੜਾ ਜਿਹਾ ਤੋਂ
ਖਹਿਰਾ ਸਾਹਿਬ ਰੀਅਲੀ ਬਹੁਤ ਬਹੁਤ ਧੰਨਵਾਦ, ਤੁਸੀਂ ਬੜੇ ਸ਼ਾਰਟ ਸਮੇਂ ਦੇ ਵਿਚ ਟਾਈਮ ਅਰੇਂਜ ਕੀਤਾ ਤੇ ਸਾਰੀ ਦੁਨੀਆਂ ਦੇ ਜਿਹੜੇ ਹੈਗੇ ਆ ਸਰੋਤਿਆਂ ਦੇ ਰੂਬਰੂ ਹੋਏ। ਅਸੀਂ ਹਰਮਨ ਰੇਡੀਓ ਵੱਲੋਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀਆਂ ਬਖਸ਼ਣ, ਚੜ੍ਹਦੀਆਂ ਕਲਾਂ ਬਖਸ਼ਣ ਤੇ ਜੋ ਸੁਪਨਾ ਲੈ ਕੇ ਤੁਸੀਂ ਚੱਲੇ ਹੋ ਤੇ ਉਹਦੇ ਵਿਚ ਤੁਹਾਨੂੰ ਕਾਮਯਾਬੀ ਮਿਲੇ, ਇੱਕ ਵਧੀਆ ਟੀਮ ਦੀ ਫਾਰਮੇਸ਼ਨ ਹੋਵੇ ਜਿਹੜੀ ਕਿ ਵਾਕਈ ਹੀ ਦਿਲੋਂ ਪੰਜਾਬ ਦਾ ਜਿਹੜਾ ਦਰਦ ਹੈਗੀ ਆ ਉਹ ਮਹਿਸੂਸ ਕਰਦੀ ਹੈਗੀ ਆ ਤੇ ਉਹਦੀ ਪੰਜਾਬ ਦੀ ਵਾਗਡੋਰ ਵਾਹਿਗੁਰੂ ਤੁਹਾਡੇ ਹੱਥ ਫੜਾਵੇ ਤੇ ਤੁਹਾਨੂੰ ਸਮੱਤ ਬਖਸ਼ੇ, ਬਲ ਬਖਸ਼ੇ। ਸੋ ਬਹੁਤ ਬਹੁਤ ਧੰਨਵਾਦ ਖਹਿਰਾ ਸਾਹਿਬ ਤੁਹਾਡਾ। ਇਹ ਸੀ ਸੁਖਪਾਲ ਸਿੰਘ ਖਹਿਰਾ ਜੋ ਕਿ ਬੜੇ ਹੀ ਇੱਕ ਦਿੱਗਜ ਆਗੂ ਹੈਗੇ ਆ, ਉਹਨਾਂ ਦੇ ਨਾਲ ਅਸੀਂ ਇੱਕ ਮੁਲਾਕਾਤ ਕੀਤੀ। ਸੋ ਸਾਡੇ ਸਾਰੇ ਹੀ ਸਰੋਤਿਆਂ ਨੂੰ ਅੱਜ ਦੇ ਪ੍ਰੋਗਰਾਮ ਵਿੱਚ ਆਦਾਬ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਸੋਮਵਾਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। Are you interested in becoming a presenter? Would you like to join Harman Radio? If so, contact Harman Radio on harmanradio.com. Thank you.
Jazba si, jazba rahega, jazba hai karb khon da.